ਆਇਓ ਧਾਰਨ ਕੋ ਸ੍ਰੀ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਹਾਰ ਕੇ ਮੂਰਤ ਰਹਿ ਜਾ ਕੇ ਆਇਓ। ਆਦ ਕਰੋ ਗੁਰਦੇਵ ਕੋ ਬੰਧਨ, ਵਾਹਿਗੁਰੂ ਮੁਖ ਮਾਨਿਆਚਾਰੀ, ਜੋਰ ਕਰੋ ਚਰਣਾ ਪਰ ਜਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੇ ਉਪਮਾ ਗੁਰ ਕੀ, ਗੁਰਮੂਰਾ ਧਿਆਨ ਹਿਰਦੈ ਮੈਂ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਕਰਨ ਗਈ ਦਰਬਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਕਰਨ ਗਈ ਦਰਬਾਰੀ। ਡੰਡੋਤ ਬੰਦਨ ਅਣਕ ਬਾਰ ਸਰਵ ਕਲਾ ਸਮਰੱਥ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਜਿਆ ਨਾਨਕ ਮਨ ਪੁਰਦਾਸ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾ, ਮਾਤ ਗਰਭ ਮੈਂ ਹੱਥ ਦੇ ਰੱਖਿਆ, ਹਰ ਸੂੜ ਦਿਖਿਆ ਬਲ ਜਾਕਿਆ। ਮਾਤ ਗਰਭ ਮੈਂ ਹੱਥ ਦੇ ਰੱਖਿਆ, ਹਰ ਸੂੜ ਦਿਖਿਆ ਬਲ ਜਾਕਿਆ। ਭਜ ਗੋਬਿੰਦ ਸਭ ਛੋਟ ਜੰਜਾਲ, ਜਬ ਜਮ ਆਏ ਸੰਘਾਰੈ ਮੂੜੇ, ਸਭ ਤਨ ਬਿਨ ਸ ਜਾਏ ਦੇਹਾਲ। ਤਨ ਮਨ ਤਨ ਆਪਣਾ ਕਰ ਸਾਪਿਆ, ਕਰਨ ਹਾਰ ਇਕ ਨਿਮਕ ਨਾ ਜਾਪਿਆ। ਮਾਮੋ ਅੰਧ ਗੂਪ ਪਰਿਆ, ਪਾਰ ਬ੍ਰਹਮ ਮਾਇਆ ਖਤਮ ਵਿਚਰਿਆ। ਵੱਡਾ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਭ ਪਾਇਆ। ਵੱਡਾ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਭ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਪੂਜਨੀ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਸਾਰੀਆਂ ਸੰਗਤਾਂ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਦੇ ਹੋਏ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਰਾਗੀ ਸਿੰਘਾਂ ਤੋਂ ਸਰਵਣ ਕਰਨ ਤੋਂ ਉਪਰੰਤ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਪੰਚਮ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਸ਼ਬਦ ਹੈ, ਆਓ ਸਾਰੀਆਂ ਸੰਗਤਾਂ ਪਿਆਰ ਨਾਲ ਗੁਰਬਾਣੀ ਜੀ ਦੀ ਆਖਿਆ ਸਰਵਣ ਕਰਨ ਲਈ ਅਕਾਗਰਤਾ ਸਹਿਤ ਰਤਨਾਂ ਦੀ ਪਵਿੱਤਰਤਾ ਲਈ ਰੱਜ ਕੇ ਬੋਲੋ ਸਤਨਾਮ। ਬਿਲਾਵਲ ਮਹੱਲਾ ਪੰਜਵਾ, ਬਿਲਾਵਲ ਰਾਗ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਿਰਪਾ ਕਰਨਗੇ। ਮਾਤ ਗਰਭ ਮਹਿ ਹਾਥ ਦੇ ਰਾਖਿਆ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਇਹ ਜੀਵ ਜਦੋਂ ਤੂੰ ਮਾਤਾ ਦੇ ਗਰਭ ਅਸਥਾਨ ਵਿਖੇ ਸੀ, ਭਾਵ ਮਾਤਾ ਦੇ ਗਰਭ ਸੰਗੀਨ ਕੋਠੀ ਵਿੱਚ ਉਸ ਵੇਲੇ ਜਠਰਾਗਨੀ ਵਿੱਚ ਭਲਾ ਤੇਰੀ ਕਿਨ ਰੱਖਿਆ ਕੀਤੀ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਮਿਹਰ ਭਰਿਆ ਹੱਥ ਦੇ ਕਰਕੇ ਤੈਨੂੰ ਉਸ ਜਠਰਾਗਨੀ ਵਿੱਚੋਂ ਰਾਖਿਆ ਰੱਖਿਆ, ਅਤੇ ਹੋਰ ਵੀ ਬਹੁਤ ਸਾਰੇ ਸੰਗਤ ਹਨ ਜਿਹੜੇ ਗਰਭ ਦਾ ਨਾਸ਼ਕ ਹਨ, ਬਦਰੂਹਾਂ ਕਰਕੇ ਵੀ ਗਰਭਾਂ ਦਾ ਖੰਡਿਤ ਹੋ ਜਾਣਾ, ਫਿਰ ਇਸ ਤਰ੍ਹਾਂ ਅਸਰਾ ਆਦਿਕ ਦੀਆਂ ਬਿਮਾਰੀਆਂ ਦੁਆਰਾ ਵੀ ਹੋਣ ਕਾਰਨ ਤੂੰ ਗਰਭ ਸਿਰੇ ਨਾ ਚੜ੍ਹਨਾ, ਤੇ ਸਰੀਰ ਦੇ ਅੰਦਰ ਕੋਈ ਐਲੀਮੈਂਟਾਂ ਦੀ ਘਾਟ ਹੋਣ ਤੋਂ ਵੀ ਬੱਚਾ ਸਹੀ ਸਲਾਮਤ ਜਨਮ ਨਹੀਂ ਲੈ ਸਕਦਾ ਹੈ। ਫਿਰ ਇਸੇ ਪ੍ਰਕਾਰ ਕੋਈ ਕੁਦਰਤ ਦੇ ਪ੍ਰਕੋਪ ਕਰਕੇ ਮਾਤਾ ਦੇ ਸਰੀਰ ਵਿੱਚ ਕੋਈ ਹੋਰ ਵਿਆਧੀ ਵੀ ਹੋ ਸਕਦੀ ਹੈ, ਜਾਂ ਮਾਤਾ ਪਿਤਾ ਦਾ ਕਰਮ ਸਮਝੋ ਜਾਂ ਉਸ ਬਾਲਕ ਦਾ ਜਾਂ ਅੰਗਹੀਣ ਜੰਮਣਾ, ਇਹ ਵੀ ਸਾਧ ਸੰਗਤ ਜੀ ਦੇ ਆਪਣੇ ਵੱਸ ਨੇ। ਜੇ ਵਾਹਿਗੁਰੂ ਨੇ ਤੈਨੂੰ ਸੁੰਦਰ ਕਾਇਆ ਦਿੱਤੀ ਹੈ, ਸੁੰਦਰ ਬਾਕੀ ਚੱਕਰ ਕਿਹਨ ਬਖਸ਼ਿਆ ਹੈ, ਸਾਰੇ ਇੰਦਰੀਏ ਵੀ ਸਹੀ ਸਲਾਮਤ ਹਨ, ਇਧਰ ਵਾਹਿਗੁਰੂ ਦੀ ਕਿਰਪਾ ਹੀ ਹੈ। ਬਹੁਤ ਸਾਰੇ ਮਾਤਾਵਾਂ ਦੇ ਗਰਭ ਜਿਹੜੇ ਕਿਸੇ ਵੀ ਕਾਰਨ ਦੁਆਰਾ ਖੀਣ ਹੋ ਜਾਂਦੇ ਹਨ, ਉਹ ਤਰਸਦੀਆਂ ਹਨ ਕਿ ਮੇਰਾ ਕੋਈ ਗਰਭ ਸਿਰੇ ਚੜ੍ਹ ਜਾਏ, ਮੈਂ ਵੀ ਆਪਣੇ ਪੁੱਤਰ ਦਾ ਮੂੰਹ ਵੇਖ ਸਕਾਂ। ਸੋ ਵਾਹਿਗੁਰੂ ਨੇ ਹੱਥ ਦੇ ਕੇ ਤੇਰੀ ਰੱਖਿਆ ਕੀਤੀ ਹੈ ਮਾਤਾ ਦੇ ਗਰਭ ਵਿੱਚ, ਤਾਂ ਹੀ ਤੂੰ ਸਹੀ ਸਲਾਮਤ ਢੰਗ ਨਾਲ ਇਸ ਮਾਤ ਲੋਕ ਵਿੱਚ ਜਨਮ ਧਾਰ ਕਰਕੇ ਆਇਆ ਹੈ। ਜਦੋਂ ਤੂੰ ਇਹ ਨਿਮਣ ਦੀ ਅਵਸਥਾ ਵਿੱਚ ਸੀ, ਨਿਮਣ ਦੀ ਅਵਸਥਾ ਜਨਮਣ ਦੀ ਅਵਸਥਾ ਹੈ ਜਦੋਂ ਇਹ ਜਨਮ ਧਾਰ ਕੇ ਆ ਜਾਂਦਾ, ਉਸ ਵੇਲੇ ਮੁੱਖ ਤਲੇ ਪੈਰ ਉੱਪਰੇ ਬਸੰਦੋ ਕੋਥੜੇ ਥਾਏ, ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸ ਦੈ ਨਾਏ। ਕੋਈ ਚਰਨ ਉੱਪਰ ਸਨ, ਸੀਸ ਨੀਚੇ ਸੀ, ਜੇਬ ਦੀ ਵਿੱਚ ਤੈਨੂੰ ਵਲੇਟਿਆ ਹੋਇਆ ਸੀ, ਇਸ ਤਰ੍ਹਾਂ ਦੀ ਕੈਦੀਆਂ ਨੂੰ ਕੈਦੀ ਸੀ, ਗਰਭ ਦੇ ਕੀਟਾਣੂ ਜਿਹੜੇ ਸਨ ਉਹ ਵੀ ਤੈਨੂੰ ਦੁੱਖ ਦੇ ਰਹੇ ਸਨ, ਸਰੀਰ ਅੱਲਾ ਸੀ, ਫਿਰ ਗਰਮੀ ਸਰਦੀ ਦਾ ਵੀ ਤੈਨੂੰ ਅਸਰ ਵਿਆਪਦਾ ਸੀ, ਪਰ ਕਰ ਕੁਝ ਨਹੀਂ ਸੀ ਸਕਦਾ। ਜੇ ਮਾਤਾ ਦਾ ਚਰਨ ਉੱਚੇ ਮਹੀਨੇ ਪਵੇ ਫਿਰ ਵੀ ਤੈਨੂੰ ਕਲੇਸ਼ ਹੁੰਦਾ ਸੀ, ਜ਼ਿਆਦਾ ਮਾਤਾ ਵਜਨ ਚੱਕ ਲਵੇ ਉਹਦਾ ਵੀ ਤੈਨੂੰ ਕਸ਼ਟ ਭੋਗਣਾ ਪੈਂਦਾ ਸੀ, ਫਿਰ ਉਹ ਮਾਤਾ ਆਪਣੇ ਮੂੰਹ ਦੇ ਸਵਾਦ ਨੂੰ ਨਾ ਰੱਖ ਸਕੇ, ਸਾਧ ਖੁਰਾਕ ਦਾ ਵੀ ਤੇਰੇ ਉੱਪਰ ਅਸਰ ਪੈਂਦਾ ਸੀ, ਕਿਉਂਕਿ ਮਾਤਾ ਨੂੰ ਗਰਭ ਸਿਰੇ ਚੜ੍ਹਾਉਣ ਵਾਸਤੇ ਜਿਹੜੇ ਜਿਹੜੇ ਉਹ ਪੁੱਤਰ ਨੂੰ ਪੈਦਾ ਕਰਨ ਵਾਲੀ ਮਾਤਾ ਹੀ ਦੱਸ ਸਕਦੀ, ਗੱਜ ਕੇ ਬੋਲੋ ਸਤ। ਨਹੀਂ ਤਾਂ ਸ਼ਾਸਤਰਾਂ ਚ ਲਿਖਿਆ ਨਾ, ਬਾਂਝ ਕੇ ਜਾਣੇ ਪਰਸਬ ਸੀਰਾ, ਜਿਹੜੀ ਔਰਤ ਨੇ ਕਦੀ ਪੁੱਤਰ ਨੂੰ ਜਨਮ ਨਹੀਂ ਦਿੱਤਾ ਉਹਨੂੰ ਬਾਂਝ ਕਹਿੰਦੇ, ਜਿਹੜੀ ਬਾਂਝ ਔਰਤ ਹੈ ਉਹ ਪੁੱਤਰ ਦੇ ਜਨਮ ਦੀ ਪੀੜਾ ਨੂੰ ਭਲਾ ਕੀ ਅਨੁਭਵ ਕਰ ਸਕਦੀ ਹੈ, ਉਹਨੂੰ ਨੀ ਪਤਾ ਕਿ ਪੁੱਤਰ ਜਨਮ ਵਿੱਚ ਮਾਤਾ ਨੂੰ ਕਿੰਨਾ ਮੂੰਹ ਨੂੰ ਲਗਾਮ ਦੇਣੀ ਪੈਂਦੀ ਹੈ, ਸਾਧ ਖੁਰਾਕਾਂ ਤੋਂ ਸੰਜਮ ਰੱਖਣਾ ਪੈਂਦਾ, ਫਿਰ ਸੂਤਕ ਪਾਠਕ ਹੋਰ ਕਈ ਤਰ੍ਹਾਂ ਦਾ, ਆਦੀਆਂ ਵਿਆਦੀਆਂ ਪਾਦੀਆਂ ਛਾਇਆ ਛੁਪਾਇਆ ਦਾ, ਖਾਣ ਪੀਣ ਦਾ ਪਹਿਨਣ ਦਾ ਸਮੇਂ ਦੇ ਅਨੁਸਾਰ ਪਰਹੇਜ ਰੱਖਣਾ ਪੈਂਦਾ, ਫਿਰ ਕਿਤੇ ਜਾ ਕੇ ਇਹ ਬੱਚਾ ਸੰਸਾਰ ਵਿੱਚ ਆ ਕੇ ਦੁਨੀਆਂ ਵੇਖਦਾ। ਜਗ ਕੇ ਬੋਲੋ ਮਾਤਾ ਦਾ ਰਹਿਣ ਕੋਈ ਵੀ ਨਹੀਂ ਚੁਕਾ ਸਕਦਾ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਆਪਣੀ ਮਾਤਾ ਨੂੰ ਕਿਹਾ ਕਿ ਹਾਂ ਹੁਣ ਮੈਂ ਬਾਦਸ਼ਾਹ ਹਾਂ, ਇਹ ਮਾਤਾ ਜੀ ਮੈਂ ਤੁਹਾਡੀ ਸੇਵਾ ਦਾ ਰਿਣ ਚੁਕਾਉਣਾ ਚਾਹੁੰਦਾ ਹਾਂ। ਮਾਤਾ ਰਾਜਕੌਰ ਜੀ ਖਮੋਸ਼ ਰਹੇ, ਖੈਰ ਫਿਰ ਬੇਨਤੀਆਂ ਕਰਦੇ ਰਹਿਣ, ਕਹਿਣ ਲੱਗੇ ਚੰਗਾ ਕੱਲ ਫਿਰ ਮੇਰੇ ਕੋਲ ਸੌਣਾ। ਕਹਿਣ ਲੱਗੇ ਜੀ ਹੋਰ ਇਹਨੂੰ ਵੱਡਾ ਪੁੰਨ ਕੀ ਹੋ ਸਕਦਾ ਹੈ, ਜੇ ਪੁੱਤਰ ਨੂੰ ਆਪਣੀ ਮਾਤਾ ਦੇ ਕੋਲ ਸੌਣ ਦਾ ਸੁਭਾਗ ਮਿਲੇ ਇਹ ਸਭ ਨੂੰ ਵੱਡਾ ਪੁੰਨ ਹੈ। ਮਾਤਾ ਜੀ ਨੇ ਕੀ ਕੀਤਾ, ਇੱਕ ਮੰਜੇ ਉੱਪਰ ਬਿਸਤਰਾ ਬਿਛਾ ਕਰਕੇ ਮਲ ਮੂਤਰ ਗੰਦਗੀ ਆਦਿਕ ਨਾਲ ਲਬੇੜ ਦਿੱਤਾ। ਜਦੋਂ ਰਣਜੀਤ ਸਿੰਘ ਆਇਆ, ਭੋਜਨ ਪਾਣੀ ਛਕਾਇਆ, ਕਹਿਣ ਲੱਗੇ ਮੇਰੇ ਕੋਲ ਪੈ ਜਾ ਤੇ ਨਾਲ ਦੂਸਰਾ ਮੰਜਾ। ਇਸ ਤਰ੍ਹਾਂ ਆਪਣੇ ਉਹਨਾਂ ਨੇ ਡਾਹਿਆ ਹੋਇਆ ਸੀ ਤੇ ਇਸ ਢੰਗ ਦਾ ਬਿਸਤਰਾ ਬਿਛਾਇਆ ਹੋਇਆ ਸੀ, ਕਹਿਣ ਲੱਗੇ ਇਹਦੇ ਉੱਪਰ ਪੈ ਜਾ। ਜਿਹੜੇ ਰਣਜੀਤ ਸਿੰਘ ਪੈਣ ਲੱਗਿਆ, ਸਾਰਾ ਹੀ ਗੰਦਗੀ ਨਾਲ ਲਿਪੜ ਗਿਆ ਤੇ ਕੜੇ ਹਾਨ ਬਦਬੋ ਆਵੇ। ਕਹਿਣ ਲੱਗੇ ਮਾਤਾ ਜੀ ਨੂੰ ਇੱਕ ਬਾਦਸ਼ਾਹ ਦੀ ਮਾਤਾ ਹੈ ਕਿ ਘਰ ਚ ਕੱਪੜੇ ਨਹੀਂ ਸੀ ਤੇ ਬਿਸਤਰੇ ਨਹੀਂ ਸਨ ਕਿ ਸੁਗੰਧੀਆਂ ਵਾਲੇ ਪਦਾਰਥ ਨਹੀਂ ਸੀ, ਹਾਂ ਤੁਸਾਂ ਨੇ ਮੇਰੇ ਨਾਲ ਕੋਈ ਫਿਕਰ ਕੀਤੀ ਹੈ, ਗੰਦ ਦੇ ਨਾਲ ਮੇਰਾ ਸਾਰਾ ਸਰੀਰ ਲਿਪੜ ਗਿਆ, ਬੋ ਆ ਰਹੀ ਹੈ, ਮੁਸ਼ਕ ਆ ਰਿਹਾ। ਕਹਿਣ ਲੱਗੇ ਤੂੰ ਆਪੇ ਕਿਹਾ ਸੀ ਨਾ ਮਾਤਾ ਜੀ ਮੈਂ ਰਿਣ ਚੁਕਾਉਣਾ ਚਾਹੁੰਦਾ, ਮੈਂ ਇਸ ਗੰਦ ਵਿੱਚ ਪੈ ਕੇ ਤੈਨੂੰ ਸੁੱਕੀ ਜਗ੍ਹਾ ਪਾ ਕੇ ਪਾ ਲਿਆ ਤੇ ਤੂੰ ਹੁਣ ਇੱਕ ਦਿਨ ਨੀ ਪੈ ਸਕਦਾ, ਇੱਕ ਰਾਤ ਨੀ ਪੈ ਸਕਦਾ। ਮੈਂ ਪਤਾ ਨੀ ਇਹੋ ਜਿਹੀਆਂ ਰਾਤਾਂ ਕਸ਼ਟ ਵਿੱਚ ਕਿੰਨੇ ਕੁ ਬਤੀਤ ਕੀਤੀਆਂ, ਕਿੰਨੇ ਕੁ ਸੰਕਟ ਝੱਲੇ। ਹੁਣ ਬੱਚੇ ਦਾ ਇਹ ਨੀ ਪਤਾ ਕਦੋਂ ਉਹਨੂੰ ਰੋਣ ਲੱਗ ਜਾਣਾ, ਕਦੋਂ ਉਹਨੂੰ ਭੁੱਖ ਲੱਗ ਜਾਣੀ, ਕਦੋਂ ਮਾਤਾ ਦੇ ਸਰੀਰ ਤੇ ਉਹਨੂੰ ਕੋਈ ਹਾਜ਼ਰ ਕਰ ਦੇਣੇ। ਪਰ ਮਾਤਾ ਜਿਹੜੀ ਹੈ ਇਹ ਜਿਗਰਾ ਭਾਈ ਉਹਦਾ ਹੀ ਜਿੱਥੇ ਬੋਲੋ ਸਾਥੀ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਮਾਤਾ ਭਾਵੇਂ ਕਿਸੇ ਦਾ ਪੁੱਤਰ ਬਾਦਸ਼ਾਹ ਐਸ ਲੋਕ ਦਾ ਕਿ ਤਿੰਨਾਂ ਲੋਕਾਂ ਦਾ ਵੀ ਬਣ ਜਾਏ, ਪਰ ਮਾਂ ਦਾ ਰਿਣ ਨਹੀਂ ਚੁਕਾ ਸਕਦਾ। ਤਾਂ ਹੀ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਜੇ ਮਾਂ ਹੋਵੇ ਜਾਰਣੀ ਪੁੱਤ ਕਦੇ ਨਾ ਜਤਾਰੇ। ਕਿਸੇ ਦੀ ਮਾਤਾ ਵਿੱਚ ਕੁਝ ਊਣਤਾਈ ਵੀ ਹੋਵੇ, ਪੁੱਤ ਉੱਪਰ ਤਾਂ ਮਾਤਾ ਦੀ ਕੁਰਬਾਨੀ ਬਿਆਨ ਤੋਂ ਹੀ ਬਿਆਨ ਧਿਆਨ ਹੁੰਦਾ, ਪੁੱਤਰ ਨਾ ਮਾਤਾ ਦਾ ਔਗਣ ਵਿੱਚ ਜੱਜ ਕਿਹੇ ਬੋਲੋ ਸਤਨਾਮ। ਪਰ ਅੱਜ ਦੇ ਯੁਗ ਵਿੱਚ ਕੌਣ ਮਾਂ ਪੇ ਦੀ ਕੁਰਬਾਨੀ ਨੂੰ ਵੇਖਦਾ, ਹੁਣ ਤਾਂ ਗੁਰੂਆਂ ਪੀਰਾਂ ਦੀ ਕੁਰਬਾਨੀ ਭੁੱਲੀ ਫਿਰਦੇ ਹਾਂ। ਬਾਕੀ ਤਾਂ ਯਾਦ ਰੱਖਣੀ ਅਲੱਗਾ ਬਾਤ ਰਹਿ ਗਈ ਹੈ, ਪਰੰਤੂ ਇਹ ਜਿਹੜਾ ਪੁਰਾਤਨ ਵਿਚਾਰ ਹੈ ਇਹਨੂੰ ਕਾਇਮ ਰੱਖਣ ਵਾਸਤੇ ਪਾਠ ਪੂਜਾ ਕਥਾ ਕੀਰਤਨ ਕੀਤੇ ਜਾਂਦੇ ਕਿ ਜਿਹੜੀ ਸਭਿਅਤਾ ਤੁਸੀਂ ਨਸ਼ਟ ਭ੍ਰਸ਼ਟ ਹੋ ਕੇ ਵਾਗੀ ਤੇ ਬੇਮੁੱਖ ਹੋ ਰਹੇ ਉਹ ਫੇਰ ਕਾਇਮ ਕੀਤੀ ਜਾਏ। ਹੋਰੀ ਦਾ ਪ੍ਰਯੋਜਨ ਨੇ ਕਿਸੇ ਪ੍ਰਯੋਜਨ ਨੂੰ ਮੁੱਖ ਰਾਸਤੇ ਸਤਸੰਗ ਕੀਤਾ ਜਾ ਰਿਹਾ ਕਿ ਅਸੀਂ ਅਵਾਰਾ ਹੋ ਕੇ ਸਤਸੰਗ ਦੇ ਘੇਰੇ ਵਿੱਚੋਂ ਨਿਕਲ ਕੇ ਦੁੱਖ ਨਾ ਪਾਈਏ। ਦੁੱਖ ਉਦੋਂ ਹੀ ਪਾਉਂਦਾ ਜਦੋਂ ਬੰਦਾ ਗੁਰੂ ਦੇ ਘੇਰੇ ਵਿੱਚੋਂ ਨਿਕਲ ਜਾਂਦਾ, ਜਿਹੜੇ ਗੁਰੂ ਕੇ ਕੁੰਡਲ ਗੁਰੂ ਕੀ ਸ਼ਰਨ ਵਿੱਚ ਆ ਜਾਂਦਾ, ਤੇਰੀ ਦੇ ਸਾਰੇ ਦੁੱਖ ਜਿਹੜੇ ਉਹ ਦੂਰ ਹੋ ਜਾਂਦੇ। ਪ੍ਰਭੂ ਕੀ ਸ਼ਰਨ ਸਗਲ ਪੈ ਲਾਤੇ, ਦੁੱਖ ਦਿਨ ਤੇ ਸੁੱਖ ਪਾਇਆ। ਸੋ ਸਤਿਗੁਰੂ ਜੀ ਕਥਨ ਕਰਦੇ ਹਨ, ਮਾਤਾ ਦੇ ਗਰਭ ਵਿੱਚ ਕਹਿਣ ਕਿਹੜੀ ਹੁਸ਼ਿਆਰੀ ਕੀਤੀ ਸੀ, ਆਪਣੇ ਬਚਣ ਵਾਸਤੇ ਜਠਰਾਗ ਨੀ ਬਾਕੀ ਸਾਦਾ ਕੀਤਾ ਸਭ ਭਸਮ ਕਰੀ ਜਾਂਦੀ ਸੀ, ਉੱਥੇ ਤੇਰੀ ਰੱਖਿਆ ਹੋਰ ਕਾਸ਼ਟਾਂ ਤੋਂ ਕਿਨ ਕੀਤੀ ਹੈ। ਕਹਿੰਦੇ ਉਸ ਪ੍ਰਭੂ ਨੇ ਹੀ ਤੇਰੇ ਸਿਰ ਉੱਪਰ ਮਿਹਰ ਭਰਿਆ ਹੱਥ ਦੇ ਕਰਕੇ ਤੇਰੀ ਰੱਖਿਆ ਕੀਤੀ ਹੈ, ਉਹ ਆਪ ਹੀ ਤੇਰਾ ਰਖਵਾਲਾ ਸੀ, ਉਹ ਹੀ ਤੇਰਾ ਰਾਖਾ ਸੀ, ਕਈ ਪੁੱਤਰਾਂ ਦੀ ਰੱਖਿਆ ਵਾਸਤੇ ਤਾਜੇ ਤਵੀਤ ਵੀ ਵਰਤਦੇ ਹਨ। ਪਰ ਵਾਹਿਗੁਰੂ ਦਾ ਨਾਮ ਹੀ ਵੱਡਾ ਰਖਵਾਲਾ, ਜਿਸ ਨੂੰ ਤੂੰ ਰਖਵਾਲਾ ਮਾਰੇ ਤੇ ਸੌਣ, ਜਿਹਦਾ ਤੂੰ ਰਖਵਾਲਾ ਉਹਨੂੰ ਕੌਣ ਮਾਰ ਸਕਦਾ ਹੈ। ਵੱਡੀ ਰੱਖਿਆ ਪਰਮੇਸ਼ਰ ਦਾ ਨਾਮ ਹੀ ਹੈ। ਇਸ ਕਰਕੇ ਭਾਈ ਕਹਿੰਦੇ ਉਸ ਵੇਲੇ ਇਸ ਨੂੰ ਸੱਤਾਂ ਜਨਮਾਂ ਦਾ ਗਿਆਨ ਸੀ, ਸਵਾਸ ਸਵਾਸ ਉਸ ਵਾਹਿਗੁਰੂ ਦਾ ਚਿੰਤਨ ਕਰਦਾ ਸੀ ਅਤੇ ਇਕਰਾਰ ਵੀ ਕੀਤਾ ਕਿ ਮੈਨੂੰ ਹੁਣ ਤੁਸੀਂ ਇੱਥੋਂ ਕੱਢੋ, ਫਿਰ ਮੈਂ ਸਵਾਸ ਸਵਾਸ ਬੰਦਗੀ ਕਰਾਂਗਾ। ਪਰ ਹੋਇਆ ਕਿ ਵਿੱਚੋਂ ਗਰਭ ਹੈ ਨਿਕਲ ਆਇਆ, ਨਾਮ ਵਿਸਾਰ ਦੁਨੀ ਜਿੱਤ ਲਾਇਆ। ਸੱਚੇ ਪਾਤਸ਼ਾਹ ਕਹਿੰਦੇ ਜਨਮ ਧਾਰਨ ਦੀ ਦੇਰ ਸੀ, ਲਾਗਤ ਪਵਨ ਖਤਮ ਬਸਰਾਇਓ। ਉਹ ਐਸਾ ਮਾਇਆ ਦਾ ਬੁੱਲਾ ਪਿਆ, ਵਾਹਿਗੁਰੂ ਭੁੱਲ ਗਿਆ ਤੇ ਜਿਹੜੀ ਮਹਾ ਮਾਇਆ ਤਾਂ ਕੀ ਹੈ ਛਾਇਆ, ਉਸ ਥਾਂ ਦੇ ਮਗਰੇ ਹੀ ਦੌੜ ਪਿਆ। ਜੱਜ ਕੇ ਬੋਲੋ ਤਦ ਜੇ ਆਪਾਂ ਸੂਰਜ ਨੂੰ ਚਿਹਰਾ ਕਰਕੇ ਜਾਈਏ ਨਾ, ਆਪਣੀ ਥਾਂ ਜਿਹੜੀ ਹੈ ਉਹ ਸਾਡੇ ਮਗਰ ਮਗਰ ਦੌੜੇਗੀ, ਤੇ ਜੇ ਸੂਰਜ ਨੂੰ ਪਿੱਠ ਕਰੀਏ ਤੇ ਥਾਂ ਮੂਹਰੇ ਮੂਹਰੇ ਦੌੜਦੀ। ਜੇ ਤਾਂ ਮਾਇਆ ਦੇ ਮਗਰ ਦੌੜੀਏ ਫਿਰ ਤਾਂ ਡਾਹ ਨੀ ਦਿੰਦੀ, ਤੇ ਜੇ ਵਾਹਿਗੁਰੂ ਵੱਲ ਤੁਰ ਪਈਏ ਤੇ ਫਿਰ ਕਹਿੰਦੇ ਹਨ ਮਾਇਆ ਦਾਸੀ ਹੋਏ ਸੰਤਾਂ ਕੀ ਕਾਰ ਸਮਾਵੈ, ਜਬ ਹਮ ਤਿਆਗ ਦਈ ਤਬ ਫਿਰ ਕਰਨੇ ਆਏ ਪਈ। ਇਸ ਕਰਕੇ ਕਹਿੰਦੇ ਹਾਂ ਆਪਣਾ ਆਪਣਾ ਐਸਾ ਪ੍ਰਭਾਵ ਜਮਾਇਆ ਉਸ ਨੂੰ ਭੁਲਾ ਦਿੱਤਾ, ਭੁੱਲ ਕਰਕੇ ਫਿਰ ਕਰਮ ਕੀ ਕਰਨ ਲੱਗ ਪਿਆ। ਉਹ ਵਾਹਿਗੁਰੂ ਦਾ ਨਾਮ ਤਾਂ ਛੱਡ ਦਿੱਤਾ, ਵਾਹਿਗੁਰੂ ਦਾ ਨਾਮ ਜਪਣ ਕਰਕੇ ਉਹਦਾ ਮੇਹਰ ਭਰਿਆ ਹਾਥੀ ਦੇ ਸੀਸ ਉੱਪਰ ਟਿਕਿਆ ਹੋਇਆ ਸੀ। ਜੇ ਅੱਜ ਵੀ ਕਿਸੇ ਨੇ ਵਾਹਿਗੁਰੂ ਦਾ ਹੱਥ ਆਪਣੇ ਸਿਰ ਤੇ ਟਿਕਾਉਣਾ ਤੇ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਗੱਜ ਕੇ ਬੋਲੋ ਤਾਂ ਜਿਹੜੇ ਨਾਮ ਜਪਣਾ ਛੱਡ ਕੇ ਮਾੜੇ ਕੰਮ ਕਰਦੇ ਆ, ਵਾਹਿਗੁਰੂ ਦਾ ਹੱਥ ਪਾਸੇ ਹੋ ਜਾਂਦਾ। ਜਦੋਂ ਫੇਰ ਕੋਈ ਭੁੱਲ ਮੰਨ ਕੇ ਤੁਰ ਪੈਂਦਾ ਭਾਈ ਫੇਰ ਹੱਥ ਆ ਜਾਂਦਾ, ਕਿਉਂਕਿ ਉਹਦਾ ਦਿਆਲੂ ਆ ਨਾ। ਹਰ ਤੋੜ ਲਿਖਿਆ ਪਲ ਚਾਖਿਆ, ਹਰੀ ਦਾ ਨਾਮ ਰੂਪੀ ਰਾਸ ਇਹ ਛੱਡ ਦਿੱਤਾ। ਲਿਖਿਆ ਪਲ ਚਾਖਿਆ ਇਹ ਜਿਹੜਾ ਬਕਾਰਾਂ ਰੂਪੀ ਫਲ ਸੀ ਇਸ ਨੂੰ ਚੱਖਣਾ ਖਾਣਾ ਕੀਤਾ, ਕਿਉਂਕਿ ਦਿਖਿਆ ਠਗੌਰੀ ਜਿਨ ਜਿਨ ਖਾਈ ਤਾਂ ਕਿ ਤ੍ਰਿਸ਼ਨਾ ਕਬਹੂ ਨਾ ਜਾਈ। ਕਿਉਂਕਿ ਵਿਕਾਰਾਂ ਦੇ ਫਲ ਖਾਣ ਦਾ ਇਹਨੂੰ ਸੁਭਾਵ ਬਹੁਤ ਜਨਮਾਂਤਰਾਂ ਤੋਂ ਪਿਆ ਹੋਇਆ। ਅੰਮ੍ਰਿਤ ਕੌਰਾ ਦੇਖਿਆ ਨਿਰੀਰ ਨੈਣ ਹੋ ਦੇਖੀ, ਉਹ ਜਿਹੜਾ ਹਰੀ ਦਾ ਨਾਮ ਰੂਪੀ ਰਾਸ ਸੀ ਨਾ ਉਹ ਛੱਡ ਦਿੱਤਾ ਤੇ ਦੇਖਿਆ ਰੂਪੀ ਫਲ ਨੂੰ ਚੱਖਣ ਲੱਗ ਗਿਆ। ਹਾਲੇ ਇਹਨਾਂ ਵਿਕਾਰਾਂ ਚੋਂ ਕੁਝ ਪ੍ਰਾਪਤੀ ਨਹੀਂ। ਜਿਸ ਤਰ੍ਹਾਂ ਦੋ ਲੱਕੜੀਆਂ ਇੱਕ ਦੂਜੇ ਤੇ ਰਗੜਦੇ ਆ ਨਾ, ਅੱਗ ਪੈਦਾ ਹੋ ਕੇ ਦੋਹਾਂ ਦਾ ਨਾਸ ਹੋ ਜਾਂਦਾ, ਇਸ ਤਰ੍ਹਾਂ ਵਿਸ਼ੇ ਵਿਕਾਰਾਂ ਵਿੱਚ ਦੋਨੋਂ ਹੀ ਸਰੀਰਾਂ ਦੀ ਤਬਾਹੀ ਹੋ ਜਾਂਦੀ। ਰੱਜ ਕੇ ਬੋਲੋ ਸਾਧਨਾ। ਵਿਦਿਆ ਰੂਪੀ ਜਿਹੜਾ ਫਲ ਸੀ ਨਾ ਇਸ ਨੂੰ ਇਸ ਨੇ ਚੱਖਿਆ, ਨਾਮ ਰੂਪੀ ਜਿਹੜਾ ਰਾਸ ਸੀ ਛੱਡ ਦਿੱਤਾ। ਪਰ ਨਾਮ ਰੂਪੀ ਰਾਸ ਤਾਂ ਆਉਂਦਾ, ਕਈ ਪ੍ਰੇਮੀ ਕਹਿੰਦੇ ਵੀ ਨਾਮ ਜਪਦੇ ਆ ਰਾਸ ਨਹੀਂ ਆਉਂਦਾ। ਮਹਾਰਾਜ ਕਹਿੰਦੇ ਇਹ ਰਾਸ ਛੱਡ ਹੈ ਉਹ ਰਸ ਆਵਾ, ਔਰ ਕਹਿੰਦੇ ਹਨ ਇਹ ਰਸ ਪੀਆ ਤੇ ਉਹ ਰਸ ਨਹੀਂ ਭਾਵਾ। ਜੇ ਨਾਮ ਦਾ ਰਸ ਆ ਗਿਆ ਤੇ ਜੇ ਕਾਮ ਦਾ ਰਸ ਨਹੀਂ ਰਹੇਗਾ, ਜਿੱਥੇ ਕਾਮ ਦਾ ਰਸ ਹੈ ਉੱਥੇ ਨਾਮ ਦਾ ਰਸ ਨਹੀਂ ਰਹਿੰਦਾ, ਕਿਉਂਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ। ਜਾਂ ਵਿਕਾਰਾਂ ਦਾ ਰਸ ਰਹੇਗਾ ਜਾਂ ਨਾਮ ਦਾ ਰਸ ਰਹੇਗਾ। ਇਸ ਕਰਕੇ ਨਾਮ ਦਾ ਰਸ ਲੈਣ ਲਈ ਜਿਹੜੇ ਨਾਮ ਨਾਲ ਰਸੇ ਹੋਏ ਗੁਰਸਿੱਖ ਹੈ ਉਹਨਾਂ ਦੀ ਸੰਗਤ ਵੀ ਕਰਨੀ ਅਭਿਆਸ ਕਰਨਾ ਪਵੇਗਾ। ਵਿਕਾਰਾਂ ਦੇ ਫਲ ਤੋਂ ਬਚਣ ਵਾਸਤੇ ਜਿਹੜੇ ਵਿਕਾਰੀ ਮਨੁੱਖ ਉਹਨਾਂ ਦੀ ਕੁਸੰਗਤ ਤਿਆਗਣੀ ਪਵੇਗੀ, ਫਿਰ ਬਚਾਅ ਹੋ ਸਕਦਾ ਤੇ ਆਪਣੇ ਮਨ ਦੇ ਸੰਕਲਪ ਦੀ ਭਾਈ ਰੋਕਣੇ ਪੈਣਗੇ। ਪਰ ਨਾਮ ਵਿੱਚ ਤਾਕਤ ਬੜੀ ਹੈ। ਇੱਕ ਕਹਾਣੀ ਹੈ, ਇੱਕ ਕੋਈ ਭਾਗੀਆਂ ਦੀ ਲੜਕੀ ਰਾਜੇ ਦੇ ਮਹਿਲਾਂ ਵਿੱਚ ਝਾੜੂ ਬਾਰੂ ਦੀ ਸੇਵਾ ਕਰਦੀ ਸੀ। ਬਾਦਸ਼ਾਹ ਦੀ ਜਿਹੜੀ ਲੜਕੀ ਸੀ ਉਹ ਇਸ ਭੰਗਣ ਉੱਪਰ ਕਾਫੀ ਮਿਹਰਬਾਨ ਸੀ। ਕਈ ਵਾਰੀ ਵੱਡੇ ਲੋਕ ਗਰੀਬਾਂ ਤੇ ਦਇਆ ਵੀ ਕਰਦੇ ਹਨ, ਜਿਹੜੇ ਪਰਮਾਤਮਾ ਹਨ। ਰਾਜ ਦੀ ਲੜਕੀ ਬੜੀ ਸਤਸੰਗਨ ਨਾਮ ਅਭਿਆਸਨ ਸੀ, ਸ਼ਾਸਤਰ ਵਿਚਾਰ ਤੋਂ ਜਾਣੂ ਸੀ, ਕਿਉਂਕਿ ਹਿੰਦੁਸਤਾਨ ਵਿਚ 1200 ਸਾਲ ਮੁਗਲਾਂ ਦਾ ਰਾਜ ਰਿਹਾ। ਕਈ ਪਰਿਵਾਰ ਇਹਨਾਂ ਦੇ ਆਏ, ਫਿਰ 350 ਦੇ ਨੇੜੇ ਅੰਗਰੇਜ਼ ਰਹੇ ਹੈ 350 ਸਾਲ। ਜਿਹੜੀ ਹਿੰਦੁਸਤਾਨ ਦੀ ਸਭਿਅਤਾ ਸੀ ਉਹ ਤਾਂ ਲੋਕਾਂ ਨੂੰ ਭੁੱਲੇ ਹੀ ਗਈ ਸੀ ਕੀ ਸੀ। ਫਿਰ ਆਪਣਾ ਰਾਜ ਆਇਆ ਸੀ, ਇਹਨਾਂ ਨੇ ਵੀ ਇਸ ਪਾਸੇ ਕੋਈ ਤਵੱਜੋ ਨਹੀਂ ਦਿੱਤੀ। ਨਹੀਂ, ਪਹਿਲੇ ਸਾਲ ਵਿਚ ਸਾਡੇ ਦੇਸ਼ ਦੇ ਲੜਕੇ ਲੜਕੀਆਂ ਧਾਰਮਿਕ ਵਿਦਿਆ ਵਿਚ ਬੜੇ ਸੁਲਝੇ ਹੋਏ ਸਨ। ਧਾਰਮਿਕ ਵਿਦਿਆ ਕੀ, ਦੁਨੀਆਂ ਦੀਆਂ ਤਮਾਮ ਵਿਦਿਆ ਲੈਣ ਲਈ ਬਾਹਰਲੇ ਦੇਸ਼ਾਂ ਦੇ ਲੋਕ ਹਿੰਦੁਸਤਾਨ ਜਾਂਦੇ ਸਨ, ਜਿਹਦੇ ਵਾਸਤੇ 2 ਮਹਾਨ ਯੂਨੀਵਰਸਿਟੀਆਂ ਨਲੰਦਾ ਤੇ ਟੈਕਸਲਾ ਮਸ਼ਹੂਰ ਹੈ। ਗੱਜ ਕੇ ਬੋਲੋ ਸਰਕਾਰ, ਇਸ ਗੱਲ ਦੀ ਉਹ ਗਵਾਹੀ ਦੇ ਰਹੀ ਹੈ ਕਿ ਕਿਸੇ ਸਮੇਂ ਜਿੱਥੇ ਬੜੇ ਬੜੇ ਵਿਦਵਾਨ ਮਹਾਂਪੁਰਖ ਰਹਿੰਦੇ ਸਨ, ਵਿਦੇਸ਼ੀ ਹਕੂਮਤ ਜਿਹੜੀ ਉਹ ਆਪਣੇ ਸਿੱਕਾ ਚਲਾਉਂਦੀ, ਆਪਣੇ ਧਰਮ ਚਲਾਉਂਦੀ, ਆਪਣੇ ਕਰਮ ਚਲਾਉਂਦੀ ਹੈ, ਤੇ ਆਪਣਾ ਸਿੱਕਾ, ਆਪਣਾ ਅਸੂਲ, ਆਪਣਾ ਧਰਮ ਤਾਂ ਹੀ ਚੱਲਦਾ ਜੇ ਉਹਦਾ ਦੇਸ਼ ਦਾ ਆਪਣਾ ਰਾਜ ਹੋਵੇ। ਉਹ ਜਿਹੜੀ ਆਪਣੀ ਸਭਿਅਤਾ ਸੀ, ਭੁੱਲ ਗਈ। ਮੁਸਲਮਾਨ ਮੁਸਲਮਾਨ ਬਣਾਉਣ ਤੇ ਲੱਗੇ ਰਹਿ, ਈਸਾਈ ਈਸਾਈ ਬਣਾਉਣ ਤੇ ਲੱਗੇ ਰਹਿ, ਤੇ ਸਾਡੀ ਆਪਣੀ ਸਭਿਅਤਾ ਕਿੱਥੇ ਰਹਿਣੀ ਸੀ। ਪਰੰਤੂ ਪਹਿਲੇ ਸਾਲ ਦੀ ਗੱਲ ਹੈ, ਜਦੋਂ ਕਿ ਲੋਕ ਧਰਮ ਵਿਚ ਪੂਰੇ ਦ੍ਰਿੜ ਸਨ, ਕਰਮ ਔਰ ਕਰਮ ਦਾ ਗਿਆਨ ਸੀ, ਉਹ ਕੁਦਰਤੀ ਜਿਹੜਾ ਭੰਗੀ ਸੀ, ਕਿਸੇ ਕਾਰਨ ਕੋਈ ਕਾਰਜ ਸੀ, ਉਹ ਆਪਣੀ ਪਤਨੀ ਕੋਲ ਆਇਆ। ਸਾਹਿਬਨੀ ਦ੍ਰਿਸ਼ਟੀ ਰਾਜੇ ਦੀ ਲੜਕੀ ਉੱਪਰ ਪਈ। ਰੂਪੇ ਕਾਮੇ ਦੋਸਤੀ, ਝੂਠੇ ਸਾਦੇ ਗੰਢ, ਕਿਵੇਂ ਕਾਮ ਨਾ ਪੁੱਛੇ ਜਾਤ। ਮਨ ਦਾ ਸੁਭਾਵ ਹੈ, ਜਿਹੜੀ ਚੰਗੀ ਚੀਜ਼ ਦੇਖਦਾ ਇਹ ਉਧਰ ਨੂੰ ਦੌੜ ਪੈਂਦਾ। ਮਨ ਨੂੰ ਲੋਕ ਬਹੁਤ ਜ਼ੋਰਾਵਰ ਮੰਨਦੇ, ਪਰ ਮਨ ਨਾਲ ਜਿਹੜੀਆਂ ਮਨ ਨੂੰ ਆਪਣੇ ਵੱਲ ਖਿੱਚ ਲੈਂਦੀ। ਰੂਪ ਹੈ, ਮਾਇਆ ਹੈ, ਪਦਾਰਥ ਹੈ, ਕਈ ਤਰ੍ਹਾਂ ਦੇ ਕ੍ਰਿਸ਼ਮੇ ਦ੍ਰਿਸ਼ ਹਨ, ਉਹ ਮਨ ਨਾਲੋਂ ਵੀ ਜ਼ੋਰਾਵਰ ਹੈ, ਮਨ ਨੂੰ ਆਪਣੇ ਵੱਲ ਖਿੱਚ ਲੈਂਦੇ। ਪਰ ਗੁਰੂ ਵਿਚ ਬੜਾ ਬਲ ਹੈ, ਗੁਰਬਾਣੀ ਵਿਚ ਬੜਾ ਬਲ ਹੈ, ਇਹ ਮਨ ਨੂੰ ਇਹ ਵੀ ਚੀਜ਼ਾਂ ਖਿੱਚ ਲੈਂਦੀਆਂ। ਮਾੜੀਆਂ ਚੀਜ਼ਾਂ ਵੀ ਖਿੱਚਦੀਆਂ ਹਨ, ਚੰਗੀਆਂ ਵੀ ਖਿੱਚਦੀਆਂ। ਮਾੜਿਆਂ ਨੂੰ ਮਾੜੀਆਂ ਚੀਜ਼ਾਂ ਖਿੱਚਦੀਆਂ, ਚੰਗਿਆਂ ਨੂੰ ਚੰਗੀਆਂ ਚੀਜ਼ਾਂ ਖਿੱਚਦੀਆਂ, ਖਿੱਚ ਸਾਰਿਆਂ ਦੀ। ਇਹ ਸਾਇੰਸ ਵੀ ਮੰਨਦੀ ਕਿ ਆਕਾਸ਼ ਤੇ ਧਰਤੀ ਲਾਅ ਆਫ ਗ੍ਰੈਵੀਟੇਸ਼ਨ ਗੁਰੂ ਦਾ ਖਿੱਚ ਨਾਲ ਹਲੋਤੇ, ਸਾਰਾ ਸੰਸਾਰ ਹੀ ਇੱਕ ਦੂਜੇ ਦੀ ਖਿੱਚ ਵਿੱਚ ਇਹ ਤੁਰਿਆ ਫਿਰਦਾ। ਜੱਜ ਕੇ ਬੋਲੋ ਸਾਧਾ, ਸਾਨੂੰ ਆਪਣੇ ਸਰੀਰ ਦੀ ਖਿੱਚ ਆ ਕਿ ਮੈਂ ਨਾ 8 ਘੰਟੇ ਕੰਮ ਕਰਾਂਗਾ, ਮੈਂ ਤੇ ਮੇਰਾ ਪਰਿਵਾਰ ਕਿੱਥੋਂ ਰੋਟੀ ਖਾਏਗਾ। ਬੁਰੇ ਆਦਮੀ ਨੂੰ ਬੁਰਾਈ ਦੀ ਖਿੱਚ ਆ, ਉਹ ਦੇਖ ਲਓ ਬੁਰੇ ਮਹਿਫਲਾਂ ਵਿੱਚ ਦੌੜੇ ਜਾਂਦੇ। ਚੰਗਿਆਂ ਨੂੰ ਚੰਗਿਆਈ ਦੀ ਖਿੱਚ ਆ, ਖਿੱਚ ਕਰਕੇ ਗੁਰੂ ਨਾਨਕ ਦੇ ਦਰਬਾਰ ਨੂੰ ਆਪ ਦੌੜੇ ਆ ਰਹੇ ਹੋ। ਅਕਸਰ ਕੋਈ ਖਿੱਚ ਹੈ ਹੀ ਨਾ ਜਿਹੜੀ ਤੁਹਾਨੂੰ ਖਿੱਚਦੀ। ਗੁਰੂ ਗ੍ਰੰਥ ਸਾਹਿਬ ਜੀ ਕੋਈ ਖਿੱਚ ਹੈ ਹੀ, ਮੇਨ ਪਾਵਰ ਜਿਹੜੀ ਤੁਹਾਨੂੰ ਆਪਣੇ ਵੱਲ ਖਿੱਚ ਕੇ ਲਈ ਆ ਰਹੀ ਹੈ, ਜਿਹਦੇ ਚ ਕੋਈ ਤਾਕਤ, ਖਿੱਚ ਹਰ ਪਾਸੇ ਹੀ ਚੱਲ ਰਹੀ। ਪਰ ਗੁਰਸਿੱਖਾਂ ਦੀ ਖਿੱਚ ਜਿਹੜੀ ਹੈ ਉਹ ਅਲੌਕਿਕ ਜਨਮ ਮਰਨ ਤੋਂ ਰਹਿਤ ਕਰਨ ਵਾਲੀ ਹੈ। ਦੁਨੀਆਂ ਦੀਆਂ ਖਿੱਚਾਂ ਮਨ ਵਿਚ ਗਿਰਾਵਟਾਂ ਪੈਦਾ ਕਰਕੇ ਨਰਕ ਗਾਮੀ ਬਣਾ ਦੇਣ ਵਾਲੀਆਂ। ਹੁਣ ਇਹ ਵਿਚਾਰ ਕਰਨੀ ਹੈ ਕਿ ਕਿਹੜੀ ਖਿੱਚ ਚੰਗੀ ਹੈ, ਕਿਹੜੀ ਮਾੜੀ ਹੈ। ਦਰਸ ਮੈਂ ਦੱਸਾਂ, ਉਹ ਜਿਸ ਵੇਲੇ ਗਿਆ ਮਨ ਤੇ ਕੁਝ ਵਿਅੰਗ ਪ੍ਰਭਾਵ ਹੋ ਗਿਆ, ਉਹਦੇ ਯੋਗਨ ਦਾ ਪੈਰ ਨੂੰ ਖਾਣਾ ਪੀਣਾ ਭੁੱਲ ਗਿਆ। ਹਰ ਵੇਲੇ ਉਹ ਰਾਜੇ ਦੀ ਲੜਕੀ ਦੀ ਸੂਰਤ ਹੀ ਉਹਦੇ ਮਗਰ ਘੁੰਮਦੀ ਰਹੀ, ਉਹੀ ਸ਼ਕਲ ਮੂਹਰੇ ਦ੍ਰਿਸ਼ ਆਉਂਦੇ ਰਹੇ। ਪਰ ਇਹ ਗੱਲ ਅਸੰਭਵ, ਇਸ ਗਰੀਬ ਨੂੰ ਮਹਾਰਾਜੇ ਦੀ ਲੜਕੀ ਦਾ ਪ੍ਰਾਪਤ ਹੋਣਾ, ਸ਼ਹਿਰ ਖਾਣਾ ਪੀਣਾ ਵੀ ਵਿਚਾਰੇ ਦਾ ਜਾਂਦਾ ਰਿਹਾ। ਕੁਦਰਤੀ ਉਹਦੀ ਧਰਮ ਪਤਨੀ ਧਾਰੇ ਆਈ, ਉਹਨਾਂ ਜਿਹੜੇ ਪਤੀ ਦੀ ਇਸ ਤਰ੍ਹਾਂ ਦੀ ਹਾਲਤ ਦੇਖੀ। ਅਕਸਰ ਉਹਦੀ ਔਰਤ ਸੀ, ਭਾਵੇਂ ਕੋਈ ਗਰੀਬ ਆ ਭਾਵੇਂ ਅਮੀਰ ਆ, ਪਤੀ ਵਰਤਾ ਧਰਮ ਤਾਂ ਵੱਡਾ ਹੀ ਵੱਡਾ ਹੈ ਨਾ। ਇਹਦੇ ਚ ਗਰੀਬੀ ਅਮੀਰੀ ਦਾ ਸਵਾਲ ਨਹੀਂ। ਧਰਮ ਜਿਹੜਾ ਇਹ ਨਹੀਂ ਕਿ ਅਮੀਰ ਹੀ ਖਰੀਦ ਸਕਦਾ, ਧਰਮ ਗਰੀਬ ਵੀ ਧਾਰ ਸਕਦਾ, ਪਤੀ ਵਰਤਾ ਸਤੀ ਵਰਤਾ ਧਰਮ ਗਰੀਬਾਂ ਨੂੰ ਵੀ ਪ੍ਰਾਪਤ ਹੋ ਸਕਦਾ, ਇਹਦੇ ਵਿੱਚ ਕੋਈ ਨਿਯਮ ਨਹੀਂ। ਸੋ ਬੀਬੀ ਨੇ ਪੁੱਛਿਆ, ਇਹ ਪਤੀ ਦੇ ਤੁਹਾਡਾ ਸਰੀਰ ਦੀ ਹਾਲਤ ਰੋਜ਼ ਡਾਵਾਂ ਡੋਲ ਹੁੰਦੀ ਜਾਂਦੀ, ਸਰੀਰ ਬੜਾ ਕ੍ਰਿਸ਼ ਹੋ ਗਿਆ, ਕਾਰਨ ਕੀ? ਉਹ ਕਹਿਣ ਲੱਗਾ ਵੀ ਦੱਸਣ ਵਾਲਾ ਮਸਲਾ ਨਹੀਂ, ਇਹਦੇ ਵਿੱਚ ਸਾਡੀ ਵਜੀਵਕਾ ਵੀ ਜਾਂਦੀ ਰਹੇਗੀ ਤੇ ਸਿੱਧੀ ਸਜਾਏ ਮੌਤ ਮਿਲ ਜਾਏਗੀ, ਔਰ ਬਾਲ ਬੱਚੇ ਵੀ ਰੁਲ ਫੁਲ ਕੇ ਮਰ ਜਾਣਗੇ। ਕਹਿਣ ਲੱਗੇ, ਉਹ ਇਹੋ ਜਿਹਾ ਕਿਹੜਾ ਸੰਕਟ ਵਾਲਾ ਕਾਰਨ ਵਿਆਪ ਗਿਆ? ਬਾਦਸ਼ਾਹ ਦੀ ਲੜਕੀ ਮੇਰੇ ਨਾਲ ਬਹੁਤ ਸਨੇਹ ਕਰਦੀ ਹੈ, ਕੋਈ ਵੀ ਸੰਕਟ ਹੋਵੇ ਅਸੀਂ ਬਾਦਸ਼ਾਹ ਨੂੰ ਬੇਨਤੀ ਕਰਕੇ ਨਿਵਾਰਨ ਕਰ ਸਕਦੇ। ਉਹ ਜਾਣੇ ਅਸੀਂ ਗਰੀਬ ਹਾਂ, ਪਰ ਵੱਡਿਆਂ ਦੇ ਘਰ ਦੇ ਨੌਕਰ ਚਾਕਰ ਹੋਣ ਦੇ ਕਾਰਨ ਕੁੱਝ ਨਾ ਕੁੱਝ ਸਾਡੀ ਸੁਣਾਈ ਜ਼ਰੂਰ ਹੈ। ਰਾਜਾ ਚੰਗਾ ਹੈ, ਉਹਦਾ ਪਰਿਵਾਰ ਚੰਗਾ, ਧਰਮੀ ਹੈ, ਸਤਸੰਗੀ ਹੈ, ਬੇਨਤੀ ਮੰਨ ਲੈਣਗੇ। ਉਹ ਕਹਿਣ ਲੱਗਾ, ਤੂੰ ਹੱਥ ਨਾ ਕਰ, ਖੈਰ ਉਹਨੂੰ ਉਹਦੀ ਧਰਮ ਪਤਨੀ ਵੀ ਹੱਥ ਕਰੇਗੀ, ਕਿਵੇਂ ਨਾ ਪੁੱਛਣਾ ਹੀ ਪੈਂਦਾ, ਕਿਉਂਕਿ ਪੁਰਸ਼ ਦਾ ਵੱਡਾ ਮਿੱਤਰ ਉਹਦੀ ਔਰਤ ਹੈ। ਗੱਜ ਕੇ ਬੋਲੋ ਸਤ, ਪਰ ਜੇ ਸਮਝੇ ਉਹ ਰਾਜਾ ਆ ਤੇ ਔਰਤ ਉਸ ਘਰ ਦੀ ਵਜ਼ੀਰ ਹੈ, ਬਾਕੀ ਜਿੰਨੇ ਪਰਿਵਾਰ ਜੇ ਛੋਟੀ ਆਪਤਰੀ ਜਾਂ ਵੱਡੀ ਆਪਤਰੀ ਸਮਝਣ ਘਰ ਸਵਰਗ ਬਣ ਸਕਦਾ। ਆਗਿਆਕਾਰੀ ਪੁੱਤਰ ਹੋਏ, ਮਿੱਠ ਬੋਲੀ ਹੋਏ ਨਾਰ, ਧਨ ਆਪਣਾ ਸੰਤੋਖ ਪੁੰਨ ਚਾਰ ਸਵਰਗ ਦੁਆਰ, ਇਹ ਚਾਰ ਸਵਰਗ ਦੇ ਦਰਵਾਜ਼ੇ ਮੰਨੇ ਗਏ। ਪੁੱਤਰ ਆਗਿਆਕਾਰੀ ਹੋਵੇ, ਔਰਤ ਸਤ ਵਚਨ ਮਿੱਠਾ ਵਚਨ ਬੋਲਣ ਵਾਲੀ ਹੋਵੇ, ਲੋੜ ਦੇ ਮੁਤਾਬਕ ਧਨ ਹੋਵੇ ਤੇ ਨਾਲ ਸੰਤੋਖ ਵੀ ਹੋਵੇ, ਉਹ ਗ੍ਰਹਿਸਥੀਆਂ ਦਾ ਘਰ ਸਵਰਗ ਬਣ ਜਾਂਦਾ। ਤੇ ਜੇ ਧਰਮ ਖਿਆਲ ਹੋਣ ਤੇ ਭਗਵੰਤ ਬਣ ਜਾਂਦਾ। ਗੱਜ ਕੇ ਬੋਲੋ ਸਾਧਨ, ਕਿਉਂਕਿ ਸਵਰਗ ਪ੍ਰਾਪਤ ਕਰਕੇ ਵੀ ਜੰਮਣ ਮਰ ਚੋ ਧਨ ਨਿਕਲੇ, ਜੰਮਣ ਮਰ ਚੋ ਨਿਕਲਣ ਦਾ ਸਾਧਨ ਫਿਰ ਕੀ ਹੈ? ਘਰਾਂ ਨੂੰ ਬੈਕੁੰਠ ਬਣੋ। ਬੈਕੁੰਠ ਕਿਹੜੇ ਘਰ ਬਣਦੇ? ਬੈਕੁੰਠ ਨਗਰ ਜਹਾਂ ਸੰਤ ਵਸ, ਜਿੱਥੇ ਗੁਰਸਿੱਖ ਭਜਨ ਬਾਣੀ ਵਾਲੇ ਰਹਿੰਦੇ, ਉਹੀ ਘਰ ਬੈਕੁੰਠ ਬਣ ਜਾਂਦਾ। ਹੋਰ ਕੋਈ ਬੈਕੁੰਠ ਆਕਾਸ਼ ਨੀ ਟੰਗਿਆ ਹੋਇਆ, ਬੈਕੁੰਠ ਨਗਰ ਜਹਾਂ ਸੰਤ ਵਸ, ਤੁਸੀਂ ਗੁਰਸਿੱਖ ਬੈਠੇ ਹੋ, ਮਹਾਰਾਜ ਦਾ ਪ੍ਰਕਾਸ਼, ਇਹ ਜਗ੍ਹਾ ਬੈਕੁੰਠ ਸਥਾਨ। ਸੌ ਕਬੀਰੇ ਕਹੀਏ ਕਾਹੇ ਸਾਧ ਸੰਗਤ ਬੈਕੁੰਠਾ, ਘਰ ਨੂੰ ਵੀ ਤੁਸੀਂ ਬੈਕੁੰਠ ਬਣਾ ਸਕਦੇ ਹੋ। ਸਵੇਰੇ ਇਕੱਠੇ ਹੋ ਕੇ ਜਿੰਨੇ ਜੀ ਹੈ ਨਿਤਨੇਮ ਰਲ ਕੇ ਕਰਿਆ ਕਰੋ, ਕਰੋ ਕੀਰਤਨ ਸੋਲਾ ਪੜ੍ਹ ਕੇ ਇਕੱਠੇ ਸੁਣ ਕੇ ਸੋਇਆ ਕਰੋ, ਇਸ ਤਰ੍ਹਾਂ ਹੋਰ ਸਾਰਾ ਕਾਰਜ ਰਲ ਮਿਲ ਕੇ ਪਿਆਰ ਨੂੰ ਗੁਰਮਤ ਦੇ ਅਨੁਸਾਰ ਕਰੋ, ਉਹ ਘਰ ਵੀ ਬੈਕੁੰਠ ਬਣ ਜਾਣਗੇ। ਉਹ ਬੀਬੀ ਨੂੰ ਦੱਸਣਾ ਪਿਆ ਬਚਨ ਵੀ ਗਾ ਲਿਆ ਹੈ, ਜਾਣਾ ਨਾ ਗੱਲ ਕਿਤੇ ਕਰਦੇ, ਆਮ ਬੀਬੀਆਂ ਨੂੰ ਗੱਲ ਹਜਮ ਘੱਟ ਹੁੰਦੀ। ਗੱਜ ਕੇ ਬੋਲੋ ਸਭ, ਕੁਝ ਇਤਿਹਾਸਾਂ ਵਿੱਚ ਇਸ ਤਰ੍ਹਾਂ ਦਾ ਵੀ ਆਦੇਸ਼ ਮਿਲਦਾ ਕਿ ਜਿਹੜਾ ਕਾਰਨ ਸੀ ਇਹ ਕੁੰਤੀ ਨੇ ਸੂਰਜ ਤੋਂ ਲਿਆ ਸੀ, ਬਾਕੀ ਚਾਰੇ ਜੁਲੇ ਜੁਲੇ ਦੇਵਤਿਆਂ ਦੇ ਵਰਦਾਨ ਤੋਂ ਮਿਲੇ ਸੀ। ਜਿਸ ਵੇਲੇ ਕਾਰਨ ਮਾਰਿਆ ਗਿਆ ਫੇਰ ਰੋਣ ਲੱਗੀ। ਡਾਕਟਰ ਨੇ ਪੁੱਛਿਆ ਗੱਲ ਕੀ ਹੈ? ਕਹਿਣ ਲੱਗੇ, ਤੁਸੀਂ ਆਪਣਾ ਭਰਾ ਮਾਰਤਾ, ਮੇਰਾ ਪੁੱਤਰ ਸੀ। ਕਹਿੰਦੇ, ਪਹਿਲਾਂ ਨੀ ਦੱਸਿਆ ਤੇ ਤੇਰਾ ਐਡਾ ਜਿਗਰੇ ਕਿਵੇਂ ਹੋਇਆ? ਕਹਿੰਦੇ, ਡਾਕਟਰ ਨੇ ਸ਼ਰਾਬ ਦਿੱਤਾ ਕਿ ਹੁਣ ਜਨਾਨੀਆਂ ਨੂੰ ਕੋਈ ਗੱਲ ਹਜਮ ਨਹੀਂ ਹੋਵੇਗੀ। ਗੱਜ ਕੇ ਬੋਲੋ, ਭਾਵੇਂ ਕਿੰਨਾ ਪੱਕਾ ਕਰ ਦਿਓ, ਉੱਥੇ ਤਾਂ ਕਹੀ ਜਾਣਗੀਆਂ, ਗਾਹ ਕਰ ਜ਼ਰੂਰ ਜਾਣਗੇ। ਇਹ ਜਾਣੀ ਪੁਰਾਣੇ ਕੁਝ ਇਤਿਹਾਸ ਇਸ ਤਰ੍ਹਾਂ ਦਾ ਲੇਖ ਹੈ, ਪਰ ਜੇ ਕੋਈ ਗੁਰੂ ਦਾ ਸਿੱਖ ਬਣ ਜਾਏ ਤੇ ਫਿਰ ਭਾਈ ਉਹ ਬਰਾਂ ਸ਼ਰਾਬਾਂ ਤੋਂ ਉੱਪਰ ਉੱਠ ਜਾਂਦਾ, ਪਰ ਜੇ ਗੁਰੂ ਦਾ ਬਣ ਜਾਏ, ਗੁਰੂ ਦਾ ਬਣਨਾ ਔਖਾ, ਗੁਰੂ ਦੇ ਸਿੱਖ ਉੱਪਰ ਵਰ ਸ਼ਰਾਪ ਨਹੀਂ ਚੱਲਦਾ, ਜੇ ਗੁਰੂ ਦੀ ਅਨੁਸਾਰ ਆਪਣਾ ਜੀਵਨ ਢਾਲ ਲਵੇ, ਕਿਉਂਕਿ ਵਰ ਮਿਲੇਗਾ ਪੁੰਨਾ ਤੋਂ, ਸੇਵਾ ਤੋਂ, ਸ਼ਰਾਪ ਮਿਲੇਗਾ ਕਿਸੇ ਮਾੜੇ ਕਰਮ ਤੋਂ। ਗੁਰਸਿੱਖ ਜਿਹੜਾ ਪਾਪ ਨੂੰ ਦੋਹਾਂ ਤੋਂ ਉੱਪਰ ਉੱਠ ਕੇ ਨਿਸ਼ਕਾਮ ਕਰਮ ਕਰਦਾ। ਗੱਜ ਕੇ ਬੋਲੋ ਸਤਨਾਮ, ਗੁਰਸਿੱਖ ਦੀ ਮਜ਼ਲ ਸਾਰੀ ਦੁਨੀਆਂ ਨਾਲੋਂ ਮਹਾਰਾਜ ਨੇ ਅਲੱਗ ਹੀ ਬਣਾ ਦਿੱਤੀ। ਦੱਸਣਾ ਪਿਆ ਔਰ ਬਚਨ ਲੈ ਲਿਆ। ਹੁਣ ਉਹ ਬੀਬੀ ਆ ਗਈ, ਜਦੋਂ ਉਹਨੂੰ ਜਿਹਦਾ ਵੀ ਮੇਰਾ ਪਤੀ ਨੀ ਬਚਣਾ, ਉਹਦੇ ਤੇ ਵੀ ਅਸਰ ਪ੍ਰਭਾਵ ਦਾ ਪੈਣਾ ਹੈ ਜੀ। ਘਰ ਵਿੱਚ ਇੱਕ ਦੁਖੀ ਹੋ ਜਾਏ ਤੇ ਦੁੱਖ ਦਾ ਪ੍ਰਭਾਵ ਸਾਰਿਆਂ ਤੇ ਵੀ ਰਿਸ਼ਤੇਦਾਰਾਂ ਤੱਕ ਪਹੁੰਚ ਜਾਂਦਾ, ਇੱਥੇ ਬਿਮਾਰ ਹੋਵੇ ਤੇ ਇੰਡੀਆ ਤੱਕ ਜਾ ਪਹੁੰਚਦਾ। ਗੱਜ ਕੇ ਬੋਲੋ ਸਰ। इंडिया बीमार हो गए, खून की चिट्ठी आ जाए, ऐसे सारे मसौते मसौते करेंगे और वास पेंडा दे लो चिट्ठी में अखरे लिखे होंगे, चाहे ब्याह दे, चाहे मुंडा जमन दे, चाहे मरण दे, चाहे जे दुख दे, जे चिट्ठी के अखर हजारा मीलों के अखर पा सकते, जड़ियां झूठियां कलमां ते झूठियां प्याईयां ना लिखे, ते जड़े अखर वे सतगुरां ने लिखे ही दा कोई असर नहीं। कई कहते गुरबाणी पढ़न का की असर है, रज के बोलो सतना असर हरेक चीज का। गर्मी हो जाए तो आप कोट कोटिया ला ला के ट्रंक च रखते हैं, सर्दी हो जाए तो कट कट कोट पेंटा गर्म पाने, असर है ही है। गर्मी का भी असर है, सर्दी का भी असर है, काम गुरु लुंब ओंकार का भी असर है, सास संतोख दया धर्म का भी असर है, पानी का भी असर है, प्यास लगी हो शांति आ जाती है, जूस का भी असर है, भुख लगी हो अन्न खाओ तो बंदे की अखा कितने चलिया हो कि जान मुर्दे की पै जाती है, असर जहर का भी है, संख्या क्या के नहीं मरता, असर अमृत का भी है, अमृत पी के केड़ा नहीं चिरंजीव होता, असर है उन्हें वेखना पवेगा केड़ा असर जड़ा सानू जीवन दिता, केड़ा असर है जड़ा सानू मारदा, असर गुरबाणी का, असर सत्संगत, असर कथा कीर्तन का, असर नाम अभ्यास का, असर खंडे बाटे दे अमृत का, यह इंसान अलौकिक जीवन बख्शदा, असर संगत संगत का भी, असर जड़ा मन के संस्कारा का भी पैदा, अपने मन के संस्कार ही कई बार बंदे घूमने घेरी च पाते भावे दूए तो ना भी असर वेखण का भी पैदा, असर सुन का भी पैदा, असर सूंघण का भी पैदा, असर चलन फिरन का भी पैदा, असर स्पर्श का भी पैदा, हर चीज का अपना अपना असर, असर पशु पंछियों का भी पैदा, शेर देख लो माड़े आदमी के प्राण निकलने वाले हो जाते, रज के बोलो साधना सामने कि शेर आ जाए कोई बिरला ही है जरा भी घर करवा दे के खड़ जाऊ, हो सकता मेरे हर के तो हट वे हो गया है, गज के बोलो साधना रहो विचार उन्हें आसर हो गया सी वराई का, देखने वास्ते रूप चंगा लगता पर जड़ा किसके मन से असर होंदा वह भैड़ा है, गज के बोलो साधना क्योंकि कई बार सुंदरता भी देशों कौमों की तबाही करा जाती, सीता सुंदर सी रावण चौके लिया चिड़ी लांघा दुआ सी, द्रौपदी सुंदर सी नगन कर लगे महाभारत हुआ कि तबाही, कई बारी सुंदरता भी देशों कौमों की घातक बन जाती, गज के बोलो कई बारी आशा बकर आदक रीतियां श्री अठ बल पेंदे वो जनक राजर्गिया ब्रह्म ज्ञान दिंदी, रूपता ब्रह्म ज्ञान दिंदी, जे वाहेगुरु की माया भाई वाहेगुरु जानता है उदी लीला का कोई पता नहीं लगता वो कि उपर खुश, तो वो बीबी ने जल्द पूछा ने गल दसी खैर उसे भी असर पिया, हूं वो अदास ही रही वो बादशाह की लड़की कह लगी हे देवी तू अदास कह लगे वैसे ही है, कहते नहीं फिर भी दस मेरे होंगे तेन की फिक्र गम धोखा है, कह लगे जी अदासी का कारण तुम हो, वो कह लगी मैं कहते हां, कह लगे मेरे पति देव आए चाहे तुम मारो चाहे छो जवानी एक ऐसा साध संगत जी धोखे तो आला जीवन है जिदे वे वे आदमी छिलक जाते, गज के बोलो जरा जवानी में संभल गया वो सारी जिंदगी लिए संभल गया, जरा जवानी च नहीं संभलिया फिर उन्हें की संभल, मेरा जरा पति है ना वो थोड़ा तो जोगन वेख के छिलक गया, इस तरह का उदे मन से थोड़े तो योगन का असर होया भी शायद ओन जीवन तो हाथ धोने तो पैण से मैनु रंडेपे का दुख कटना पवेगा, मैं इस दुख विच डूबी हाँ शोक आकर भी हाँ सोच विच भी डूबी पी, जे तो आंदी कोई उच्च दिमाग आली राज की रड़की फिर तो कभी वो ओन कोई करड़ी सजा दी, पर सत्संगन भी उन्हें कहा यह तो मनुष्य का सुभाव ही है कि मन के उत्ते ऐसा असर हो जाना ਕੋਈ ਬਾਤ ਨੀ, ਉਹਨੇ ਇੱਕ ਜੁਗਤੀ ਕੱਢੀ, ਮੈਂ ਉੱਥੇ ਹੀ ਆ ਰਿਹਾ ਜਿੱਥੇ ਸ਼ਬਦ ਦੀ ਤੇਜ ਹੈ। ਫਕੀਰਾਂ ਵਾਲੇ ਲੀੜੇ ਪਾ ਕੇ ਫਲਾਨੀ ਨਦੀ ਦੇ ਕਿਨਾਰੇ ਤਪੱਸਿਆ ਕਰੇ, ਕਿਸੇ ਤੋਂ ਕੋਈ ਚੀਜ਼ ਮੰਗਣ ਨਾ ਜਾਵੇ, ਜੇ ਕੋਈ ਰੱਖਦਾ ਹੈ ਉਹਨੂੰ ਅੱਖ ਪੱਟ ਕੇ ਵੇਖੇ ਨਾ, ਕੋਈ ਰੱਖ ਜਾ ਚਾਹੇ ਕੋਈ ਘੜ ਜਾ, ਅਖੰਡ ਇੱਕ ਓਅੰਕਾਰ ਦਾ ਜਾਪ ਕਰੇ। ਰਾਜੇ ਦੀ ਲੜਕੀ ਨੂੰ ਪਤਾ ਸੀ ਜਦੋਂ ਤਿਆਗ ਵਿਰਾਗ ਨੂੰ ਧਾਰ ਕੇ ਇੱਕ ਓਅੰਕਾਰ ਦਾ ਜਾਪ ਕਰੇਗਾ, ਇਹਦੇ ਵਿੱਚ ਇੰਨਾ ਵਾ ਲਿਆ ਕਿ ਵਕਾਰ ਨਾਸ ਕਰ ਦੇਗਾ। ਦੇਖੋ ਜੁਗਤੀ ਦਾਨੇ ਆਦਮ ਨੇ, ਜੇ ਕੋਈ ਉਹਨਾਂ ਦਾ ਬੁਰਾ ਚਿੱਤ ਵਧਾ ਤੇ ਉਹ ਮੂਹਰਿਓ ਬੁਰਾ ਨੀ ਚਿੱਤ ਵਧੇ, ਆਪਣੀ ਜੁਗਤੀ ਨਾਲ ਹੀ ਉਹਨਾਂ ਦਾ ਭਲਾ ਕਰ ਦਿੰਦੇ। ਇਹ ਜੁਗਤੀ ਹੁੰਦੀ ਤੇ ਇਸ ਤਰ੍ਹਾਂ ਉਹ ਜਾਪ ਕਰੇ, ਬਾਦਸ਼ਾਹ ਤੱਕ ਵੀ ਉਹਦੇ ਤਿਆਗ ਦੀ ਮਹਿਮਾ ਫੈਲੇਗੀ, ਪਰਜਾ ਚ ਵੀ ਫੈਲੇਗੀ। ਜਿਹੜੇ ਲੋਕ ਆਉਣਗੇ ਉਹ ਪਿੰਡ ਭੇਜਾ ਲੈਣ ਤੱਕ ਨਾ ਜਾਏਗਾ, ਜੇ ਕੋਈ ਖਲਾਵੇਗਾ ਖਾਵੇਗਾ ਨੀ, ਇਸ ਤਰ੍ਹਾਂ ਸਬਰ ਸ਼ੁਕਰ ਨਾਲ ਬੰਦਗੀ ਕਰੇਗਾ, ਉਹਦੇ ਤਿਆਗ ਵਿਰਾਗ ਦੀ ਮਹਿਮਾ ਫੈਲ ਜੂ, ਕੋਈ ਪਹੁੰਚਿਆ ਕੋਈ ਸੰਤ ਆਇਆ। ਤੇ ਜੇ ਕੋਈ ਆਵੇ ਤੂੰ ਨਾ ਅੱਖ ਰਲਾ ਕੇ ਵੇਖਣਾ ਹੀ ਨੀ, ਆਪਣੇ ਧਿਆਨ ਚ ਰਹਿਣਾ। ਜਦੋਂ ਬਾਦਸ਼ਾਹ ਆਵੇਗਾ ਫਿਰ ਮੈਂ ਬਾਦਸ਼ਾਹ ਤੋਂ ਆਗਿਆ ਲੈ ਕੇ ਨਵੀਂ ਸਜੀਆਂ ਸਮੇਤ ਜਾਵਾਂਗੀ। ਹੁਣ ਗਿਆ ਠੀਕ ਆਪਣੀ ਇੱਛਾ ਦੀ ਪੂਰਤੀ ਲਈ ਜਾਇਜ਼ ਨਜਾਇਜ਼ ਸਾਰੇ ਢੰਗ ਵਰਤਦਾ। ਹੁਣ ਆ ਗਿਆ ਲਾਪਿਆ ਤਪੱਸਿਆ ਕਰਨ, ਓਂਕਾਰ ਦਾ ਜਾਪ ਕਰਨ। ਇੱਕ ਦਿਨ ਗੁਜਰਿਆ, ਦੋ ਦਿਨ, ਦਸ ਦਿਨ, ਸੱਤ ਦਿਨ, ਪੰਜਾਹ ਦਿਨ ਗੁਜਰੇ, ਸਾਰੇ ਢੰਗ ਪੈ ਗਏ। ਜੋ ਆਣਾ ਚੰਗਾ ਸੰਤ ਆਇਆ, ਭੰਗੀ ਨੂੰ ਤਾਂ ਵਿਰਾਗ ਹੋ ਗਿਆ, ਪਤਾ ਨੀ ਕਿਹੜਾ ਮਹਾਤਮਾ ਮਿਲ ਗਿਆ। 24 ਘੰਟੇ ਸਿਮਰ ਰਹਿੰਦਾ, ਨਾ ਕੋਈ ਖਾਣ ਪੀਣ ਦੀ ਸੋਧ ਹੈ, ਕਿੱਡਾ ਵਿਰਾਗੀ ਤਿਆਗੀ ਹੋ ਗਿਆ। ਬਾਦਸ਼ਾਹ ਵੀ ਦਰਸ਼ਨ ਨੂੰ ਆਇਆ, ਪਰਜਾ ਵੀ ਆਉਣ ਲੱਗੀ। ਬਾਦਸ਼ਾਹ ਨੇ ਘਰ ਗੱਲ ਕੀਤੀ ਵੀ ਮਹਾਤਮਾ ਵੇਖਿਆ ਹੈ ਤਾਂ ਨਿਊਨ ਜਾਤੀ ਦਾ, ਪਰ ਅਵਸਥਾ ਬੜੀ ਸੀ ਸੁੱਜੀ ਹੈ, ਮੈਂ ਕਿੰਨੇ ਪਦਾਰਥ ਪੀਰੇ ਜਵਾਰ ਰੱਖੇ। ਕਹਿੰਦਾ ਮੈਨੂੰ ਕੋਈ ਲੋੜ ਨੀ, ਉਠਾ ਕਰ ਲੈ ਗਏ। ਇਹੋ ਜਿਹਾ ਤਿਆਗੀ ਨੀ ਬੰਦਾ ਵੇਖਿਆ। ਉਹ ਬੀਬੀ ਤੱਕ ਵੀ ਗੱਲ, ਉਹ ਬੀਬੀ ਨੇ ਬਾਦਸ਼ਾਹ ਤੋਂ ਆਗਿਆ ਮੰਗੀ। ਸਤਸੰਗੀ ਹੋਣ ਦੇ ਨਾਤੇ ਉਹਨੇ ਕਿਹਾ ਕਿ ਜਾ ਆਪਣੀਆਂ ਸਖੀਆਂ ਨੂੰ ਨਾਲ ਲੈ ਕੇ ਭੇਟਾ ਲੈ ਜਾ ਤੇ ਦਰਸ਼ਨ ਕਰਿਆ। ਹੁਣ ਜਾਪ ਕਰਨ ਉਹਦਾ ਹਿਰਦਾ ਸ਼ੁੱਧ ਹੋ ਗਿਆ, ਕਿਉਂਕਿ ਗੰਗਾ ਚ ਕਿੰਨੇ ਗੰਦੇ ਨਾਲੇ ਪੈ ਜਾਣ, ਗੰਗਾ ਦਾ ਸੁਭਾਅ ਉਹਨੂੰ ਸ਼ੁੱਧ ਕਰਨਾ। ਅੱਗ ਵਿੱਚ ਤੁਸੀਂ ਕਿੰਨੀਆਂ ਚੀਜ਼ਾਂ ਪਾਓ ਨਾ ਆਪਣੀ ਲਪੇਟ ਚ ਲੈ ਲੈਣ, ਇੰਨੀ ਸਖਤੀ ਹੈ। ਕਿੱਡਾ ਪਾਪੀ ਨੀਚ ਦਾ ਜਾਪ ਕਰੇ ਉਹਨੂੰ ਜੇ ਪਵਿੱਤਰ ਕਰ ਲੈਂਦਾ, ਆਪ ਵੀ ਪਵਿੱਤਰ ਰਹਿੰਦਾ, ਨਾਮ ਮੈਲਾ ਨੀ ਹੁੰਦਾ। ਆਹ ਗੁਰਬਾਣੀ ਨੂੰ ਕਦੋਂ ਦੀ ਦੁਨੀਆਂ ਜਪਦੀ ਹੈ, ਇਹ ਪਵਿੱਤਰ ਦੀ ਪਵਿੱਤਰੀ ਹੈ ਤੇ ਸ਼ੋਧਣ ਕਿੰਨੇ ਬਣਾ ਕੇ ਬਣਾਈ ਜਾਂਦੀ ਬਣਾਈ ਜਾਵੇਗੀ। ਗੱਜ ਕੇ ਬੋਲੋ ਸਤਨਾਮ, ਕਈ ਕਹਿੰਦੇ ਬਾਣੀ ਬੋਲਦੀ ਨੀ, ਬੇ ਸਾਰੀ ਗੁਰੂ ਦੀ ਲੋੜ ਹੈ। ਬਾਣੀ ਤਾਂ ਬੋਲਦੀ ਹੈ ਪਰ ਆਪਾਂ ਨੀ ਨਾਲ ਬੋਲਦੇ। ਬਾਣੀ ਪ੍ਰਭ ਜੀ ਸਭ ਕੋ ਬੋਲਾ, ਆਪ ਅਡੋਲ ਨਾ ਕਬ ਨੂੰ ਡੋਲਾ, ਗੱਜ ਕੇ ਬੋਲੋ ਸਤਨਾਮ। ਬਾਣੀ ਨੂੰ ਕੋਈ ਬੁਲਾਉਣ ਵਾਲਾ ਮਿਲ ਜਾ। ਮਹਾਰਾਜ ਕਿਹਾ ਜੇ ਤਾਂ ਮੇਰੇ ਦਰਸ਼ਨ ਕਰਨੇ ਆ ਤੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰੋ, ਜੇ ਮੇਰੇ ਨਾਲ ਬਚਨ ਕਰਨੇ ਆ ਬਾਣੀ ਪੜੋ, ਜੇ ਮੇਰੇ ਬਚਨ ਸੁਣਨੇ ਆ ਪਾਠ ਕਥਾ ਕੀਰਤਨ ਸੁਣੋ। ਮਹਾਰਾਜ ਤਾਂ ਸਭ ਕੁਝ ਦੱਸ ਗਿਆ। ਤੋ ਜਦੋਂ ਬੀਬੀ ਗਈ ਉਹ ਭਾਂਜੀ ਨੇ ਕਿਹਾ ਕਿ ਐਸ ਲੜਕੀ ਨੇ ਮੈਨੂੰ ਰੋੜੇ ਜਾਂਦੇ ਨੂੰ ਬਚਾ ਦਿੱਤਾ, ਮੈਂ ਦੇਖੇ ਬਕਾਰ ਦੀ ਨਦੀ ਵਿਚ ਰੁੜਿਆ ਹੋਇਆ ਸੀ, ਇਸ ਨੇ ਨਾਮ ਰੂਪੀ ਚੱਪੂ ਲਾ ਕੇ ਮੇਰੀ ਜੀਵਨ ਦੀ ਕਿਸ਼ਤੀ ਨੂੰ ਡੁੱਬਣ ਤੋਂ ਬਚਾ ਲਿਆ। ਉੱਠਿਆ, ਉਸ ਤੋਂ ਬੀਬੀ ਨੂੰ ਡੰਡੌਤ ਕੀਤੀ। ਉਹ ਕਹਿਣ ਲੱਗਾ ਮੈਂ ਤਾਂ ਤੈਨੂੰ ਤੂੰ ਅੱਜ ਕਿਹੜੀ ਦ੍ਰਿਸ਼ਟੀ ਨਾਲ ਮੈਨੂੰ ਵੇਖ। ਉਹ ਕਹਿੰਦੇ ਜਿਹੜਾ ਤਾਂ ਮੈਨੂੰ ਓਅੰਕਾਰ ਦਾ ਜਾਪ ਦਿੱਤਾ, ਮੇਰੀ ਦ੍ਰਿਸ਼ਟੀ ਤੇਰਾ ਜੋਗਨ ਵੇਖ ਕੇ ਜ਼ਰੂਰ ਮਲੀਨ ਹੋ ਗਈ ਸੀ, ਪਰੰਤੂ ਇਸ ਓਅੰਕਾਰ ਨੇ ਮੇਰਾ ਹਿਰਦਾ ਪਵਿੱਤਰ ਕਰਤਾ। ਹੁਣ ਤਾਂ ਸੰਸਾਰ ਦੀਆਂ ਸਭ ਲੜਕੀਆਂ ਮੈਨੂੰ ਮਾਤਾ, ਭੈਣਾਂ ਤੇ ਧੀਆਂ ਨਜ਼ਰ ਆ ਰਹੀਆਂ। ਦੇਖ ਪਰਾਈਆਂ ਚੰਗੀਆਂ, ਮਾਮਾ ਧੀਆਂ ਭੈਣਾਂ ਜਾਣੇ, ਇਹ ਹੈ ਓਅੰਕਾਰ ਦੇ ਸਿਮਰਨ ਦੀ ਸ਼ਕਤੀ। ਕਈ ਕਹਿੰਦੇ ਭਜਨ ਕਰਨ ਦਾ ਕੀ ਲਾਭ ਹੈ, ਗੱਜ ਕੇ ਬੋਲੋ। ਦਵਾਈ ਖਾਧੀ ਨੀ ਪਹਿਲਾਂ ਹੀ ਕਹੀਦਾ ਮੇਰੀ ਬਿਮਾਰੀ ਅੜ ਜਾ, ਪਾਣੀ ਪੀਤਾ ਹੀ ਨੀ ਪਿਆਸ ਪਹਿਲਾਂ ਹੀ ਬੁਝਾਈ ਜਾਂਦੀ, ਰੋਟੀ ਖਾਧੀ ਨੀ ਭੁੱਖ ਪਹਿਲਾਂ ਮਿਟਾਈ ਜਾਂਦੇ, ਪਾਣੀ ਪੜੀ ਨੀ ਠੰਡੇ ਪਾਟ ਦਾ ਅੰਮ੍ਰਿਤ ਛਕਿਆ ਨੀ,
ਨਾਮ ਦਾ ਅਭਿਆਸ ਕੀਤਾ ਨੀ, ਕਥਾ ਕੀਰਤਨ ਸੁਣਿਆ ਨੀ, ਸਤਸੰਗ ਕੀਤਾ ਨੀ, ਤੇ ਪ੍ਰਾਪਤੀ ਪਹਿਲਾਂ ਹੋ ਜਾਏ, ਮਨ ਸ਼ਾਂਤ ਪਹਿਲਾਂ ਹੋ ਜਾਏ। ਧਰਤੀ ਦੀ ਜੱਟ ਨੇ ਬੀਜ ਬੀਜਿਆ ਹੀ ਨੀ ਤੇ ਕਹਿੰਦਾ ਬੋਲ ਲਾ ਕੇ ਪਹਿਲਾਂ ਹੀ ਘਰ ਆ ਜਾ। ਵਿਦਿਆਰਥੀ ਸਕੂਲ ਪੜ੍ਹਨ ਗਿਆ ਹੀ ਨੀ ਤੇ ਸਰਟੀਫਿਕੇਟ ਘਰੇ ਭਾਲੀ ਜਾਂਦਾ, ਅੱਜ ਕਿਤੇ ਬੋਲੋ ਸਤਨਾਮ। ਪ੍ਰਾਪਤੀ ਵਾਸਤੇ ਦਾ ਭਾਈ ਇਹ ਤਾਂ ਪ੍ਰੇਮ ਖੇਲਣ ਦਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਸ ਮਾਰਗ ਪੈਰ ਧਰੀਜੈ ਸਿਰ ਬੀਜੈ ਨਾਨ ਨਾ ਚੀਜੈ, ਫੇਰ ਜਾ ਕੇ ਪ੍ਰਾਪਤੀ ਹੁੰਦੀ। ਭਾਈ ਦਾਸ ਸਿੰਘ ਕਹਿੰਦੇ ਜੀ ਪਹਿਲਾਂ ਅੰਮ੍ਰਿਤ ਛਕਾ ਲਓ ਤੇ ਫੇਰ ਮੈਂ ਤੁਹਾਡਾ ਸਿੱਖ ਬਣ ਜੂ। ਅਗਲੇ ਕਹਿੰਦੇ ਪਹਿਲਾਂ ਸਿਰ ਦੇ, ਅੱਜ ਕਿਤੇ ਬੋਲੋ ਸਤਨਾਮ। ਸਿਰ ਬੀਜੈ ਕਾਨ ਨਾ ਚੀਜੈ। ਇਸ ਕਰਕੇ ਭਾਈ ਇਹ ਹੈ ਇੱਕ ਨਾਮ ਅੰਮ੍ਰਿਤ ਹੈ, ਇੱਕ ਮਨੁੱਖ ਜਨਮ ਦੀ ਅੰਮ੍ਰਿਤ, ਮਨੁੱਖ ਜਨਮ ਦੀ ਅੰਮ੍ਰਿਤ ਇਹ ਵੀ ਭਾਗਾਂ ਨਾਲ ਮਿਲਦਾ। ਨਾਮ ਜਪਣਾ ਇਹ ਵੀ ਅੰਮ੍ਰਿਤ, ਕਥਾ ਕੀਰਤਨ ਸੁਣਨਾ ਪਾਠ ਸੁਣਨਾ ਇਹ ਵੀ ਅੰਮ੍ਰਿਤ, ਸਤਸੰਗਤ ਕਰਨੀ ਕੀਰਤਨ ਸੰਗਤ, ਮਾਤਾ ਪਿਤਾ ਭੈਣਾਂ ਭਰਾਵਾਂ ਦੀ ਦੇਸ਼ ਕੌਮ ਦੀ ਸੇਵਾ ਕਰਨੀ ਨਿਸ਼ਾਨਾ ਧਾਮਾਂ ਦੀ ਇਹ ਵੀ ਅੰਮ੍ਰਿਤ। ਫਿਰ ਭਾਰਤ ਖੰਡ ਵਿਚ ਪੰਜਾਬ ਵਰਗੇ ਪਵਿੱਤਰ ਦੇਸ਼ ਗੁਰਸਿੱਖਾਂ ਦੇ ਘਰ ਜਨਮ ਮਿਲਣਾ ਵੀ ਅੰਮ੍ਰਿਤ, ਜੇ ਕਿਸੇ ਦੇ ਮਨਮੁਖ ਦੇ ਮਿਲ ਜਾਣ ਤੇ ਬੰਦੇ ਦਾ ਬਣਿਆ ਜੀਵਨ ਵੀ ਉਜੜ ਜਾਂਦਾ। ਜਾਂ ਜਿੱਥੇ ਬੋਲੋ ਸਤਨਾਮ, ਜੇ ਕਿਸੇ ਮਾਤਾ ਪਿਤਾ ਭੈਣ ਭਰਾ ਗੁਰਸਿੱਖ ਮਿਲ ਜਾਣ, ਉਹ ਬੱਚੇ ਨੂੰ ਮਾੜੀ ਪਸੰਗ ਚ ਕਿਉਂ ਜਾਣ ਦੇਣਗੇ, ਸਦਾ ਆਪਣੇ। ਇਸ ਕਰਕੇ ਜਿਹੜਾ ਬਾਰ ਬਾਰ ਤੁਹਾਨੂੰ ਪ੍ਰੇਰਨਾ ਦੇ ਰਿਹਾ, ਮਾੜੀਆਂ ਖੁਰਾਕਾਂ ਪਿਛਾਕਾਂ ਮਾੜੇ ਖਾਣੇ ਗਾਣੇ ਬਾਣੇ ਤਿਆਗੋ, ਇਹਦਾ ਮੂਲ ਕਾਰਨ ਇਹ ਹੈ ਕਿ ਆਪਣੇ ਜੀਵਨ ਦੀ ਕਿਸ਼ਤੀ ਸੰਸਾਰ ਸਾਗਰ ਦੀ ਮੰਜਲੀ ਧਾਰ ਚ ਨਾ ਡੁੱਬੇ। ਹੋਰ ਤਾਂ ਕੋਈ ਮਤਲਬ ਨਹੀਂ। ਇਹਦੇ ਵਿੱਚ ਤੁਹਾਡਾ ਹੀ ਭਲਾ, ਤੁਹਾਡੇ ਪਰਿਵਾਰਾਂ ਦਾ ਭਲਾ ਹੈ। ਦੇਸ਼ ਇੱਕ ਬੜੀ ਬਿਮਾਰੀ ਹੈ, ਜੇ ਮਾਤਾ ਪਿਤਾ ਨੂੰ ਪੁੱਛੀਏ ਸੁਣਾਓ ਮੀਟ ਸ਼ਰਾਬ ਚ ਨੀ ਵਰਤਦੀ, ਕਹਿੰਦੇ ਬਾਬਾ ਜੀ ਅਸੀਂ ਤਾਂ ਨੀ ਵਰਤਦੇ, ਘਰ ਮਹਾਰਾਜ ਪ੍ਰਕਾਸ਼ ਵੀ ਹੈ, ਪਰ ਬੱਚੇ ਬੱਚੀਆਂ ਨੀ ਮੰਨਦੇ। ਜੇ ਬੱਚੇ ਬੱਚੀਆਂ ਨੀ ਮੰਨਦੇ ਤੇ ਫਿਰ ਤੁਹਾਡਾ ਮਨ ਕਾਹਦਾ ਮੰਨਿਆ? ਮਾਂ ਤੇ ਜਿਹੜਾ ਆਪਣੇ ਬੱਚੇ ਬੱਚੀਆਂ ਨੂੰ ਨੀ ਸੁਧਾਰ ਸਕਦਾ, ਮੈਂ ਤੁਹਾਨੂੰ ਮਾਂ ਪੇ ਨੀ ਸਮਝਣਾ। ਮਾਂ ਪਿਓ ਆ ਜਿਹੜਾ ਆਪਣੇ ਬੱਚੇ ਬੱਚਿਆਂ ਨੂੰ ਸੁਧਾਰ। ਹਾਂ ਜਦੋਂ ਉਮਰ ਟੱਪ ਜਾਏ, ਸੇ ਬਾਗੀ ਹੋ ਜਾਏ, ਫੇਰ ਤਾਂ ਮੈਂ ਕਹਿ ਸਕਦਾ ਵੀ ਤੁਹਾਡਾ ਹੁਣ ਬਸ ਨੀ। ਤੇ ਜਿਹੜੇ ਛੋਟੇ ਛੋਟੇ ਬੱਚੇ ਆ ਜਿਹਨਾਂ ਦਾ ਜੀਵਨ ਤੁਹਾਡੇ ਅਧੀਨ ਆ, ਇਹ ਕਿੰਨੇ ਕਹਿ ਸਕਦੇ ਆ ਜੀ ਇਹ ਮੰਨਦੇ ਨੇ? ਬੱਚੇ ਨੂੰ ਕੀ ਪਤਾ ਪਿਆ ਚੀਜ਼ ਖਾਣੀ ਆ ਕਿ ਨਹੀਂ ਖਾਣੀ? ਇਹ ਤਾਂ ਅਸੀਂ ਮਾੜੀ ਖੁਰਾਕ ਨੂੰ ਲਾਉਂਦੇ, ਮਾੜੇ ਪਾਸੇ ਤੋਰਦੇ। ਜੇ ਬੱਚੇ ਬੱਚਿਆਂ ਨੂੰ ਤੁਸੀਂ ਜਨਮ ਤੋਂ ਸੰਭਾਲ ਲਓ, ਕੱਚੇ ਦੁੱਧ ਤੋਂ ਜੋ ਮਰਜ਼ੀ ਬਣਾ ਲਓ, ਬੱਚਿਆਂ ਦੀ ਬੁੱਧੀ ਜਿਹੜੀ ਹੈ ਕੱਚੇ ਦੁੱਧ ਵਰਗੀ ਹੁੰਦੀ, ਇਹਨੂੰ ਤੁਸੀਂ ਕਾਂਜੀ ਦੀ ਛੱਡ ਪਾ ਕੇ ਫਟਾਉਣਾ ਹੈ ਜਾਂ ਬਣਾਉਣਾ, ਜਾਗ ਦੇਖਣਾ ਪੈਣਾ ਵੀ ਚੰਗਾ ਲਾਉਣਾ ਕਿ ਮਾੜਾ ਲਾਉਣਾ। ਜੇ ਤਾਂ ਜਾਗ ਲੱਗ ਗਿਆ ਮਾੜਾ, ਇਹ ਤਾਂ ਸਾਰੇ ਬਿਗੜਿਓ ਚਾਟਾ ਦੁੱਧ ਦਾ ਕਾਂਜੀ ਕੀ ਚੁੱਖਾ। ਭਾਈ ਗੁਰਦਾਸ ਕਹਿੰਦੇ ਬੱਚਿਆਂ ਦੀ ਬੁੱਧ ਕੱਚੇ ਦੁੱਧ ਅਰਗੀ ਹੈ, ਹੁਣ ਤੁਹਾਨੂੰ ਵੇਖਣਾ ਪਵੇਗਾ ਕਿ ਇਸ ਦੁੱਧ ਨੂੰ ਜਾਗ ਕੀ ਲਾਉਣਾ। ਜੇ ਤਾਂ ਜਾਗ ਲਾ ਦਿਓਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਠੰਡੇ ਬਾਟੇ ਦੇ ਅੰਮ੍ਰਿਤ ਦਾ, ਇਹ ਤਾਂ ਜੀਵਨ ਹੋਜੂ ਅਮਰ, ਬਣ ਜੂ ਗੁਰਸਿੱਖ। ਤੇ ਜੇ ਜੰਮਦਿਆਂ ਜਾਗ ਲਾ ਦਿੱਤਾ ਬਿਸਕੀ ਦਾ ਜਾਂ ਆਂਡਿਆਂ ਦਾ, ਤੇ ਫਿਰ ਤਾਂ ਸਾਧ ਸੰਗਤ ਜੀ ਗੁਰਸਿੱਖੀ ਦੇ ਨੇੜੇ ਵੀ ਨੀ ਤੁਰੇਗਾ। ਜੱਜ ਕੇ ਬੋਲੋ ਸਤਨਾਮ। ਜਾਂ ਪਸ਼ੂਆਂ ਦੇ ਖੂਨ ਦਾ ਜਾਗ ਲਾ ਦਿੱਤਾ, ਬਾਬਾ ਅਜੀਤ ਸਿੰਘ ਨਸਲਪੁਰ ਵਾਲੇ ਮਹਾਂਪੁਰ ਖਾਸ ਕਰਕੇ ਮਾਈਆਂ ਨੂੰ ਹਦਾਇਤ ਕਰਦੇ ਸੀ। ਉਹ ਕਹਿੰਦੇ ਜੇ ਕਿਤੇ ਮਾਈਆਂ ਆਪਣਾ ਜੀਵਨ ਸੁਧਾਰ ਲੈਣ ਨਾ, ਅੱਧਾ ਤਾਂ ਦੁਨੀਆਂ ਦਾ ਸੁਧਾਰ ਇਹਨਾਂ ਦੇ ਸੁਧਰਨੇ ਹੋ ਜਾਂਦਾ। ਜੇ ਫਿਰ ਕਹਾਂ ਬੱਚੇ ਬੱਚਿਆਂ ਨੂੰ ਸੁਧਾਰ ਲੈਣ ਤੇ ਫਿਰ ਸਾਰਾ ਸੰਸਾਰ ਹੀ ਸੁਧਰ ਗਿਆ। ਤਾਂ ਜਿੱਥੇ ਬੋਲੋ ਸਰ, ਇਹ ਗੱਲ ਹੈ ਵੀ ਸਹੀ ਮਹਾਂਪੁਰਖ, ਕਿਉਂਕਿ ਮਾਤਾ ਜਿਹੜੀ ਉਹਦਾ ਉਹਦੇ ਹੱਥ ਵਿਚ ਵੀ ਬੱਚੇ ਬੱਚਿਆਂ ਦਾ ਭਵਿੱਖ। ਮਾਈਆਂ ਨੂੰ ਇੰਨਾ ਸੁਸ਼ਿਕਸ਼ਿਤ ਹੋਣਾ ਚਾਹੀਦਾ, ਉਹਨਾਂ ਨੂੰ ਕਰਮ ਉਪਾਸਨਾ ਗਿਆਨ ਧਰਮ ਹਰ ਪ੍ਰਕਾਰ ਦੀ ਸਿੱਖਿਆ ਹੋਣੀ ਚਾਹੀਦੀ, ਵਿਵਹਾਰ ਦੀ, ਸਮਾਜ ਦੀ, ਰਾਜਨੀਤੀ ਦੀ ਅਤੇ ਆਪਣੇ ਧਰਮ ਦੀ। ਜੇ ਉਹਨਾਂ ਨੂੰ ਆਪ ਹੀ ਗਿਆਨ ਨੇ, ਮਾਂ ਤਾਂ ਉਹ ਬਣ ਗਈ ਹੈ ਲੇਕਿਨ ਮਾਂ ਬਣ ਦੇ ਕਾਬਲ ਨਹੀਂ। ਜਿਵੇਂ ਗੁੱਸੇ ਨਾ ਹੋ ਜਾਓ, ਮਹਾਰਾਜ ਨੇ ਤਾਂ ਬਹੁਤ ਕਰੜੇ ਸ਼ਬਦ ਕਿਹਾ, ਮੈਂ ਤਾਂ ਫਿਰ ਬੋਲੇ ਜਾ ਕਹਿੰਦਾ, ਚੌਥੇ ਪਾਤਸ਼ਾਹ ਤਾਂ ਬੜਾ ਕਰੜਾ ਕਹਿੰਦੇ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬੰਜ ਤਿਨ ਸੁਜੀ ਦੇਹ ਫਿਰੈ ਬਿਨ ਨਾਭੈ ਉਹ ਖੱਪ ਖੱਪ ਮੂਹੇ ਕਰੰਜ। ਕਹਿੰਦੇ ਜਿਹੜੀ ਪੁੱਤ ਦਾ ਮਾਂ ਜਮ ਕਰਕੇ ਨਾਮ ਨੀ ਨਾ ਜਪਦਾ, ਇਹ ਵਾਹਿਗੁਰੂ ਉਸ ਮਾਂ ਨੂੰ ਬਾਂਝ ਔਰਤ ਬਣਾ ਦੇ, ਦੁਨੀਆਂ ਤੇ ਕਿਤੇ ਗੰਦਾ ਆਂਡਾ ਨਾ ਪੈਦਾ ਕਰੇ। ਕਬੀਰ ਨੇ ਇੱਥੇ ਤਾਂ ਗੱਲ ਕਹੀ ਵੀ ਮਾਂ ਜੇ ਕਿਸੇ ਨੇ ਬਾਨਾ ਤੇ ਤਿੰਨ ਪ੍ਰਕਾਰ ਦਾ ਪੁੱਤਰ ਪੈਦਾ ਕਰੇ, ਜਾਂ ਇੱਕ ਚ ਤਿੰਨ ਗੁਣ ਹੋਣ ਜਾਂ ਇੱਕ ਇੱਕ ਗੁਣ ਵਾਲਾ ਹੋਵੇ। ਕਬੀਰ ਜਨਨੀ ਜਨ ਦਾ ਭਗਤ ਜਨ ਕਹਿ ਦਾਤਾ ਕਹਿ ਦੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੈ ਦੂਰ। ਤੇ ਆਪਣਾ ਜੋਬਨ ਵੀ ਗੁਆਇਆ, ਔਲਾਦ ਵੀ ਮਾੜੀ ਪੈਦਾ ਕੀਤੀ ਜਿਹੜੀ ਦੇਸ਼ ਕੌਮ ਨੂੰ ਕਲੰਕ ਬਣ ਕੇ ਚਿੰਬੜ ਗਈ ਤੇ ਦੱਸੋ ਖਟਿਆ, ਘਰਦਿਆਂ ਨੂੰ ਵੀ ਲਾਹਤਾ ਦੇਸ਼ ਕੌਮ ਨੂੰ ਵੀ ਲਾਹਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਕ ਪੁੱਤ ਪੈਦਾ ਕੀਤਾ, ਸਾਰੀ ਦੁਨੀਆਂ ਦੀ ਕਾਇਆ ਕਲਪ ਕਰ ਗਿਆ ਕਿ ਨਹੀਂ? ਆਮ ਕਹਿੰਦੇ ਨਾ ਸਿਆਣੇ ਸ਼ੇਰ ਦਾ ਇੱਕ ਪੁੱਤ ਆਉਂਦਾ, ਵਹਿ ਪ੍ਰਗਟ ਉਹ ਮਰਦ ਅਦੰਬੜਾ ਬਰਿਆਮ ਅਕੇਲਾ, ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰ। ਸਾਰੀ ਦੁਨੀਆਂ ਦੀ ਅਗੰਬੜਾ ਮਹਾਂਪੁਰਖ ਕਾਇਆ ਕਲਪ ਕਰਕੇ ਰਾਜ, ਸਵਾਦ ਆਇਆ ਨਾ ਪੁੱਤਰ ਪੈਦਾ ਕਰਨ ਦਾ, ਸਵਾਦ ਆਇਆ ਨਾ ਗ੍ਰਹਿਸਥੀ ਜੀਵਨ ਧਾਰਨ ਦਾ। ਇਹ ਹੈ ਸਾਹਿਬ ਸੰਗਤ ਜੀ ਸਾਨੂੰ
ਸਿੱਖਿਆ ਕਰ ਰਿਹਾ ਸੀ, ਇਸ ਜੀਵਨ ਹਰੀ ਦਾ ਨਾਮ ਰੂਪੀ ਰਾਤ ਕੱਢ ਦਿੱਤਾ ਤੇ ਦੇਖਿਆ ਵਿਕਾਰਾਂ ਦਾ ਫਲ ਖਾਣਾ ਸ਼ੁਰੂ ਕਰ ਦਿੱਤਾ। ਜ਼ਹਿਰ ਦਾ ਫਲ ਕੌੜਾ ਹੁੰਦਾ ਕਿ ਮਿੱਠਾ ਹੁੰਦਾ? ਇੱਕ ਪਾਸੇ ਬਾਬਾ ਨਾਨਕ ਬੈਠੇ ਸਨ, ਇੱਕ ਭਾਈ ਸਿੱਧ ਬੈਠੇ ਸਨ, ਰੀਠਾ ਹੁੰਦਾ ਤਾਂ ਕੌੜਾ। ਜਿੱਧਰ ਅੰਮ੍ਰਿਤ ਵਾਲੇ ਜੀਵਨ ਵਾਲਾ ਬੈਠਾ ਸੀ ਉਸ ਕਹਿੰਦੇ ਦੇ ਰੀਠੇ ਮਿੱਠੇ ਹੋ ਗਏ, ਜਿੱਧਰ ਕੌੜੇ ਜੀਵਨ ਵਾਲੇ ਬੈਠੇ ਸੀ ਉਧਰ ਕੌੜੇ। ਗੱਜ ਕੇ ਬੋਲੋ ਤਾਂ ਜਿਹੜਾ ਸੰਗਤ ਦਾ ਕਿੰਨਾ ਪ੍ਰਭਾਵ ਪਿਆ, ਉਹ ਰੀਠਾ ਹਾਲੇ ਵੀ ਸਾਨੂੰ ਪੁਕਾਰ ਕੇ ਕਹਿ ਰਿਹਾ। ਜਿੱਦਾਂ ਕਰਦੇ ਬਾਬਾ ਨਾਨਕ ਬਾਲੋਂਗੇ ਸਾਡਾ ਜੀਵਨ ਵੀ ਕੌੜੇ ਤੋਂ ਮਿੱਠਾ ਬਣ ਜਾਵੇ। ਜੇ ਬਈ ਉਹ ਜਿਹੜੇ ਸਿੱਧ ਕੌੜੇ ਜੀਵਨ ਵਾਲੇ ਸੀ, ਲਾਡਕੀ ਚੇਟਕੀ ਵਾਲੇ ਜਾਂ ਦੁਨਿਆਵੀ ਇੱਛਾ ਵਿੱਚ ਵਿਚਰਨ ਵਾਲੇ ਦੁਨੀਆਂ ਨੂੰ ਜਿੱਤਣ ਵਾਲੇ ਲੋਕ, ਉਹ ਬਾਲੋਂਗੇ ਤੇ ਜੀਵਨ ਕੌੜਾ ਬਣ ਜਾਏਗਾ। ਇਸ ਕਰਕੇ ਚੰਦਨ ਕਾ ਫਲ ਚੰਦਨ ਵਾਸ, ਮਾਨਸ ਕਾ ਫਲ ਘੱਟ ਮੈਂ ਖਾਸ। ਬੰਦੇ ਦਾ ਜੀਵਨ ਕੀ ਹੈ? ਸਵਾਸਨ। ਚੰਦਨ ਦਾ ਜੀਵਨ ਹੈ ਠੰਡ ਦੇਣੀ ਤੇ ਖੁਸ਼ਬੋ ਦੇਣੀ। ਜੇ ਇਨਸਾਨ ਨੇ ਆਪਣੇ ਜੀਵਨ ਦੇ ਅੰਦਰ ਖੁਸ਼ਬੋ ਨਾ ਪੈਦਾ ਕੀਤੀ, ਬਦਬੋ ਹੀ ਬਦਬੋ ਛੱਡਦਾ ਰਿਹਾ, ਉਹ ਇਨਸਾਨ ਕਾਹਦਾ ਹੈਵਾਨ ਹੈ। ਇਸ ਕਰਕੇ ਪਿਆਰੋ ਸਤਿਗੁਰੂ ਜੀ ਫਰਮਾਉਂਦੇ ਹਨ, ਭਗ ਗੋਬਿੰਦ ਸਭ ਛੋਟੀਆਂ। ਕਈ ਮਹਾਂਪੁਰਖ ਇੰਡੀਆ ਚ ਹੋਏ, ਇੱਥੇ ਆਏ ਨੀ, ਪਰ ਉਹਨਾਂ ਦੇ ਨਾਂ ਦੀ ਖੁਸ਼ਬੋ ਤੁਸੀਂ ਇੱਥੇ ਵੀ ਲੈ ਰਹੇ। ਉਹਨਾਂ ਦਾ ਨਾਂ ਲੈਣ ਨਾਲ ਤੁਹਾਨੂੰ ਕਿੰਨੀ ਪ੍ਰਸੰਨਤਾ ਹੁੰਦੀ? ਖੁਸ਼ਬੋ ਜਿਹੜੀ ਆ ਹਵਾ ਦੂਰ ਤੱਕ ਲੈ ਜਾਂਦੀ, ਬਦਬੋ ਨੂੰ ਵੀ ਲੈ ਜਾਂਦੀ। ਅੱਜ ਵੀ ਬੋ ਵਾਲੀ ਹਵਾ ਆ ਰਹੀ, ਅੱਜ ਖੁਸ਼ਬੋਦਾਰ ਹਵਾ ਆ ਰਹੀ। ਸਿਆਣੇ ਬੰਦੇ ਆਪਣੇ ਘਰ ਵਿੱਚ ਫੁੱਲ ਫਲਵਾੜੀਆਂ ਲਾਉਂਦੇ, ਚਾਰ ਸਵੇਰੇ ਮਹਿਕ ਆਵੇ। ਮਾੜੇ ਬੰਦੇ ਆਪਣੇ ਘਰ ਵਿੱਚ ਵੀ ਗੰਦ ਮੰਦ ਖਿਲਾਰਦੇ। ਗੱਜ ਕੇ ਬੋਲੋ, ਇਹ ਜਿਹੜਾ ਸਰੀਰ ਹੈ ਇਹ ਰੱਬ ਦੇ ਰਹਿਣ ਦਾ ਘਰ ਹੈ, ਕੀ ਇਹਦੇ ਵਿੱਚ ਆਪਾਂ ਖੁਸ਼ਬੋ ਪੈਦਾ ਕਰਨੀ ਹੈ ਜਾਂ ਇਹਦੇ ਵਿੱਚ ਗੰਦ ਪੈਦਾ ਕਰਨਾ? ਜੇ ਤਾਂ ਖੁਸ਼ਬੋ ਹੋ, ਭੌਰੇ ਵੀ ਸੁੰਘਣ ਲਈ ਆ ਜਾਣਗੇ। ਭੌਰੇ ਕੌਣ? ਸੰਤ ਭਗਤ ਹੋਣਗੇ ਉਹਨਾਂ ਘਰਾਂ ਚ ਗੁਰਸਿੱਖ, ਤੇ ਫਿਰ ਗੁਰੂ ਵੀ ਆ ਜਾਵੇਗਾ। ਪਿਆਰ ਦਾ ਪਤਾ ਲਾਲੂ ਵਿੱਚ ਖੁਸ਼ਬੋ ਸੀ, ਬਾਬਾ ਨਾਨਕ ਨੂੰ ਸੱਦਿਆ ਸੀ ਕਿਤੇ, ਆਪੇ ਚੱਲੇਗਾ। ਗੱਜ ਕੇ ਬੋਲੋ ਸਤਨਾਮ। ਭਾਈ ਲਾਲੋ ਦੇ ਪਿਆਰ ਦੀ ਖੁਸ਼ਬੋ, ਭਗਤੀ ਦੀ ਖੁਸ਼ਬੋ ਬਾਬੇ ਨਾਨਕ ਨੂੰ ਆਪਣੇ ਵੱਲ ਖਿੱਚ ਕੇ ਲੈ ਗਈ। ਸਿਵਨਾਵ ਰਾਜੇ ਨੇ ਭਾਈ ਮਨਸੁਖ ਦੀ ਸੰਗਤ ਕਰਕੇ ਬਾਬੇ ਡਾਂਗੂ ਕੜਕਾਏ, ਔਰ ਫਿਰ ਸਾਸ ਇਸ ਤਰ੍ਹਾਂ ਦੀ ਤੇਰੀ ਅਵਸਥਾ ਬਣ ਜਾਏਗੀ। ਸਭ ਤਨ ਬਿਨ ਸਜਾਏ ਬੇਹਾਲ, ਬੇਹਾਲ ਮੈਨੇ ਤੂੰ ਬਹੁਤ ਦੁਖੀ ਹੋਵੇਗਾ ਔਰ ਹਾਲੋਂ ਬੇਹਾਲ ਹੋ ਜਾਏਗਾ। ਸਭ ਤੇਰਾ ਜਿਹੜਾ ਤਨ ਹੈ ਨਾ ਸਰੀਰ, ਇਹ ਬਿਨ ਸਜਾਏਗਾ। ਉਪਜਾ ਨਿਪਜਾ ਨਿਪਜ ਸਮਾਈ, ਨੈਣ ਹੈ ਦੇਸ਼ ਇਹ ਜਗ ਜਾਈ, ਲਾਜ ਨਾ ਮਰਹੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਜੋਆ ਚੰਦਨ ਮਰਦਨ ਅੰਗਾ, ਤੂ ਤਨ ਜਲੈ ਕਾਟ ਕੈ ਸੰਗਾ। ਕਹਿਤ ਕਬੀਰ ਸੁਣੋ ਰੇ ਗੁਨੀਆ, ਬਿਨ ਸਹਿ ਗੁਰ ਰੂਪ ਦੇਖੈ ਸਭ ਦੁਨੀਆ। ਜਿਹੜੇ ਰੂਪ ਜੋਗਨ ਵਿੱਚ ਲਾ ਕੇ ਤੂੰ ਰੱਬ ਨੂੰ ਭੁਲਾਇਆ, ਇਹ ਰੂਪ ਬਿਨ ਸਜਾਣਾ। ਜਿਹੜੇ ਸਿਰ ਨੂੰ ਸੁਗੰਧੀਆਂ ਲਾਉਣਾ,
ਇੱਕ ਦਿਨ ਤੈਨੂੰ ਕਾਠ ਵਿੱਚ ਦੇ ਦੇਣਾ, ਇੱਥੇ ਬਿਜਲੀ ਨਾਲ ਕਹਿੰਦੇ ਕਰ ਦਿੰਦੇ, ਲੱਜ ਕੇ ਬੋਲੋ ਸਤਨਾ। ਇਸ ਕਰਕੇ ਪਿਆਰਿਆ ਕਹਿੰਦੇ ਇੱਕ ਦਿਨ ਤੇਰਾ ਜਿਹੜਾ ਤਨ ਹੈ ਇਹ ਦਿਨ ਸਜਾਏਗਾ, ਤੂੰ ਹਾਲੋ ਬੇਹਾਲ ਦੁਖੀ ਹੋ ਜਾਵੇਗਾ। ਰਾਹੋ ਵਿਸਰਾਮ ਦੁਆਰਾ ਗਰੀਬ ਨਵਾਜ ਜੀ ਕਥਨ ਕਰਦੇ ਹਨ, ਮਹਾਰਾਜ ਪੰਜਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਦੇ ਦੋ ਪ੍ਰੇਮੀ ਸਨ, ਉਹ ਗੁਰਮੁਖ ਸਨ ਨਾ ਜਿਹੜੇ, ਦੋਨੋਂ ਭਰਾ ਸੀ ਤੇ ਉਹਨਾਂ ਦੇ ਘਰ ਜਿਹੜੀਆਂ ਬੀਬੀਆਂ ਸੀ ਨਾ ਉਹ ਵੀ ਦੋਨੋਂ ਭੈਣਾਂ ਸਨ ਸਖੀ। ਇੱਕ ਨੇ ਸਤਨਾਮ ਦਾ ਜਾਪ ਕਰਨਾ, ਦੂਜੇ ਨੇ ਵਾਹਿਗੁਰੂ ਦਾ ਕਰਨਾ। ਦੋਹਾਂ ਭਰਾਵਾਂ ਨੇ ਦੇਖੋ ਨਿਜਮੇ ਬਣਾਇਆ, ਜਿਹੜੇ ਵਿਹਾਰ ਕਰਨਾ ਨਾ ਆਪਣਾ, ਇੱਕ ਨੇ ਸਤਨਾਮ ਕਹਿਣਾ ਦੂਜੇ ਨੇ ਵਾਹਿਗੁਰੂ, ਕਿਉਂ ਦੋਹਾਂ ਦਾ ਰਲ ਕੇ ਜਾਪ ਕਰੀ ਜਾਣਾ, ਦੋਨੋਂ ਇੱਕ ਦੂਜੇ ਦੇ ਸਾਸ ਗ੍ਰਾਸ ਬਣ ਗਏ। ਘਰੋਂ ਬੀਬੀਆਂ ਦਾ ਵੀ ਇਹ ਸੀ ਤੇ ਗਾਂ ਬੱਚਿਆਂ ਦਾ ਵੀ ਇਹ ਜੀਵਨ ਬਣਿਆ ਹੋਇਆ ਸੀ। ਸਾਲ ਦੇ ਛੇ ਮਹੀਨੇ ਮਹਾਰਾਜ ਦਸਵੰਧ ਲੈ ਕੇ ਆਪ ਚਰਨੀ ਜਾਇਆ ਕਰਦੇ ਸਨ। ਉਦੋਂ ਆਉਣਾ ਇਤਨਾ ਸੁਰੱਖਿਅਤ ਨਹੀਂ ਸੀ, ਕਈ ਵਾਰੀ ਹੋ ਸਕਦਾ ਸੀ ਜਲਮ ਲੋਕ ਕਈ ਤਰ੍ਹਾਂ ਦਾ ਭੈੜਾ ਵਰਤਾਵ ਕਰਦੇ ਸਨ, ਬਹੁਤ ਸਾਰੀਆਂ ਮੁਸੀਬਤਾਂ ਗੁਰਮ ਲੋਕਾਂ ਨੂੰ ਪੇਸ਼ ਆਇਆ ਕਰਦੀਆਂ ਸਨ, ਧਰਮ ਸਥਾਨਾਂ ਤੇ ਜਾਣਾ ਔਖਾ ਬਣਿਆ ਹੋਇਆ ਸੀ, ਕਿਉਂਕਿ ਜਿਸ ਦਾ ਰਾਜ ਕਿਸੇ ਦਾ ਸੁਪਨਾ ਹੋਇਆ ਕਰਦਾ। ਸੋ ਇਹ ਗੁਰਸਿੱਖ ਕਿਤੇ ਉਹਨਾਂ ਦੁਰਜਨ ਲੋਕਾਂ ਦੇ ਹੱਥ ਆ ਗਏ, ਉਹਨੇ ਜਿਹੜਾ ਕੋਲ ਦਸਵੰਧ ਸੀ ਉਹ ਲੁੱਟ ਲਿਆ, ਇਹਨਾਂ ਨੂੰ ਮਾਰ ਕੇ ਉਹਨਾਂ ਨੇ ਸੰਸਕਾਰ ਦਿੱਤਾ। ਇੱਕ ਦਿਨ ਗੁਜ਼ਰਿਆ, ਦੋ ਦਿਨ ਗੁਜ਼ਰਿਆ, ਹਫ਼ਤਾ ਮਹੀਨਾ ਗੁਜ਼ਰਿਆ, ਕੋਈ ਯੁੱਗ ਸੁੱਗ ਨਾ ਆਈ। ਬੀਬੀਆਂ ਨੇ ਕਿਹਾ ਵੀ ਸਾਡੇ ਪਤੀ ਦੇਵ ਗਏ ਸੀ ਤੇ ਇੰਨੇ ਦਿਨ ਤੋਂ ਰਹਿੰਦੇ ਨਾ ਸੁਣਦੇ, ਮਹਾਰਾਜ ਜੀ ਇੰਨੇ ਦਿਨ ਗ੍ਰਹਿਸਥੀ ਸਿੱਖਾਂ ਨੂੰ ਰਹਿਣ ਨੀ ਦਿੰਦੇ, ਜਾਓ ਭਾਈ ਆਪਣਾ ਕਾਰੋਬਾਰ ਕਰੋ। ਇਹ ਕਾਰਨ ਕੀ ਬਣਿਆ? ਕੁਛ ਪੜਤਾਲ ਕੀਤੀ ਪਰ ਨਿਰਣਾ ਨਾ ਹੋ ਸਕੀ। ਖੈਰ ਖੋਜ ਕਰਦੀਆਂ ਕਰਦੀਆਂ ਮਹਾਰਾਜ ਚਰਨਾਂ ਚ ਗਈਆਂ, ਮਹਾਰਾਜ ਨੂੰ ਦਰਸ਼ਨੀ ਭੇਟਾ ਰੱਖ ਕੇ ਬੇਨਤੀ ਕੀਤੀ। ਸੱਚੇ ਪਾਤਸ਼ਾਹ ਦਾ ਸਮਰੱਥ ਔਰ ਸਰਬੱਗ ਸਨ ਕਿ ਮਹਾਰਾਜ ਆਪ ਜੀ ਦੇ ਗੁਰਸਿੱਖ ਆਏ ਸਨ ਤੇ ਇੱਥੇ ਵੀ ਸੰਗਤ ਤੋਂ ਪੁੱਛਿਆ, ਕੋਈ ਤਰਾਕ ਨੀ ਮਿਲਦਾ ਤੇ ਵਾਪਸ ਪਰਤ ਕੇ ਵੀ ਨਹੀਂ ਗਏ, ਰਿਸ਼ਤੇਦਾਰਾਂ ਤੋਂ ਵੀ ਸੂਪੜੀ ਕਈ ਵਧੀਆ। ਫਿਰ ਮਹਾਰਾਜ ਨੇ ਜਾਣੀ ਜਾਣ ਸਨ ਸਿੱਖਾਂ ਦੀ ਡਿਊਟੀ ਲਾਈ, ਖੋਜ ਕੱਢੀ, ਖੋਜ ਨਿਕਲਿਆ, ਪਤਾ ਲੱਗਿਆ ਕਿ ਇਸ ਨਗਰ ਵਿੱਚ ਇਹਨਾਂ ਜ਼ਾਲਮ ਮੁਸਲਮਾਨਾਂ ਨੇ ਉਹਨਾਂ ਨੂੰ ਮਾਰ ਕੇ ਲੁੱਟ ਕਰਕੇ ਇਸ ਤਰ੍ਹਾਂ ਸੰਸਕਾਰ ਦਿੱਤਾ। ਤੋ ਬਰਾਗ ਤਾਂ ਖੈਰ ਚੰਗਿਆਂ ਪੁਰਸ਼ਾਂ ਦਾ ਹੁੰਦਾ ਹੀ ਹੈ। ਮਹਾਰਾਜ ਕਹਿਣ ਲੱਗੇ ਵੀ ਜਿੱਥੋਂ ਸਾਰੇ ਉਹ ਹੱਡੀਆਂ ਲਓ। ਬੀਬੀਆਂ ਨੂੰ ਕਿਹਾ ਵੀ ਤੁਸੀਂ ਇਹ ਹੱਡੀਆਂ ਧਿਆਨ ਲਓਗੀਆਂ ਵੀ ਕਿਹੜੇ ਕਿਹੜੇ ਸਿੱਖ ਦੀਆਂ? ਕਹਿੰਦੇ ਹਾਂਜੀ ਅਸੀਂ ਧਿਆਨ ਲਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਕਿਵੇਂ? ਕਹਿਣ ਲੱਗੇ ਜੀ ਇੱਕ ਤਾਂ ਸਤਨਾਮ ਜਪਦਾ ਹੁੰਦਾ ਸੀ ਇੱਕ ਵਾਹਿਗੁਰੂ, ਤੁਸੀਂ ਹੱਡੀ ਕੰਨ ਨੂੰ ਲਾ ਕੇ ਸੁਣੋ, ਉਹਨਾਂ ਦੇ ਰੋਮ ਰੋਮ ਚ ਵਾਹਿਗੁਰੂ ਸਤਨਾਮ ਦਾ ਨਾਮ ਜਪਿਆ ਹੋਇਆ ਵਸਿਆ ਹੋਇਆ ਸੀ। ਜਿਹੜੇ ਹੱਡੀਆਂ ਲਾ ਕੇ ਚੈੱਕ ਕੀਤੀਆਂ ਨਾ, ਹੱਡੀਆਂ ਦੇ ਮਸਾਮਾਂ ਚ ਇਸ ਤਰ੍ਹਾਂ ਸਤਨਾਮ ਸ੍ਰੀ ਵਾਹਿਗੁਰੂ ਦੀ ਆਵਾਜ਼ ਆ ਗਈ। ਸੱਚੇ ਪਾਤਸ਼ਾਹ ਨੇ ਇੱਕ ਪਲੰਘ ਉੱਪਰ ਵਿਸਤਰਾ ਸਜਾ ਕੇ ਉਹਨਾਂ ਹੱਡੀਆਂ ਦਾ ਦੁੱਧ ਨਾਲ ਇਸ਼ਨਾਨ ਕਰਵਾਇਆ, ਸਰੋਵਰ ਦੇ ਜਲ ਵਿੱਚ ਦੁੱਧ ਪਾਤਾ, ਇਸ਼ਨਾਨ ਕਰਾ ਕੇ ਪਹੁੰਚ ਕੇ ਬਿਸਤਰੇ ਤੇ ਸਜਾ ਕੀਆਂ ਉੱਪਰ ਚਾਦਰਾ ਦੇ ਦਿੱਤਾ। ਫਿਰ ਸੱਚੇ ਪਾਤਸ਼ਾਹ ਨੇ ਆਪਣੀ ਸਿਵ ਦ੍ਰਿਸ਼ਟੀ ਕੀਤੀ, ਦੋਨੋਂ ਹੀ ਉਹ ਮਹਾਂਪੁਰਖ ਸਤਨਾਮ ਕਹਿੰਦੇ ਉੱਠ ਕੇ ਬਹਿ ਗਏ ਔਰ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਉਹਨਾਂ ਦੀਆਂ ਰੂਹਾਂ ਭਗਵਾਨ ਵਿੱਚ ਬਹਿ ਕੇ ਆਕਾਸ਼ ਮੰਡਲ ਰਾਹੀਂ ਮਹਾਰਾਜ ਦੇ ਲੋਕ ਨੂੰ ਚਲੇ ਗਏ। ਰੱਜ ਕੇ ਬੋਲੋ ਸਤਨਾਮ ਦੇ ਜਾਪ ਵਿੱਚ ਇੰਨੀ ਸ਼ਕਤੀ, ਤਾਂ ਹੀ ਮਹਾਰਾਜ ਨੇ ਕਿਹਾ ਸਤਨਾਮ ਦਿਨ ਬਦਲ ਸਾਹੀ। ਇਸ ਕਰਕੇ ਵਾਹਿਗੁਰੂ ਦੇ ਨਾਮ ਵਿੱਚ ਇਤਨੀ ਵੱਡੀ ਮਹਾਨ ਤਾਕਤ, ਤਾਂ ਤੇ ਸਾਧ ਸੰਗਤ ਜੀ ਨਾਮ ਦਾ ਅਭਿਆਸ ਕਰਨਾ ਹਰ ਗੁਰਸਿੱਖ ਪ੍ਰਾਣੀ ਮਾਤਰ ਦਾ ਵਿਸ਼ੇਸ਼ ਧਰਮ ਹੈ। ਇਹ ਨਹੀਂ ਕਿ ਸਾਡੇ ਉੱਪਰ ਕੋਈ ਛੱਟ ਹੈ, ਛੱਟਾਂ ਨੂੰ ਲਾਉਣ ਵਾਸਤੇ ਨਾਮ ਜਪਣਾ ਚਾਹੀਦਾ। ਛੱਟਾਂ ਤਾਂ ਅੱਗੇ ਚੁੱਕੀਆਂ ਆ, ਛੱਟ ਲਹੇਗੀ ਤਾਂ ਜੇ ਨਾਮ ਜਪਾਂਗੇ। ਕਈ ਬੰਦੇ ਇਹ ਅਹਿਸਾਸ ਕਰਦੇ ਜਿਹੜਾ ਅੰਮ੍ਰਿਤ ਛਕਾਉਂਦੇ ਸਾਡੇ ਤੇ ਛੱਟ ਪਾ ਰਹੇ, ਸਾਨੂੰ ਗੁਰਦੁਆਰੇ ਜਾਣ ਲਈ ਕਹਿੰਦੇ ਛੱਟ ਪਾ ਰਹੇ, ਸਾਨੂੰ ਭਜਨ ਕਰਨ ਲਈ ਕਹਿੰਦੇ ਆ ਛੱਟ ਪਾ ਰਹੇ, ਸਾਨੂੰ ਬੰਧਨ ਚ ਪਾ ਰਹੇ ਛੱਟ ਪਾ ਰਹੇ। ਨਹੀਂ, ਗੁਰੂ ਦੇ ਬੰਧਨ ਵਿੱਚ ਆ ਕੇ ਬੰਧਨਾਂ ਦੀ ਛੱਟ ਲੈ ਜਾਂਦੀ ਹੈ, ਸਮਝੇ? ਇਸ ਕਰਕੇ ਪਿਆਰੇ ਹਜ਼ੂਰ ਕਥਨ ਕਰਦੇ ਹਨ, ਉਹ ਜਿਹੜੇ ਅਜਿਹੇ ਗੁਰਸਿੱਖ ਹਨ
ਤਨ ਮਨ ਧਨ ਆਪਣਾ ਕਰ ਥਾਪਿਆ। ਉਹਨਾਂ ਨੇ ਤਾਂ ਤਨ ਮਨ ਧਨ ਗੁਰੂ ਦਾ ਬਣਾ ਤਾ, ਹੁਕਮ ਬਣੇ ਗੁਰੂ ਤੇਰਾ ਜਾਵੋ ਸੱਚੀ ਬਾਣੇ, ਪਰ ਮਨਮੁਖਾਂ ਦੀ ਦਸ਼ਾ ਕੀ ਹੈ? ਉਹ ਤਨ ਨੂੰ ਵੀ ਆਪਣਾ ਬਣਾਈ ਫਿਰਦੇ, ਮਨ ਨੂੰ ਵੀ ਧਨ ਨੂੰ ਵੀ ਆਪਣਾ ਬਣਾਈ ਫਿਰਦੇ। ਆਪਣਾ ਕਰ ਥਾਪਿਆ, ਇਹਨੂੰ ਆਪਣਾ ਕਰਕੇ ਥਾਪਿਆ, ਇਸ ਤਰ੍ਹਾਂ ਕੀਤਾ ਹੋਇਆ ਵੀ ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਬਾਕੀ ਕਹਿੰਦੇ ਜੋ ਧਨ ਦੌਲਤ ਆ ਪੁੱਤਰ ਦੀਆਂ ਪਰਿਵਾਰ ਮੇਰਾ, ਇੱਕ ਰੱਬ ਦਾ ਹੀ ਨਾਮ ਬਗਾਨਾ। ਗੁਰ ਤੇ ਕਹਿੰਦੇ ਬਾਕੀ ਸਭ ਬਗਾਨਾ ਤੇ ਰੱਬ ਦਾ ਨਾਮ ਆਪਣਾ। ਸੱਜ ਕੇ ਬੋਲੋ ਸਾਧਨਾ, ਗੁਰ ਤੇ ਕਦਾ ਦੀ ਮਨਮੁਖ ਦਾ ਇਤਨਾ ਵੱਡਾ ਅੰਤਰ ਹੈ। ਦੇਖਣ ਵਿਚ ਤਾਂ ਦੋਵੇਂ ਮਨੁੱਖ ਨਜ਼ਰ ਆਉਂਦੇ, ਕਰਮ ਕਿਰਿਆ ਵੀ ਵੈਸੀ ਨਜ਼ਰ ਆਉਂਦੀ ਹੈ। ਫਰਕ ਕਿਹੜੀ ਗੱਲ ਦਾ? ਵਿਚਾਰਾਂ ਦਾ, ਗਿਆਨ ਦਾ, ਧਾਰਨਾ ਦਾ, ਧਰਮ ਦਾ, ਉਹਨਾਂ ਦੀ ਕਰਮ ਕਿਰਿਆ ਦਾ ਫਰਕ ਹੈ। ਵੇਖਣ ਵਿਚ ਤਾਂ ਚਗਲਾਂ ਤਾਂ ਹੋ ਸਕਦਾ ਮਨਮੁਖਾਂ ਦੀਆਂ ਗੁਰਸਿੱਖਾਂ ਨੂੰ ਜ਼ਿਆਦਾ ਸੋਹਣੀਆਂ ਹੋਣ, ਲਿਬਾਸ ਵੀ ਚੰਗਾ ਪਾਏ ਹੋਣ, ਗਹਿਣੇ ਗੱਤੇ ਵੀ ਜ਼ਿਆਦਾ ਪਾਏ ਹੋਣ, ਇਹਨਾਂ ਚੀਜ਼ਾਂ ਨਾਲ ਕੋਈ ਸਵਾਪਣ ਨਹੀਂ ਪ੍ਰਾਪਤ ਕਰ ਸਕਦਾ। ਮਹਾਰਾਜ ਨੇ ਤੇ ਇਹਨਾਂ ਲੋਕਾਂ ਨੂੰ ਕਿਹਾ ਆਪ ਸੁੰਦਰ ਕਲੀਨ ਚਤਰ, ਆਪ ਸੁੰਦਰ ਕਲੀਨ ਚਤਰ ਮੁੱਖ ਗਿਆਨੀ, ਧਨਵੰਤ ਮਿਰਤਾ ਕਹੀਆ ਨਾਨਕਾ ਜੀ ਪ੍ਰੀਤ ਨਹੀਂ ਭਗਵੰਤ। ਇਹ ਸੱਚੇ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਹੱਥ ਸੁੰਦਰ ਵੀ ਹੋਵੇ, ਫੁੱਲ ਵੀ ਚੰਗੀ ਉੱਚੀ ਹੋਵੇ, ਚਤਰ ਵੀ ਬੜਾ ਹੋਵੇ, ਇਹਨੂੰ ਵਾਰੇ ਨਾ ਆਉਣ ਦੇਵੇ, ਔਰ ਹਾਜ਼ਰ ਜਵਾਬੀ ਹੋਵੇ, ਧਨਵੰਤ ਧਨਵਾਨ ਬੜਾ ਹੋਵੇ, ਮਿਰਤ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜੇ ਭਗਵਾਨ ਦੀ ਪ੍ਰੀਤੀ ਚ ਮੁਰਦੇ ਦੇ ਤੋਲੇ। ਮਹਾਰਾਜ ਨੇ ਉਹਨਾਂ ਨੂੰ ਸਾਧ ਸੰਗਤ ਜੀ ਬਿਨ ਬੂਝੇ ਪਾਸ ਢੋਰ, ਜਿਨ੍ਹਾਂ ਨੇ ਆ ਕੇ ਆਪਣੀ ਆਤਮਾ ਨੂੰ ਪਰਮਾਤਮਾ ਨੂੰ ਬੁਝਿਆ ਨੀ ਨਾ ਨਾਮ ਜਪ ਕੇ, ਉਹ ਕਹਿੰਦੇ ਪਸ਼ੂ ਆ, ਪਸ਼ੂਆਂ ਚ ਢੋਰ ਪਸ਼ੂ ਕਿਹੜੇ ਖੋਤੇ ਆ ਜਿਹੜੇ ਭਾਰ ਢੋਂਦੇ, ਢੋਰ ਪਸ਼ੂ ਹੁੰਦਾ ਜਿਹੜਾ ਭਾਰ ਢੋਵੇ। ਕਿੰਨੇ ਕਰੜੇ ਸ਼ਬਦ ਗੁਰਬਾਣੀ ਵਿਚ ਉਹਨਾਂ ਸਾਖਤ ਲੋਕਾਂ ਵਾਸਤੇ ਸਤਿਗੁਰੂ ਜੀ ਨੇ ਵਰਤੇ ਹਨ। ਤਾਂ ਤੇ ਸਾਧ ਸੰਗਤ ਜੀ ਹਜ਼ੂਰ ਕਥਨ ਕਰ ਰਹੇ ਹਨ, ਕਰਨ ਹਾਰ ਇੱਕ ਨਿਮਕ ਨਾ ਜਾਪਿਆ, ਉਹ ਕਰਨ ਵਾਲਾ ਜਿਹੜਾ ਵਾਹਿਗੁਰੂ ਸੀ ਉਹਨੂੰ ਨਿਮਕ ਮਾਤਰ ਵੀ ਨਾ ਜਪਿਆ, ਮਾ ਮੋਹ ਅੰਧ ਕੂਪ ਪਰਿਆ, ਇਹ ਜਿਹੜਾ ਮਹਾਨ ਮੋਹ ਰੂਪੀ ਅੰਧਾ ਖੂਹਾ ਨਾ ਇਹਦੇ ਵਿਚ ਪਰਿਆ ਡਿੱਗਿਆ ਹੋਇਆ। ਮੋਹ ਦੇ ਸਾਗਰ ਚ ਦੇਖੋ ਦੁਨੀਆਂ ਕਿਵੇਂ ਡੁੱਬ ਡੁੱਬ ਮਰ ਰਹੀ, ਮੋਹ ਮਮਤਾ ਦੇ ਮਾਰੇ ਹੋਏ ਗੁਰੂਆਂ ਪੀਰਾਂ ਨੂੰ ਵੀ ਤਲਾਂਜਲੀ ਦੇ ਫਿਰਦੇ, ਬੇ ਮੁਕੋ ਕਰਕੇ ਸਾਧ ਸੰਗਤ ਕ੍ਰਿਤੀਆਂ ਕਰਦੇ, ਬਹੁ ਪਰਪੰਚ ਕਰ ਪਰਸਨ ਲਿਆਵੇ, ਸੁੱਤ ਦਾਰਾ ਤੇ ਆਨ ਲਟਾਵੇ, ਮਨ ਮੇਰੇ ਭੁੱਲੇ ਕਬਤ ਮੈਂ ਕੀਜੇ, ਅੰਤ ਨਵੇਰਾ ਤੇਰੇ ਜੀ ਪੈ ਜੀਜੇ, ਮੋਹ ਦੇ ਮਾਰੇ ਹੀ ਕੁਛ ਕਰਦੇ ਹਨ। ਲਾਲਚਾਂ ਵਾਸਤੇ ਲੋਕ ਦੋਹਰਾ ਵਿਚਾਰ, ਨਾਰਾਇਣ ਦਾਸ ਨੇ ਦੇ ਲੋਕ ਤੋਂ ਭਾਈ ਲਕਸ਼ਮਣ ਸਿੰਘ ਤਾਂ ਜਥਾ ਲੈ ਕੇ ਗਿਆ ਦਰਸ਼ਨ ਕਰਨ ਨਨਕਾਣੇ ਸਾਹਿਬ, ਆ ਕੇ ਗੁਰਦਿੱਖ ਪਿਆਰੇ ਮਹਾਂ ਜਥੇਦਾਰ ਜੀ ਮਹਾਰਾਜ ਸਾਹਿਬ ਦਾ ਬੈਗ, ਦੂਜੇ ਸਿੰਘ ਕਰ ਨਹੀਂ ਸਕਦਾ, ਉਹ ਜਾਪ ਕਰਾਉਣ ਲੱਗ ਪਿਆ, ਬਾਕੀ ਨਾਲ ਜਾਪ ਕਰਨ ਲੱਗ ਪਿਆ, ਤਿੰਨ ਗੁੰਡੇ ਕੁੱਠੇ ਕੀਤੇ ਹੋਏ ਸਨ, ਗੋਲੀਆਂ ਮਾਰਨੀਆਂ ਸ਼ੁਰੂ ਕਰਤੀ, ਮਹਾਰਾਜ ਸਰੂਪ ਚ ਵੱਜੀਆਂ ਜਥੇਦਾਰ ਸਾਹਿਬ ਦੀ ਤੇ 250-300 ਸਿੰਘ ਕਿਵੇਂ ਭੱਜੀਆਂ, ਝੋਕ ਝੋਕ ਕੇ ਜੰਡਾ ਨਾ ਜੀਂਦਿਆਂ ਦੇ ਤੇਲ ਪਾ ਕੇ ਅੱਗ ਲਾ ਲਾ ਕੇ ਸਾੜਿਆ, ਤੇ ਕਹਾਉਂਦਾ ਉਹ ਵੀ ਆਪਣੇ ਆਪ ਨੂੰ ਸਾਧ ਸੰਗਤ ਜੀ ਦੇ ਨਖਾਂਦੇ ਆ, ਲੱਗਦੇ ਬੋਲੋ ਸਾਧ। ਚੌਧਰ ਦੀ ਹਾਲਤ ਵਿਚ ਕਿੰਨਿਆਂ ਦਾ ਖੂਨ ਪੀਤ, ਜਿਹੜੇ ਗੁਰੂ ਗ੍ਰੰਥ ਦੀ ਪੂਜਾ ਖਾਂਦਾ ਸੀ ਉਹਨੂੰ ਮੇਰਾ ਬਸ ਸਾਗਤ ਲੋਕਾਂ ਦੀ ਐਸੀ ਕਿਰਿਆ, ਤਾਂ ਹੀ ਮਾਰਨ ਕਿਹਾ ਸਾਗਤ ਦਾ ਮਹਿਲਾ ਆਚਾਰ, ਸਾਗਤਾਂ ਦਾ ਆਚਾਰ ਮਹਿਲਾ, ਉਹ ਪਵਿੱਤਰ ਜੀਵਨ ਵਾਲਿਆਂ ਨੂੰ ਵੀ ਮਹਿਲਾ ਦੇਖਦੀ, ਇੱਥੇ ਤੱਕ ਉਹਨਾਂ ਦਾ ਖੂਨ ਪੀ ਕੇ ਵੀ ਉਹਨਾਂ ਦੀ ਮਹਿਲ ਨੀ ਧੋਤੀ, ਖੂਨ ਕੋਈ ਇਹਨਾਂ ਦਾ ਮਹਿਲ ਲੱਗਦੀ, ਮਹਿਲ ਧੋਣ ਵਾਸਤੇ ਤਾਂ ਜਿਹੜਾ ਸਾਧ ਨੇ ਉਹ ਹੀ ਵਰਤਣਾ ਪਵੇਗਾ, ਕਿਉਂਕਿ ਅਭਿਆਸ ਨਾ ਇਹ ਮਨ ਦੀ ਮੈਲ ਦੂਰ ਹੁੰਦੀ, ਤਨ ਦੀ ਮੈਲ ਸਾਬਣ, ਪਾਣੀ ਆਦਿਕਾਂ ਨਾਲ ਦੂਰ ਹੋ ਜਾਂਦੀ। ਸੋ ਇਸ ਕਰਕੇ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਨ, ਇਨਸਾਨ ਕੀ ਨਹੀਂ ਕਰਦਾ, ਬਹੁਤ ਕੁਝ ਕਰਦਾ। ਕਿੱਥੇ ਜਿਹੜੇ ਗੁਰੂ ਨਾਨਕ ਦੇ ਦਰਬਾਰ ਨੂੰ ਲੋਕ ਕੱਚੀਆਂ ਲੱਸੀਆਂ ਦੁੱਧ ਦਹੀਆਂ ਨਾਲ ਧੋਂਦੇ ਸੀ, ਇਸ ਨੇ ਸ਼ਹੀਦਾਂ ਦੇ ਖੂਨ ਨਾਲ ਧੋਤਾ। ਉੱਥੇ ਦੇ ਜੰਡ, ਉੱਥੇ ਦੀਆਂ ਭੱਟੀਆਂ, ਮੈਨੂੰ ਤਾਂ ਜਾਣ ਦਾ ਹਾਲੇ ਮੌਕਾ ਨੀ ਮਿਲਿਆ, ਬਜ਼ੁਰਗ ਦੱਸਦੇ ਆ ਫਿਰ ਰੋਣਾ ਆ ਜਾਂਦਾ, ਲੱਜ ਕੇ ਬੋਲੋ ਸਭ। ਭਾਈ ਲਕਸ਼ਮਣ ਸਿੰਘ ਵਰਗਾ ਗੁਰ ਤੇ ਸਹਾਰੇ ਨਹੀਂ ਹੋ ਸਕਦਾ, ਅਰਦਾਸ ਕਰਕੇ ਅਰਾਦੇ ਤੇ ਅਟਲ ਰਹਿਣ ਵਾਲੇ। ਭਾਵੇਂ ਕਰਤਾਰ ਸਿੰਘ ਝੱਬਰ ਨੇ ਕਿਹਾ ਅਸੀਂ ਨਾ ਜਾਓ, ਕਹਿੰਦੇ ਅਰਦਾਸਾ ਹੋ ਜਾਓ, ਗੁਰਦੁਆਰੇ ਵਾਸਤੇ ਤਾਂ ਮੈਂ ਜੰਮਿਆ,
ਮੇਰੇ ਨਾਲ ਦੇ ਸਿੰਘ ਵੀ ਗੁਰਦੁਆਰੇ ਲਈ ਜੰਮੇ, ਪ੍ਰਾਣ ਤਾਂ ਲੱਗ ਜਾਣਗੇ ਪਰ ਮੈਂ ਨਰੈਣ ਨੂੰ ਬੇਬਰ ਜ਼ਿਆਦਾ ਕੰਮ ਨਹੀਂ ਕਰਦਾ। ਗੱਜ ਕੇ ਬੋਲੋ, ਉਹਦੀ ਕੁਰਬਾਨੀ ਦਾ ਫਲ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਬਣਿਆ ਸੀ। ਇਹ ਕਿਹਾ ਕਿ ਅੱਜ ਲੀਡਰਾਂ ਵਿਚ ਕੁਝ ਕਰੀਤੀਆਂ ਆਉਣ ਦੇ ਕਾਰਨ ਇਹ ਜਿਹੜੀ ਪਵਿੱਤਰ ਸ਼ਹੀਦਾਂ ਦੀ ਕੁਰਬਾਨੀ ਕੋਈ ਖਾਸ ਪੈਦਾ ਹੋਈ ਸੀ, ਇਹਨੂੰ ਕੁਝ ਖੋਰਾ ਲੱਗ ਗਿਆ। ਸੋ ਗੁਰੂ ਬਾਬਾ ਨਾਨਕ ਅੱਗੇ ਅਰਦਾਸ ਹੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ। ਸ਼੍ਰੋਮਣੀ ਕਮੇਟੀ ਅਕਾਲੀ ਦਲ ਮਾੜਾ ਨਹੀਂ, ਕੁਝ ਬੰਦੇ ਵਿਚ ਮਾੜੇ ਆ ਗਏ ਜਿਸ ਨੇ ਸੰਸਥਾ ਨੂੰ ਨੁਕਸਾਨ ਪਹੁੰਚਾਇਆ। ਅੱਜ ਤੁਸੀਂ ਅਖਬਾਰ ਪੜ੍ਹੀ ਹੋਣੀ ਹੈ, ਹੁਣ ਮਾਨ ਦਲ ਦੀ ਕੋਈ ਚੜ੍ਹਦੀ ਕਲਾ ਹੋਈ ਸੀ, ਇੱਕ ਦਲ ਹੋਰ ਪੈਦਾ ਹੋ ਗਿਆ। ਅਗਲੇ ਦਲ ਤਾਂ ਟੁੱਟ ਕੇ ਇੱਕ ਚ ਆ ਕੇ ਰਲਦੇ, ਇੱਕ ਹੋ ਜਾਏ ਤੇ ਇੱਕ ਨਵਾਂ ਹੋਰ ਪੈਦਾ ਹੋ ਗਿਆ। ਕਿੰਨੀ ਚੌਧਰ ਦੀ ਹਵਸ ਸਾਡੇ ਲੋਕਾਂ ਚ ਦਿਨੋ ਦਿਨ ਵੱਧਦੀ ਤੁਰੀ ਜਾ ਰਹੀ ਹੈ। ਅਕਸਰ ਲੀਡਰ ਪਿਆਰੇ ਕਿਉਂ ਕੌਮ ਨੂੰ ਸੱਟ ਮਾਰ ਰਹੇ ਹੋ, ਅਫਸੋਸ ਨਾਲੇ ਬਚਨ ਕਹਿਣੇ ਪੈਂਦੇ। ਉਹ ਅਖਬਾਰ ਪੜ੍ਹੀ ਦੀ ਹੈ ਕਿ ਉੱਥੇ ਦਾ ਆਪਣੇ ਮੁਲਕ ਦਾ ਕੋਈ ਹਾਲਾਤ ਪਤਾ ਲੱਗਦਾ ਰਹਿੰਦਾ। ਅੱਜ ਨਵੀਂ ਗੱਲ ਪੜ੍ਹੀ, ਤੋਰਾਂ ਵਿਚਾਰ ਮੈਂ ਬੇਨਤੀ ਕਰਾਂ ਕਿ ਭਾਈ ਏਕਤਾ ਔਰ ਅਫਸਾਸ ਤੇ ਪਿਆਰ ਦੀ ਜਿਹੜੀ ਰੀਸ ਹੈ ਇਹ ਨਹੀਂ ਹੋ ਸਕਦੀ। ਮਹਾਰਾਜ ਦਾ ਹੁਕਮ ਹੈ ਮਿਲਵੇ ਕੀ ਮਹਿਮਾ, ਵਰਨ ਦਾਸੋ ਨਾਨਕ ਪੜੇ ਪੜੀਲਾ। ਮੁਸਲਮਾਨਾਂ ਨੇ ਇੱਕ ਵਾਰੀ ਦਰਬਾਰ ਤੇ ਕਬਜ਼ਾ ਕਰਕੇ ਕਿਹਾ ਸੀ ਨਾ, ਕੋਈ ਸਿੱਖ ਇੱਥੇ ਮੱਥਾ ਨੀ ਟੇਕ ਸਕਦਾ, ਦੀਵਾ ਨੀ ਬਾਲ ਸਕਦਾ, ਰਹਿ ਰਾਸ ਨੀ ਪੜ੍ਹ ਸਕਦਾ। ਭਾਈ ਮਨੀ ਸਿੰਘ ਦੇ ਭਤੀਜੇ ਅਗੜ ਸਿੰਘ ਨੇ ਕਿਹਾ ਸੀ ਮੈਂ ਕਰਾਂਗਾ। ਚਾਰ ਸਵੇਰੇ ਦੇ ਲੋਕ ਪਹਿਰੇ ਲੱਗੇ ਸੀ, ਇੰਨੀ ਤੇਜ਼ ਰਫਤਾਰ ਨਾਲ ਘੋੜਾ ਦੜਾ ਕੇ ਆਏ, ਸਾਰਿਆਂ ਨੂੰ ਚੀਰ ਕੇ ਨਿਕਲ ਗਏ ਸਰੋਵਰ ਨੂੰ ਤਰ ਕੇ। ਸਾਹ ਸੰਗਤ ਜੀ ਜੋਤ ਬਾਲ ਕੇ ਮਹਾਰਾਜ ਦੇ ਦਰਬਾਰ ਵਿਚ ਪ੍ਰਕੰਮਿਆਂ ਕਰਕੇ ਨਮਸਕਾਰ ਕੀਤੀ, ਜੋਤ ਜਗਾਈ ਔਰ ਰਹਿ ਰਾਤ ਦਾ ਪਾਠ ਕੀਤਾ ਅਤੇ ਮਹਾਰਾਜ ਚਰਨ ਅਰਦਾਸਾ ਕਰਕੇ ਫਿਰ ਸਰੋਵਰ ਤਰ ਕੇ ਤੇ ਸਾਹ ਸਿੰਘ ਸਾਰਿਆਂ ਨੂੰ ਚੀਰ ਕੇ ਨਿਕਲ ਗਿਆ, ਸਾਰੇ ਦੇਖਦੇ ਰਹਿ ਗਏ ਸੀ। ਮਤਲਬ ਗੁਰੂ ਦੇ ਗੁਰਦੁਆਰਿਆਂ ਨਾਲ ਸਿੱਖਾਂ ਨੂੰ ਇਤਨਾ ਵੱਡਾ ਪਿਆਰ ਸੀ, ਉਹ ਗੁਰਧਾਮਾਂ ਦੀ ਪ੍ਰੀਤੀ ਨੂੰ ਕਦੇ ਤਿਆਗਦੇ ਨਾ। ਕਿਉਂਕਿ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਗੁਰਸਿੱਖ ਘਰ ਮੰਨਦਾ, ਇਹ ਗੁਰਦੁਆਰਿਆਂ ਪਿੱਛੇ ਸਰਬੰਸ ਦਾਨ ਵੀ ਦੇ ਸਕਦਾ। ਸਰਬੰਸ ਵੀ ਗੁਰਦੁਆਰਿਆਂ ਦੀ ਮਾਨਤਾ ਪਿੱਛੇ ਕੁਛ ਨਹੀਂ। ਗੁਰੂ ਘਰ ਨਾਲ, ਧਰਮ ਸਥਾਨਾਂ ਨਾਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਗੁਰਸਿੱਖ ਨੂੰ ਇੰਨੀ ਪ੍ਰੀਤੀ, ਕਿਉਂਕਿ ਗੁਰਸਿੱਖ ਨੇ ਇਹਨਾਂ ਸਥਾਨਾਂ ਤੇ ਆ ਕੇ ਸਿੱਖਿਆ ਲੈਣੀ। ਇਹ ਗੁਰਦੁਆਰੇ ਜਿਹੜੇ ਆ ਗੁਰੂ ਨਾਨਕ ਦੀਆਂ ਤਖਸਾਲਾਂ, ਜਿੱਥੇ ਸਾਡੇ ਜੀਵਨ ਦੀ ਘਾਟ ਕੜੀ ਜਾਂਦੀ। ਇਹ ਨਹੀਂ ਕਿ ਰੋਟੀ ਕਾਢੀ ਘਰਾਂ ਵਿਚ ਚਲੇ ਜਾ, ਇੰਨਾ ਕੁ ਕੰਮ ਆ। ਇਹ ਗੁਰੂ ਨਾਨਕ ਦੀਆਂ ਯੂਨੀਵਰਸਿਟੀਆਂ, ਇੱਥੇ ਬਹਿ ਕੇ ਅਸੀਂ ਧਰਮ ਖੰਡ ਦੀ ਵੀ ਸਿੱਖਿਆ ਲੈਣੀ। ਪੰਜ ਖੰਡ ਆ ਨਾ ਜਪਜੀ ਸਾਹਿਬ, ਧਰਮ ਖੰਡ, ਫਿਰ ਅੱਗੇ ਕਿਹੜਾ ਗਿਆਨ ਖੰਡ, ਫਿਰ ਹੈ ਕਰਮ ਖੰਡ, ਇਹ ਹੈ ਕਰਮ ਖੰਡ, ਇਹ ਹੈ ਸੱਚ ਖੰਡ। ਪੰਜ ਖੰਡ ਹਨ, ਪੰਜਾਂ ਖੰਡਾਂ ਦੀ ਸਿੱਖਿਆ ਇਸ ਘਰ ਚੋਂ ਗੁਰਬਾਣੀ ਦੁਆਰਾ ਆਪਾਂ ਨੇ ਪ੍ਰਾਪਤ ਕਰਨੀ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰਸਿੱਖਾਂ ਨੂੰ ਗੁਰੂ ਘਰ ਨਾਲ ਕਿੰਨਾ ਪਿਆਰ, ਕਿੰਨੀ ਸ਼ਰਧਾ, ਇਹ ਮਹਾਰਾਜ ਨੇ ਆਪ ਹੀ ਸ਼ਰਧਾ ਪੈਦਾ ਕੀਤੀ। ਕਥਾ ਕੀਰਤਨ ਸਥਾਨ ਹੈ, ਮਨ ਕਿੰਨਾ ਬੇਚੈਨ ਹੋਵੇ, ਕਹਿੰਦਾ ਚਲੋ ਜੀ ਗੁਰਦੁਆਰੇ ਚਲੀਏ। ਹੈ ਮਨ ਨੂੰ ਕੋਈ ਕਲੇਸ਼ ਹੋਵੇ, ਮਨ ਦੀ ਮੁਰਾਦ ਨਾ ਪੂਰੀ, ਚਲੋ ਜੀ ਗੁਰਦੁਆਰੇ ਜਾਂ ਮਹਾਰਾਜ ਚਰਨਾਂ ਦੇ ਕਰਕੇ ਅਰਦਾਸ ਕਰੋ। ਕੋਈ ਖੰਡ ਪਾਠ ਸਾਹਿਬ ਸੁੱਖਦਾ, ਕੋਈ ਸਹਿਜ ਪਾਠ ਸੁੱਖਦਾ, ਕੋਈ ਮਹਾਰਾਜ ਨੂੰ ਰਮਾਲਾ ਹੀ ਭੇਟ ਕਰਦਾ, ਜਾਂ ਜਥਾ ਚਗਤ ਜਿਵੇਂ ਕਿਸੇ ਦੀ ਚੜ੍ਹਦਾ ਭੇਟ ਅਰਪਣ ਕਰਕੇ ਆਪਣੇ ਮਨ ਦੀਆਂ ਮੁਰਾਦਾਂ ਇਹਨਾਂ ਸਥਾਨਾਂ ਤੋਂ ਪੂਰੀਆਂ ਕਰਦਾ ਤੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਪ੍ਰਤਿਗਿਆ ਕਰਦਾ। ਇਹ ਗੁਰੂ ਕੇ ਪਹਿਰੇਦਾਰ, ਮੈਂ ਤੈਨੂੰ ਔਰ ਨਿਸ਼ਾਨ ਅਸਥਾਨ ਦੀ ਮਰਿਆਦਾ ਨੂੰ ਕਾਇਮ ਕਰਨ ਵਾਸਤੇ ਹਮੇਸ਼ਾ ਵਚਨਬੱਧ ਹਾਂ, ਗੱਜ ਕੇ ਬੋਲੋ ਸਤਨਾਮ। ਸੋ ਇਸ ਕਰਕੇ ਪਿਆਰੂ ਮੈਂ ਬੇਨਤੀ ਕਰ ਰਿਹਾ ਸੀ ਗੁਰਸਿੱਖ ਦੀ ਇੱਕ ਪ੍ਰੀਤ, ਕਿਉਂਕਿ ਮਾੜੇ ਦੇ ਸਰੂਪ ਕਿਹੜੇ ਹੈ, ਇੱਕ ਤਾਂ ਨਿਰਗੁਣ ਸਰੂਪ ਆ, ਇੱਕ ਜਦੋਂ ਸਰਗੁਣ ਸਰੂਪ ਧਾਰ ਕੇ ਆਉਂਦੇ, ਤੀਜਾ ਬਾਣੀ ਸਰੂਪ ਹੈ, ਚੌਥਾ ਗੁਰਦੁਆਰਾ ਵੀ ਮਹਾਰਾਜ ਦਾ ਸਰੂਪ ਹੈ, ਪੰਜਵਾਂ ਨਿਸ਼ਾਨ ਸਾਹਿਬ ਵੀ ਮਹਾਰਾਜ ਦਾ ਸਰੂਪ ਹੈ, ਤੇ ਛੇਵਾਂ ਸਾਹ ਸੰਗਤ ਵੀ ਤੇ ਪੰਜ ਪਿਆਰ ਵੀ ਮਹਾਰਾਜ ਦਾ ਸਰੂਪ। ਇਹਨਾਂ ਸਾਰਿਆਂ ਚ ਮਹਾਰਾਜ ਦੀ ਜੈਦੀ ਕਲਾ ਵਰਤਦੀ ਹੈ, ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਜਿਹੜਾ ਇਹਨਾਂ ਸਰੂਪਾਂ ਨੂੰ ਸਰੂਪ ਜਾਣ ਕੇ ਪੂਜਦਾ, ਉਸ ਗੁਰਸਿੱਖ ਨੂੰ ਭਾਈ ਕੋਈ ਕਮੀ ਨਹੀਂ ਰਹਿੰਦੀ ਹੈ। ਹਜ਼ੂਰ ਕਥਨ ਕਰਦੇ ਹਨ ਕਿ ਪਾਰ ਬ੍ਰਹਮ ਮਾਇਆ ਪਟਲ ਵਿਸਰਿਆ, ਮਾਇਆ ਨੇ ਪਟਲ ਬੁੱਧੀ ਤੇ ਐਸਾ ਪਰਦਾ ਪਾ ਦਿੱਤਾ, ਵਾਹਿਗੁਰੂ ਪਰਮੇਸ਼ਵਰ ਭੁੱਲ ਗਏ।
ਜਿਹੜੇ ਕੋਲ ਰਾਜਾ ਸੀ ਨਾ, ਉਸ ਨੇ ਕੋਈ ਜਕਸ਼ਣੀ ਮਹਾਤਮਾ ਨੇ ਸਿੱਧ ਕੀਤੀ ਹੋਈ ਸੀ, ਮੰਤਰ ਪੁੱਛਿਆ, ਰਾਜੇ ਨੇ ਵੀ ਜਕਸ਼ਣੀ ਸਿੱਧ ਕਰ ਲਈ। ਜਕਸ਼ਣੀ ਨੇ ਇੱਕ ਦਿਨ ਕੀ ਕੀਤਾ, ਆਪਣੀ ਯੋਗ ਮਾਇਆ ਦੇ ਨਾਲ ਉਹੋ ਜਿਹਾ ਕਈ ਰਾਜੇ ਬਣਾ ਲਏ, ਕਿਉਂਕਿ ਦੇਵਤਿਆਂ ਕੋਲ ਇੱਕ ਐਸੀ ਮਾਇਆ ਹੁੰਦੀ, ਕਈ ਇੰਦਰਜਾਲ ਦੀ ਵਿਦਿਆ ਹੈ ਮਾਇਆ ਹੈ। ਤੋ ਜਿਵੇਂ ਆ ਪੰਜਾਬ ਦੇ ਅੰਦਰ ਝੋਲੂ ਦੇ ਢੀਜੇ ਕਹਿ ਕੇ ਬੰਦੇ ਨੂੰ ਅਰਾਧਨਾ ਜਹਾਜ਼ ਬਣਾ ਕੇ, ਹਾਂਜੀ ਕਿਸੇ ਦੀ ਧੌਣ ਵੱਢ ਕੇ ਪਰੇ ਰਾਤ ਦੇਣੀ, ਜਵਾਨ ਵਿੱਚ ਤਕੜਾ ਨਿਗਾ ਦੇਣਾ, ਔਰ ਪਿੰਜਰੇ ਦੇ ਵਿੱਚ ਅੰਬ ਦਾ ਬੂਟਾ ਦਿਖਾ ਦੇਣਾ, ਸੰਤਰੇ ਦਾ ਦਿਖਾ ਦੇਣਾ, ਬੰਦੇ ਦੇ ਅੰਗ ਜੁਦੇ ਜੁਦੇ ਕਰਕੇ ਜੋੜ ਦੇਣੇ, ਇਹ ਕੁਝ ਇੰਦਰਜਾਲ ਦੀ ਵਿਦਿਆ ਉਹ ਬੰਗਾਲੀ ਜਾਦੂਗਰਾਂ ਕੋਲ ਹੁੰਦੀ ਹੈ। ਆ ਹੰਸਰਾਜ ਇੱਕ ਜਾਦੂਗਰ ਸੀ, ਨਲਕੇ ਦੀ ਮਸ਼ੀਨ ਧਰਤੀ ਦੇ ਰੱਖ ਲੈਣੀ, ਨਾ ਕੋਈ ਬੋਰ ਨਾ ਕੋਈ ਨਾਲ, ਜਿਹੜੇ ਗੇੜਾਂ ਦੇ ਪਾਣੀ ਆਈ ਜਾਣਾ ਪੀ ਚਲੋ, ਜਿਹੜੇ ਮਰਜ਼ੀ ਦੇ ਤਾਂ ਰੈਡੂਆ ਸੁਣ ਲਵਾ ਨਾ, ਪ੍ਰਦੇਸ਼ਾਂ ਚ ਵੀ ਘੁੰਮ ਗਏ, ਪਾਣੀ ਤੇ ਚਟਾਨ ਵਾਂਗੂ ਤੁਰੇ ਫਿਰ, ਅੱਗ ਦੇ ਭਾਂਬੜ ਵਿੱਚ ਲੰਘ ਜਾਣਾ ਸੜਨਾ ਨਾ, ਕੁਝ ਇਸ ਤਰ੍ਹਾਂ ਦੀ ਜਾਦੂਗਰੀ ਵਿਦਿਆ ਹੁੰਦੀ। ਸੋ ਸਾਧ ਸੰਗ ਜੋ ਜਕਸ਼ਣੀ ਨੇ ਨਾ ਆਪਣੀ ਮਾਇਆ ਦੇ ਨਾਲ ਕਈ ਰਾਜੇ ਬਣਾ ਦਿੱਤੇ। ਜਿਹੜੇ ਬਵਾਰਜੀ ਆਇਆ ਲੰਗਰੀ ਰਾਜੇ ਨੂੰ ਬੇਨਤੀ ਕਰਨ ਦੇ, ਮਹਾਰਾਜ ਭੋਜਨ ਪਾਣੀ ਛਕੋ, ਉੱਥੇ ਕਈ ਰਾਜੇ ਬੈਠੇ, ਉਹ ਕਹਿੰਦਾ ਮੈਂ ਹੁਣ ਕਿਹਨੂੰ ਕਹਾਂ ਵੀ ਭੋਜਨ ਛਕੋ, ਰਾਜਾ ਤੇ ਇੱਕੋ ਹੀ ਹੁੰਦਾ, ਕਦੀ ਇੰਨੇ ਹੋ ਹੀ ਨਹੀਂ ਸਕਦੇ, ਇੱਕ ਝਲ ਵਿੱਚ ਇੱਕ ਸ਼ੇਰ ਹੁੰਦਾ, ਦੋ ਨੀ ਹੁੰਦੇ, ਦਸ ਨੀ ਹੁੰਦੇ, ਪੰਜ ਨੀ ਹੁੰਦੇ, ਤੇ ਇੱਕ ਰਾਜ ਵਿੱਚ ਇੰਨੇ ਰਾਜੇ ਤਾਂ ਹੋ ਨੀ ਸਕਦੇ, ਵਜ਼ੀਰ ਜਰਨੈਲ ਤਾਂ ਅਫਸਰ ਬਿਆਨ ਹੋ ਸਕਦੇ, ਇਹ ਕੀ ਕਾਰਨ? ਉਹਦੇ ਸਮਝ ਨਾਲ ਆਈ ਬੁੱਧ ਥੋੜੀ ਸੀ, ਹੁਣ ਕਿਹਾ ਵੀ ਵਜ਼ੀਰ ਨੂੰ ਦੱਸ। ਜਿਹੜੇ ਵਜ਼ੀਰ ਨੇ ਦੇਖਿਆ, ਉਹਨੇ ਕਿਹਾ ਵੀ ਕਮਾਲ ਦੀ ਗੱਲ ਹੈ, ਮੇਰੀ ਵੀ ਸਮਝ ਗੱਲ ਨੀ ਆ ਰਹੀ, ਰਾਜੇ ਇੰਨ ਬਿੰਨ ਉਹ ਹੀ ਬਹੁਤ ਸਾਰੇ ਰਾਜੇ ਹੈ, ਇਹ ਇੰਨੇ ਰਾਜੇ ਕਿੱਥੋਂ ਆ ਗਏ? ਜੇ ਦੂਆ ਰਾਜਾ ਵੀ ਕਬਜ਼ਾ ਕਰਦਾ ਤੇ ਦੂਸਰੀ ਸ਼ਕਲ ਦਾ ਹੁੰਦਾ, ਦੂਸਰਾ ਤੀਸਰਾ ਤੀਸਰੀ ਸ਼ਕਲ ਦਾ, ਇਹ ਕਿਆ ਖੇਡ ਵਰਤੀ ਹੈ, ਕਿਸੇ ਨੇ ਸਾਡੇ ਰਾਜੇ ਤੇ ਕੀ ਜਾਦੂ ਕਰ ਦਿੱਤਾ? ਉਹ ਮਹਾਤਮਾ ਕੋ ਗਏ, ਜਦੋਂ ਬੰਦੇ ਦੀ ਸਮਝ ਵਿੱਚ ਕੋਈ ਗੱਲ ਨਾ ਆ ਜਾਣਾ, ਤੁਸੀਂ ਸਾਧੂ ਸੰਤ ਕੋਲ ਜਾਵੇ, ਮਹਾਤਮਾ ਨੂੰ ਬੇਨਤੀ ਕੀਤੀ। ਮਹਾਤਮਾ ਕਹਿਣ ਲੱਗੇ ਭਾਈ, ਉਸ ਨੇ ਯਕਸ਼ਣੀ ਦਾ ਮੰਤਰ ਕਿਤੋਂ ਸਿੱਧ ਕਰ ਲਿਆ, ਉਸ ਯਕਸ਼ਣੀ ਨੇ ਇਸ ਤਰ੍ਹਾਂ ਦਾ ਚਮਤਕਾਰ ਕੀਤਾ, ਮਾਇਆ ਜਿਹੜੀ ਉਹ ਬੰਦੇ ਨੂੰ ਭੁਲਾ ਦਿੰਦੀ, ਮਾਇਆ ਦਾ ਸੁਭਾਅ ਹੈ ਬੰਦੇ ਨੂੰ ਭੁਲਾ ਦੇਣਾ, ਮਾਇਆ ਛਲ ਜੂ ਹੋਈ, ਵਾਹਿਗੁਰੂ ਹੈ ਛਲ ਹੋਇਆ। ਸੋ ਕਹਿਣ ਲੱਗੇ ਇਉਂ ਕਰੋ, ਆ ਲਓ ਇਸ ਧਾਗੇ ਨੂੰ ਦਰਵਾਜੇ ਦੇ ਉੱਪਰਲੀ ਸਾਖ ਨਾ ਬੰਨ ਦਿਓ, ਤੇ ਜਿਹੜੇ ਰਾਜੇ ਅੰਦਰ ਬੈਠੇ ਹਨ ਡਰਿਓ ਨਾ, ਤੁਸੀਂ ਜਾ ਕੇ ਕਹੋ ਆਓ ਮਹਾਰਾਜ ਲੰਗਰ ਛਕੋ, ਉਸ ਦਰਵਾਜੇ ਵਿੱਚ ਸਾਰਿਆਂ ਨੂੰ ਨਗਾਓ, ਜਿਹੜੇ ਤਾਂ ਮਾਇਆਵੀ ਰਾਜੇ ਹਨ ਉਹ ਇਸ ਮੰਤਰ ਦੀ ਤਾਕਤੀ ਨਾਲ ਸਾਰੇ ਦਗਦ ਹੋ ਜਾਣਗੇ, ਤੇ ਅਸਲੀ ਰਾਜਾ ਰਹਿ ਜਾਏਗਾ। ਵਜ਼ੀਰ ਆ ਗਿਆ, ਉਹਨਾਂ ਆ ਕੇ ਐਸਾ ਹੀ ਕੀਤਾ, ਕਹਿਣ ਲੱਗੇ ਆਓ ਮਹਾਰਾਜ ਲੰਗਰ ਛਕੋ, ਸਾਰੇ ਦਰਵਾਜੇ ਚ ਆਓ। ਜਿਹੜੇ ਆਉਂਦੇ ਗਏ ਉਹ ਜਿਹੜੇ ਮਿਆਵੀ ਸੀ ਉਹ ਪਾਣੀ ਦੇ ਬਲ ਨਾਲ ਸਾਰੇ ਕੱਟੇ ਗਏ, ਜਿਹੜਾ ਅਸਲੀ ਰਾਜਾ ਸੀ ਉਹ ਰਹਿ ਗਏ। ਇਸ ਤਰ੍ਹਾਂ ਜਿਹੜੀ ਰੱਬ ਦੀ ਮਾਇਆ ਇੱਕ ਜਗਸ਼ਣੀ ਦੀ ਨਿਆਂ ਹੈ, ਜਿਹੜੀ ਸਾਡੇ ਅੰਦਰ ਆਤਮਾ ਇਹ ਰਾਜੇ ਦੀ ਨਿਆਂ ਹੈ, ਪਰ ਇਸ ਨੇ ਕਿਸੇ ਸਾਧ ਸੰਗਤ ਜੀ ਇਹ ਮਾਇਆਵੀ ਪ੍ਰਭਾਵ ਵਾਲੇ ਮਨੁੱਖ ਦੀ ਸੰਗਤ ਕਰਕੇ ਮਾਇਆ ਰੂਪੀ ਜਗਸ਼ਣੀ ਨੂੰ ਸਿੱਧ ਕਰ ਲਿਆ। ਮਾਇਆ ਰੂਪੀ ਜਗਸ਼ਣੀ ਨੇ ਸਾਡੇ ਵਰਗੇ ਕਈ ਵਜੂਦਾਂ ਦੀ ਰਚਨਾ ਕਰਕੇ ਸਾਡੇ ਸਵੈ ਸਰੂਪ ਨੂੰ ਭੁਲਾ ਦਿੱਤਾ। ਫਿਰ ਸਾਧ ਸੰਗਤ ਜੀ, ਜੋ ਸਾਧ ਸੰਗਤ ਜੀ ਸਿਆਣਾ ਕੋਈ ਲਾਂਗਰੀ ਸੀ, ਲਾਂਗਰੀ ਕੌਣ? ਰਾਜੇ ਦਾ ਕੋਈ ਵਫ਼ਾਦਾਰ ਸੇਵਕ ਜਾਂ ਰਾਜੇ ਨੂੰ ਸਲਾਹ ਦੇਣ ਵਾਲਾ, ਵਜ਼ੀਰ ਜਾਣ ਲਓ, ਇਹਦਾ ਕੋਈ ਹਮਜੋਲੀ ਗੁਰਭਾਈ ਕਹਿ ਲਓ ਜਾਂ ਮਿੱਤਰ ਕਹਿ ਲਓ ਜਾਂ ਸਦਾ ਕਹਿ ਲਓ, ਉਹਨਾਂ ਨੇ ਵੇਖਿਆ ਕਿ ਇਹ ਆਤਮਾ ਰੂਪੀ ਰਾਜਾ ਵਿਆਹੀ ਜਾਲ ਵਿੱਚ ਫਸਿਆ ਹੋਇਆ, ਕਿਸੇ ਤੱਤ ਵਿੱਚ ਗਿਆਨਵਾਨ ਮਹਾਂਪੁਰਖ ਨੂੰ ਬੇਨਤੀ ਕੀਤੀ। ਉਹਨਾਂ ਨੇ ਮਹਾਂਪੁਰਖਾਂ ਨੇ ਗੁਰਬਾਣੀ ਰੂਪੀ ਵੀ ਮੰਤਰਿਆ ਧਾਗਾ ਦੇ ਦਿੱਤਾ, ਉਹਦੇ ਵੱਲ ਨਾਲ ਉਹ ਜਿਹੜਾ ਮਾਇਆਵੀ ਤੋਂ ਸਾਧ ਸੰਗਤ ਇਸ ਤਰ੍ਹਾਂ ਦੇ ਛਲਮਈ ਰਾਜੇ ਬਣੇ ਸੀ ਉਹਨਾਂ ਨੂੰ ਕੱਟ ਕੇ, ਜਿਹੜਾ ਮਨ ਨੇ ਕਈ ਭਾਵ ਬਣਾ ਕੇ ਅਸਲੀ ਵਜੂਦ ਆਤਮਾ ਨੂੰ ਸਾਧ ਸੰਗਤ ਜੀ ਅਵਿਰਤ ਕੀਤਾ ਹੋਇਆ ਸੀ, ਨਿਵਿਰਤ ਕਰਕੇ ਅਸਲੀ ਆਤਮਾ ਦਾ ਦਰਸ਼ਨ ਕਰਾ ਦਿੱਤਾ। ਗੱਜ ਕੇ ਬੋਲੋ ਸਤਿਗੁਰੂ। ਤੇ ਮਾਇਆ ਦੇ ਪ੍ਰਭਾਵ ਵਿੱਚ ਦੁਨੀਆਂ ਛਲਾਂ ਵਿੱਚ ਆ ਕੇ ਆਪਣੇ ਸਵੈਨ ਸਰੂਪ ਆਤਮਾ ਬ੍ਰਹਮ ਵਾਹਿਗੁਰੂ ਜੋਤੀ ਨੂੰ ਭੁੱਲ ਚੁੱਕੀ। ਵਾਹਿਗੁਰੂ ਦੀ ਜੋਤ ਵਿੱਚ ਕੋਈ ਫਰਕ ਨਹੀਂ, ਜਿਵੇਂ ਲਾਲਟਨ ਦੀ ਚਿਮਨੀ ਮੈਲੀ ਹੋ ਜਾਏ ਨਾ ਧੂੰਏ ਨਾਲ, ਲਾਈਟ ਵਿੱਚੋਂ ਧੂੰਆਂ ਨਿਕਲਦਾ
ਉਹ ਚੋਂ ਪੈਦਾ ਹੋ ਕੇ ਉਸ ਚਿਮਨੀ ਨੂੰ ਕਾਲਾ ਕਰਕੇ ਜਿਹੜੀ ਲਾਈਟ ਹੈ ਉਸ ਨੂੰ ਚਿਮਨੀ ਦੀ ਕਾਲਕ ਢੱਕ ਜਾਂਦੀ ਹੈ, ਬਾਹਰ ਪ੍ਰਕਾਸ਼ ਨਹੀਂ ਆਉਣ ਦਿੰਦੀ। ਉਸ ਵਾਹਿਗੁਰੂ ਤੋਂ ਮਾਇਆ ਪੈਦਾ ਹੋਈ ਹੈ, ਉਹਦੀ ਪੈਦਾ ਹੋਈ ਹੋਈ ਮਾਇਆ ਵਾਹਿਗੁਰੂ ਨੂੰ ਵੀ ਢੱਕ ਲੈਂਦੀ ਹੈ। ਜਿਵੇਂ ਪਾਣੀ ਚੋਂ ਪੈਦਾ ਹੋ ਕੇ ਬੂਰਾ ਪਾਣੀ ਨੂੰ ਢੱਕ ਲੈਂਦਾ, ਇਸ ਤਰ੍ਹਾਂ ਸਾਡੇ ਮਨ ਦੇ ਸੰਸਕਾਰ ਸਾਡੇ ਮਨ ਚੋਂ ਪੈਦਾ ਹੋ ਕੇ ਸਾਡੀ ਆਤਮਾ ਨੂੰ ਢੱਕ ਰਹੇ ਹੈ। ਇਹਨਾਂ ਦੀ ਨਿਵਰਤੀ ਵਾਸਤੇ ਸਾਨੂੰ ਗਿਆਨ ਬਨ ਤੱਤ ਵਿੱਚ ਮਹਾਂਪੁਰਖਾਂ ਦੀ ਸੰਗਤ ਦੀ ਲੋੜ ਪੈਂਦੀ। ਜਦੋਂ ਜਿਹਦੀ ਮਰਿਆਦਾ ਦੱਸਦੇ ਹੈ, ਬੁੱਧੀ ਤੋਂ ਅਵਰਣ ਕੱਟਿਆ ਜਾਂਦਾ, ਜਦੋਂ ਇਹਨੂੰ ਆਤਮਾ ਸਾਕਸ਼ਾਤਕਾਰ ਹੋ ਜਾਂਦੀ ਹੈ, ਫਿਰ ਉਸ ਭੰਗੀ ਦੀ ਨਿਆਏ ਬ੍ਰਹਮ ਗਿਆਨੀ ਬਣ ਕੇ ਇੱਕ ਰਾਜੇ ਦੀ ਲੜਕੀ ਸੀ, ਸਾਰੇ ਜਹਾਨ ਦੀਆਂ ਔਰਤਾਂ ਨੂੰ ਮਾਮਾ ਧੀਆਂ ਭੈਣਾਂ ਕਰਕੇ ਜਾਣਦਾ, ਬਲਕਿ ਇਹ ਵੀ ਦੋਵੇਂ ਦ੍ਰਿਸ਼ੀ ਹੈ। ਟੋਕਰੀ ਵਾਲੇ ਮਹਾਤਮਾ ਸੰਤ ਬਾਬਾ ਸਹਿਲ ਸਿੰਘ, ਜਿਨ੍ਹਾਂ ਤੋਂ ਦਾਸਾਂ ਨੇ ਵਿਦਿਆ ਪੜ੍ਹੀ ਹੈ, ਉਹ ਕਹਿੰਦੇ ਸੀ ਪਹਿਲੀ ਗੱਜ ਕੇ ਬੋਲੋ ਸਾਨੂੰ। ਇਹ ਵੀ ਦੂਜੀ ਤੇ ਤੀਜੀ ਤਿੰਨ ਤਰ੍ਹਾਂ ਦੀ ਦ੍ਰਿਸ਼ੀ ਬਣਦੀ, ਇਹਨੂੰ ਭੈਣ ਦਾ ਇਹਨੂੰ ਮਾਂ ਕੇ ਇਹਨੂੰ ਧੀ ਹੈ ਉੱਤਮ, ਪਰ ਸਭ ਨੂੰ ਵੱਡੀ ਦ੍ਰਿਸ਼ੀ ਜੀ ਸਾਰਿਆਂ ਵਿੱਚ ਆਪਣੀ ਆਤਮਾ ਜਾਂਦੀ। ਜਿਵੇਂ ਆਪਣਾ ਨੀ ਕੋਈ ਬੁਰਾ ਕਰਦਾ ਤੋ ਦੂਏ ਦਾ ਵੀ ਬੁਰਾ ਨੀ ਕਰੇਗਾ। ਜਿਵੇਂ ਆਪਣੇ ਹੱਥ ਨੇ ਚਾਕੂ ਨਾਲ ਉਂਗਲ ਕੱਟੀ ਜਾਂਦੀ, ਕਦੀ ਉਸ ਹੱਥ ਨੇ ਦੂਆ ਹੱਥ ਕੱਟਿਆ? ਤੇ ਜੇ ਕਦੇ ਦੂਏ ਤੋਂ ਹੋ ਜਾਏ ਤੇ ਕਹਿੰਦਾ ਇਹਨੇ ਮੈਨੂੰ ਮਾਰਿਆ ਕਿਉਂ, ਕੱਟਿਆ ਕਿਉਂ, ਮੈਨੂੰ ਆਹ ਗੱਲ ਕਿਉਂ ਕਹਿਤੀ, ਕੌੜਾ ਕਿਉਂ ਕਹਿਤਾ, ਫਿੱਕਾ ਕਿਉਂ ਕਹਿਤਾ, ਭਾਮੀ ਦੇ ਭਰੇ ਲਈ ਕਿਹਾ ਹੋਵੇ, ਗੱਜ ਕੇ ਬੋਲੋ ਸਾਨੂੰ। ਆਪਣੇ ਹੱਥੀ ਤਾਂ ਉਂਗਲੀ ਵੀ ਕੱਟੀ ਜਾਏ, ਹੱਥ ਪੈਰ ਵੀ ਕੱਟਿਆ ਜਾਏ, ਆਪਣੀ ਗੱਡੀ ਚਲਾਉਂਦੇ ਐਕਸੀਡੈਂਟ ਵੀ ਹੋ ਜਾਏ, ਗੁੱਸਾ ਨੀ ਕਰਦਾ, ਦੂਏ ਤੇ ਦੇ ਲੋ ਗੁੱਸਾ ਕਿਵੇਂ ਝਾੜਦਾ, ਇਹ ਇਨਸਾਨ ਦੀ ਫਿਤਰਤ ਹੈ। ਪਰੰਤੂ ਜਿਹੜੇ ਬ੍ਰਹਮ ਗਿਆਨੀ ਹੈ ਉਹ ਕਿਸੇ ਨੂੰ ਐਲਾਨਾ ਨਹੀਂ ਦਿੰਦੇ, ਉਹ ਕਹਿੰਦੇ ਮੇਰੇ ਕਰਮਾਂ ਦਾ ਫਲ ਜਾਂ ਪ੍ਰਭੂ ਦੀ ਕਿਵੇਂ ਰਜਾ ਹੈ। ਰੂਪ ਤੂੰ ਪ੍ਰਭ ਦੇਵਨਹਾਰ, ਖਬਰ ਤਿਆਗ ਤੂੰ ਤਿਸਹ, ਕਿਤਾਰ ਕੁੱਤੇ ਵੱਲ ਧੀਮ ਮਾਰੋ, ਉਹ ਧੀਮ ਚੱਕਣ ਜਾਏਗਾ, ਧੀਮ ਮਾਰਨ ਵਾਲੇ ਮਾਰਨ ਵਾਲੇ ਵੱਲ ਨਹੀਂ ਜਾਏਗਾ। ਸ਼ੇਰ ਦੇ ਗੋਲੀ ਮਾਰੋ, ਉਹ ਗੋਲੀ ਨੂੰ ਨੀ ਫੜੇਗਾ, ਗੋਲੀ ਮਾਰਨ ਵਾਲੇ ਨੂੰ ਫੜੇਗਾ। ਇਨਸਾਨ ਆਪਣੇ ਕਰਮ ਨੂੰ ਫੜਦਾ, ਉਹ ਦੂਏ ਨੂੰ ਅਲਾਮਾ ਨੀ ਦਿੰਦਾ। ਸਿਆਣਾ ਆਦਮੀ ਕਹਿੰਦਾ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਤੋਂ ਮੈਂ ਪਰਾ, ਦੋਸ਼ ਨਾ ਦੀਜਾ ਖਬਰ ਜਾਣਾ। ਉਹ ਆਪਣੇ ਕਰਮ ਨੂੰ ਫੜਦਾ ਵੀ ਮੇਰੇ ਕੋਈ ਕਰਮ ਮਾੜੇ ਸੀ ਜਿਹਦੇ ਕਰਕੇ ਮੈਂ ਦੁੱਖ ਭੋਗ ਰਿਹਾ, ਜੇ ਮੇਰੇ ਚੰਗੇ ਕਰਮ ਹੁੰਦੇ ਮੈਂ ਕਲੇਸ਼ ਕਿਉਂ ਭੋਗਦਾ। ਪਰ ਦੁਨੀਆਂ ਇੱਕ ਦੂਏ ਨੂੰ ਮਿਹਣੇ ਤਾਨੇ ਮਾਰਦੀ। ਅੱਜ ਕੱਲ ਤਾਂ ਸਾਡੇ ਸਾਧ ਸੰਗਤ ਜੀ ਜਿਹੜੇ ਗੁਰਸਿੱਖ ਆ ਇਹ ਵੀ ਬੁਰੀਆਂ ਨੂੰ ਮਿਹਣੇ ਮਾਰਨ ਲੱਗ ਪਏ। ਸਾਹਮਣੇ ਹੋ ਕੇ ਤਾਂ ਗੱਲ ਕਰਨ ਜੋਗੇ ਨੇ, ਅੱਗੇ ਪਿੱਛੇ ਬਹਿ ਕੇ ਕਾਨਾ ਫੂਸੀ ਕਰਨਗੇ। ਜਨਾਨੀਆਂ ਵਾਲੀ ਆਸ ਬਣਦੀ ਜਾ ਰਹੀ, ਕਿਉਂਕਿ ਅੱਜ ਦੇ ਮਰਦਾਂ ਦੀ ਹਾਲਤ ਕੀ ਹੈ, ਇਹ ਤਾਂ ਜਨਾਨੀਆਂ ਇਹਨਾਂ ਦੇ ਮੂੰਹ ਵਿੱਚ ਗੁਰਕੀਆਂ ਦੇਣੀਆਂ, ਇਹ ਜਨਾਨੀਆਂ ਦੇ ਮੂੰਹ ਚ ਗੁਰਕੀਆਂ ਦਿੰਦੇ। ਜਦੋਂ ਮਰਦ ਜਨਾਨੀਆਂ ਦਾ ਜੂਠਾ ਖਾਣ ਲੱਗ ਪਣਗੇ, ਜ਼ਮੀਰ ਦਾ ਬਟਵਾਰਾ ਹੋ ਜਾਏਗਾ। ਗੱਜ ਕੇ ਬੋਲੋ ਸਾਧੂ। ਜਿੱਥੇ ਔਰਤ ਦਾ ਫਰਜ਼ ਸੀ ਆਪਣੇ ਪਤੀ ਦਾ ਬਚਿਆ ਹੋਇਆ ਸੀਤਲ ਪ੍ਰਸ਼ਾਦ ਖਾਣਾ, ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਸੀ, ਇਹ ਘਾਟ ਇਸਤਰੀਆਂ ਚ ਨਹੀਂ ਆਈ, ਪੁਰਸ਼ਾਂ ਚ ਵੀ ਆ ਗਈ। ਹਿੰਮਾ ਕਰਦੇ ਅੱਜ ਲੋਕ ਇਸ ਚੀਜ਼ ਨੂੰ ਪ੍ਰੀਤੀ ਭੋਜਨ ਕਹਿੰਦੇ, ਇੱਕ ਦੂਜੇ ਦੇ ਮੂੰਹ ਵਿੱਚ ਬੁਰਕੀਆਂ ਦੇਣੀਆਂ ਜਾਂ ਟੇਬਲਾਂ ਚੇਅਰਾਂ ਤੇ ਬਹਿ ਕੇ ਮੀਟ ਸ਼ਰਾਬਾਂ ਤੇ ਹਾਂਡੀਆਂ ਤਰਕਾਰੀਆਂ ਖਾਣੀਆਂ, ਇਹ ਪ੍ਰੀਤੀ ਭੋਜਨ ਨੇ। ਪ੍ਰੀਤੀ ਭੋਜਨ ਕਿਹੜਾ? ਜਿਹੜਾ ਗੁਰੂ ਦੇ ਦਰਬਾਰ ਵਿੱਚ ਨਾਮ ਬਾਣੀ ਦਾ ਅਭਿਆਸ ਕਰਦਿਆਂ ਲੰਗਰ ਤਿਆਰ ਕੀਤਾ ਜਾਂ ਸੁੱਚ ਪਵਿੱਤਰਤਾ ਨਾ ਅਤੇ ਸੁੱਚ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਹੋਇਆ ਬਾਣੀ ਤੇ ਨਾਮ ਜਪਦਿਆਂ ਹੋਇਆ ਕਿਹਾ ਜਾਏ, ਚਾਹੇ ਘਰ ਹੈ ਚਾਹੇ ਗੁਰੂ ਕੇ ਲੰਗਰ ਚ, ਇਹਨੂੰ ਪ੍ਰੀਤੀ ਭੋਜਨ ਕਹਿੰਦੇ। ਜੇ ਉਹ ਪ੍ਰੀਤੀ ਭੋਜਨ ਹੋਵੇ, ਕਈ ਵਾਰੀ ਸ਼ਰਾਬਾਂ ਪੀਂਦੇ ਪੀਂਦੇ ਇੱਕ ਦੂਜੇ ਦੇ ਚਾਕੂ ਦੇ ਟਕੂਏ ਕਿਉਂ ਮਾਰ ਦਿੰਦੇ, ਬੱਬਾਂ ਕਲੱਬਾਂ ਦੇ ਸੀਜੇ ਕਿਉਂ ਭੰਨਦੇ, ਇੱਕ ਦੂਜੇ ਦੀਆਂ ਪੱਗਾਂ ਕਿਉਂ ਉਤਾਰਦੇ, ਇੱਕ ਦੂਜੇ ਦੀਆਂ ਦਾੜੀਆਂ ਕਿਉਂ ਪੁੱਟਦੇ, ਇੱਕ ਦੂਜੇ ਦਾ ਮਾਨ ਅਪਮਾਨ ਕਿਉਂ ਕਰਦੇ? ਪ੍ਰੀਤੀ ਭੋਜਨ ਤਾਂ ਨਾ ਹੋਇਆ, ਪ੍ਰੀਤੀ ਭੋਜਨ ਨੂੰ ਸਮਝਣਾ ਪਵੇਗਾ। ਅੱਜ ਕੱਲ ਕਈ ਮਨਮੁਖ ਲੋਕ ਮਾਸ ਨੂੰ ਮਹਾਂਪ੍ਰਸ਼ਾਦ ਕਹਿੰਦੇ, ਇਹ ਗੱਲ ਗਲਤ। ਜੇ ਮਹਾਂਪ੍ਰਸ਼ਾਦ ਹੁੰਦਾ ਤੇ ਕਿਸੇ ਅਸਥਾਨ ਦੇ ਉੱਤੇ ਇਹਦੀ ਕੜਾਹੀ ਵੀ ਚੜ੍ਹਦੀ, ਨਾ ਅੰਡੇ ਚੜ੍ਹਦੇ ਹੈ, ਨਾ ਮੀਟ ਚੜ੍ਹਦਾ, ਨਾ ਸ਼ਰਾਬ ਚੜ੍ਹਦੀ ਹੈ। ਗੁਰੂ ਨਾਨਕ ਦੇ ਦਰਬਾਰ ਵਿੱਚ ਤੁਸੀਂ ਦੱਸੋ ਚੜ੍ਹਦੀਆਂ ਕਿਹੜੀਆਂ ਚੀਜ਼ਾਂ? ਅੰਨ ਵੀ ਚੜ੍ਹਦਾ, ਧਨ ਵੀ ਚੜ੍ਹਦਾ, ਵਸਤਰ ਵੀ ਚੜ੍ਹਦੇ ਹੈ, ਮਾਇਆ ਵੀ ਚੜ੍ਹਦੀ ਹੈ, ਪਦਾਰਥ ਵੀ ਚੜ੍ਹਦੇ ਹੈ, ਔਰ ਜਨਸਾਂ ਹੋਰ ਚੀਜ਼ਾਂ ਜਿਹੜੀਆਂ ਹਨ, ਫਲ ਫਰੂਟ ਮੇਵੇ ਆਦਿਕ ਵੀ ਚੜ੍ਹਦੇ ਹੈ। ਜੇ ਮਹਾਰਾਜ ਨੂੰ ਮਨਜ਼ੂਰ ਹੁੰਦਾ ਜਾਂ ਉਹਨੇ ਵੇਲੇ ਦੀ ਮਰਜ਼ਾਦਾ ਹੁੰਦੀ, ਤੁਸੀਂ ਦੱਸੋ ਕਿਹੜੇ ਲੰਗਰ ਚ ਚੀਜ਼ ਬਣਦੀ ਹੋਵੇ ਜਾਂ ਕਿਸੇ ਗੁਰਦੁਆਰੇ ਚੀਜ਼ ਚੜ੍ਹਦੀ ਹੋਵੇ? ਮਹਾਰਾਜ ਦੇ ਦਰਬਾਰ ਸ੍ਰੀ ਕੜਾਹ ਪ੍ਰਸ਼ਾਦ ਜੀ ਨੂੰ ਜਾਂ ਲੰਗਰ ਨੂੰ ਭੋਗ ਲੱਗਦਾ? ਗੱਜ ਕਿਸ ਬੋਲੋ ਸਤਨਾ। ਇਹ ਗੱਲ ਸਾਹਮਣੇ, ਫੇਰ ਸਾਹ ਸੰਜੋ ਕਿਵੇਂ ਕਹਿ ਸਕਦੇ ਮਹਾਰਾਜ ਦੀ ਆ ਗਿਆ? ਨਹੀਂ ਮਹਾਂਪ੍ਰਸਾਦ ਭਾਈ ਗੁਰਦਾਸ ਦੀਆਂ 12 ਪੜ੍ਹੋ, ਉਹਨੇ ਕੜਾਹ ਪ੍ਰਸਾਦ ਜੀ ਨੂੰ ਕਿਹਾ, ਜਿਹਦਾ ਨਾਮ ਪੰਚਾਮ੍ਰਿਤ ਹੈ। ਮਹਾਂਪ੍ਰਸਾਦ ਕੜਾਹ ਪ੍ਰਸਾਦ ਜੀ ਦਾ ਨਾਮ ਹੈ। ਇਸ ਕਰਕੇ ਪਵਿੱਤਰ ਸ਼ਬਦਾਂ ਦਾ ਭਾਈ ਮਾੜੀਆਂ ਚੀਜ਼ਾਂ ਉੱਪਰ ਦੁਰਉਪਯੋਗ ਨਾ ਕਰਿਆ ਕਰੋ। ਆਓ ਭੋਗ ਪਾਈਏ, ਆਖਰੀ ਬੇਨਤੀਆਂ ਹਨ। ਸਤਿਗੁਰੂ ਗਰੀਬ ਨਿਵਾਸ ਜੀ ਸਾਨੂੰ ਸੋਝੀ ਭਗਤੀ ਕਰਮ ਕਰਨ ਹਰ ਇੱਕ ਨਿਯਮ ਕੰਨਾ ਜਾਪਿਆ, ਸਾਰੇ ਕਰਮਾਂ ਨੂੰ ਕਰਨ ਵਾਲਾ ਵਾਹਿਗੁਰੂ, ਜਿਹਨੂੰ ਵੀ ਪੈਦਾ ਕੀਤਾ, ਇਹਦੇ ਮਾਤਾ ਪਿਤਾ ਨੂੰ, ਇਹਦੀਆਂ ਖਾਧਾਂ ਖੁਰਾਕਾਂ ਨੂੰ, ਆ ਖੰਡਾਂ ਬ੍ਰਹਿਮੰਡਾਂ ਅੰਡਾ ਪਿੰਡਾਂ ਸਰੀਰਾਂ ਨੂੰ ਪੈਦਾ ਕੀਤਾ, ਉਹਨੂੰ ਨੀ ਜਾਪਿਆ, ਆਪਣਾ ਜਾਂ ਆਪਣੇ ਪੁੱਤਾਂ ਦੀਆਂ ਪਰਿਵਾਰ ਦਾ ਹੀ ਨਾਂ ਜਪਦਾ ਰਿਹਾ। ਗੱਜ ਕੇ ਬੋਲੋ, ਨਾਮ ਤਾਂ ਸਾਰੇ ਜਪਦੇ, ਪਰ ਕਿਹੜੇ ਨਾਮ? ਜਿਹੜੇ ਨਾਮ ਨਰਕਗਾਮੀ ਬਣਾ ਦੇਣ ਵਾਲੇ। ਸੱਤ ਨਾਮ ਕੋਈ ਜਪਦਾ, ਕਿਰਤਮ ਨਾਮ ਕਥੇ ਤੇਰੇ ਜੇਵਾ, ਸੱਤ ਨਾਮ ਤੇਰਾ ਬੜਾ ਪੂਰੂਲਾ। ਕਿਰਤਮ ਨਾਮ ਲੋਕ ਜਪ ਰਹੇ, ਪਰ ਅਕਿਰਤਮ ਨਾਮ ਕਿਹੜਾ? ਗੁਰਬਾਣੀ ਚ ਜਿੰਨੇ ਵੀ ਨਾਮ ਆ ਸਾਰੇ ਹੀ ਅਕਿਰਤਮ ਨਾਮ। ਕਿਰਤਮ ਨਾਮ ਉਹ ਜਿਹੜੇ ਮਨੁੱਖ ਨੇ ਬਣਾਏ, ਜਿਹੜੇ ਨਾਮ ਗੁਰੂ ਨੇ ਬਣਾ ਦਿੱਤੇ ਨਾ, ਉਹ ਸਾਰੇ ਹੀ ਅਕਿਰਤਮ ਨਾਮ, ਚਾਹੇ ਸੱਤ ਨਾਮ ਆ, ਨਰਾਇਣ ਆ, ਜਿਹੜਾ ਵੀ ਨਾਮ ਲੈ ਲੋ, ਪਰ ਗੁਰੂ ਨਾਨਕ ਸਾਹਿਬ ਦੇ ਸਾਰੇ ਨਾਮਾਂ ਚੋਂ ਪਿਆਰਾ, ਹਰਮਨ ਪਿਆਰਾ ਨਾਮ ਵਾਹਿਗੁਰੂ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ। ਇਸ ਕਰਕੇ ਕਹਿੰਦੇ ਕਰਨ ਵਾਲਾ ਵਾਹਿਗੁਰੂ ਜਿਹੜਾ ਸੀ, ਉਹਦਾ ਨਾਮ ਇੱਕ ਨਿਮਕ ਮਾਤਰ, ਥੋੜਾ ਮਾਤਰ ਬਣਾ ਜਪਿਆ। ਮਹਾਂ ਮੋਹ ਅੰਧ ਖੂਹ ਭਰਿਆ, ਇਹ ਜਿਹੜਾ ਮਹਾਨ ਮੋਹ ਦਾ ਅੰਧਾ ਖੂਹਾ ਸੀ, ਇਹਦੇ ਵਿੱਚ ਪਿਆ ਹੋਇਆ, ਡਿੱਗ ਪਿਆ। ਪਾਰ ਬ੍ਰਹਮ ਮਾਇਆ ਪਟਲ ਵਿਸਰਿਆ, ਉਹ ਜਿਹੜਾ ਪਰਾਬਣ ਦੇ ਵਿੱਚ ਬ੍ਰਹਮ ਸੀ, ਮਾਇਆ ਦਾ ਪਟਲ ਬੁੱਧੀ ਤੇ ਪੜਦਾ ਹੋਣ ਕਰਕੇ ਵਿਸਰਿਆ, ਉਹਨੂੰ ਭੁਲਾ ਦਿੱਤਾ, ਵਿਸਾਰ ਦਿੱਤਾ। ਵੱਡਾ ਭਾਗ ਪ੍ਰਭ ਕੀਰਤਨ ਗਾਇਆ, ਜਿਹਨਾਂ ਦੇ ਵੱਡੇ ਭਾਗ ਆ ਉਹਨਾਂ ਨੇ ਪ੍ਰਭੂ ਦਾ ਕੀਰਤਨ ਜਸ ਗਾਇਆ ਹੈ। ਸੰਤ ਸੰਗ ਨਾਨਕ ਪ੍ਰਭ ਪਾਇਆ, ਸੰਤਾਂ ਦੀ ਸੰਗਤ ਕਰਕੇ ਉਹਨਾਂ ਨੇ ਪ੍ਰਭੂ ਜੋ ਪ੍ਰਭਤਾ ਦੇ ਸੰਯੁਕਤ ਵਾਹਿਗੁਰੂ ਹੈ, ਉਸ ਨੂੰ ਭਾਈ ਪ੍ਰਾਪਤ ਕਰ ਲਿਆ ਹੈ। ਕਿਉਂਕਿ ਸੰਤ ਸੰਗ ਅੰਤਰ ਪ੍ਰਭ ਦੇਖਾ, ਨਾਮ ਪ੍ਰਭੂ ਕਾ ਨਾਗਾ ਦੇਖਾ। ਸੰਤਾਂ ਦੀ ਸੰਗਤ ਨਾਲ ਪ੍ਰਭੂ ਅੰਦਰ ਬੈਠਾ ਆ, ਉਹਨੂੰ ਅਸੀਂ ਦੇਖਾ ਵੇਖ ਸਕਦੇ ਹਾਂ। ਉਹਨਾਂ ਦੀ ਸੰਗਤ ਦੁਆਰਾ ਪ੍ਰਭੂ ਦਾ ਨਾਮ ਮਿੱਠਾ ਲੱਗਦਾ, ਉਹ ਨਾਮ ਦੀ ਮਹਾਨਤਾ ਦੱਸਦੇ, ਉਹ ਨਾਮ ਜਪਣ ਦੀ ਯੋਗਤੀ ਦੱਸਦੇ, ਉਹ ਨਾਮ ਜਪਣ ਦੇ ਲਾਭ ਦੱਸਦੇ, ਇਹ ਉਹਨਾਂ ਤੋਂ ਸਾਰਾ ਕੁਝ ਪ੍ਰਾਪਤ ਹੁੰਦਾ। ਸੋ ਇਸ ਕਰਕੇ ਨਾਮ ਹਮਾਰਾ ਭੋਜਨ ਭਾਓ, ਇਹ ਜਿਹੜਾ ਨਾਮ ਹੈ, ਅਚਿੰਤ ਹਮਾਰਾ ਭੋਜਨ ਭਾਓ, ਅਚਿੰਤ ਹਮਾਰਾ ਲੀਚਿਆ ਨਾਓ ਖਿਮਾ ਕਰਨੀ। ਇਸ ਪ੍ਰਕਾਰ ਤਾਂ ਹੀ ਬਾਣੀ ਦੀ ਔਰ ਨਾਮ ਦੀ ਮਹਾਨਤਾ ਬਹੁਤ ਵੱਡੀ ਹੈ। ਇਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਜੋ ਵਿਚਾਰਾਂ ਬਖਸ਼ੀਆਂ ਸਨ, ਉਹਦੇ ਅਨੁਸਾਰ ਦਾਸ ਨੇ ਬੇਨਤੀ ਕਰਨ ਦਾ ਨਮਾਣਾ ਨਸਾਣਾ ਯਤਨ ਕੀਤਾ ਹੈ। ਸੋ ਕੱਲ ਸ਼ਾਮ ਨੂੰ ਵੀ ਇਸੇ ਤਰ੍ਹਾਂ ਦੀਵਾਨ ਇਸ ਅਸਥਾਨ ਤੇ ਸਜਣਗੇ। ਪਰਸੋਂ ਐਤਵਾਰ ਵਾਲੇ ਦਿਨ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਖੁੱਲੇ ਪੰਡਾਲਾਂ ਵਿੱਚ ਦਾਸ 12 ਤੋਂ 1 ਵਜੇ ਤੱਕ ਬੇਨਤੀਆਂ ਕਰਨਗੇ। ਸੋ ਆਪ ਸਾਰੇ ਵਡਭਾਗੇ ਹੋ ਜੋ ਨਿਰੰਤਰ ਤਕਰੀਬਨ 3 ਹਫ਼ਤਿਆਂ ਤੋਂ ਗੁਰਬਾਣੀ ਦੀ ਵਿਆਖਿਆ ਔਰ ਕੀਰਤਨ ਸਰਵਣ ਕਰਦੇ ਆ ਰਹੇ ਹੋ। ਉਂਝ ਤਾਂ ਆਪ ਜੀ ਰੋਜ਼ਾਨਾ ਹੀ ਮਹਾਰਾਜ ਦੀ ਕਿਰਪਾ ਨਾਲ ਸਤਸੰਗ ਕਰਦੇ ਹੋ, ਜਿਨ੍ਹਾਂ ਦਾ ਆਸ ਨੂੰ ਸਮਾਂ ਆਪ ਜੀ ਨੇ ਬਖਸ਼ਿਆ, ਉਹਦੇ ਅਨੁਸਾਰ ਬੇਨਤੀਆਂ ਕਰ ਰਹੇ ਹਨ। ਸੋ ਸਾਰੀਆਂ ਸੰਗਤਾਂ ਉਹਨਾਂ ਮਾਤੀ ਗੱਜ ਵੱਜ ਕੇ ਭਾਈ ਆਇਆ ਕਰੋ ਅਤੇ ਲਾਭ ਪ੍ਰਾਪਤ ਕਰਿਆ ਕਰੋ, ਇਹ ਹੀ ਸਮਾਂ ਲਾਹੇ ਵਾਲਾ ਹੈ। ਸੋ ਕਿਉਂਕਿ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲਗਾ ਕਿਥੋਂ ਪਕੜੇ ਤਾਂ ਮੁਕਦੀ ਚੱਲੀ ਰਹਿਣ। ਸੋ ਇੰਨੀਆਂ ਬੇਨਤੀਆਂ ਤੋਂ ਦਾਸ ਵਾਦੀ ਹਨ ਔਰ ਸਿਮਾਂ ਦੇ ਜਾਚਕ ਹਨ। ਵਾਹਿਗੁਰੂ ਜੀ ਕਾ ਖਾਲਸਾ, ਰਾਮ ਕਲੀ ਮਹਲਾ ਤੀਜਾ। ਆਨੰਦ ਓਮਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਚੇਤੀ, ਨੰਦ ਜਿਆ ਵਾਢਾਈਆ, ਰਾਜਾ ਦਿਨ ਪਰਿਵਾਰ ਪਰਿਆ, ਸਭ ਜਗਾ ਬਣਿਆਈਆ, ਸਭ ਤੋਂ ਸੰਗਵਾ ਮੰਜਰੀ ਵਸਾਇਆ, ਸਹਿ ਨਾਨਕ ਆਨੰਦੋ ਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰੋ ਹਰਨਾਲੇ, ਹਰਨਾਲੋ ਤੂੰ ਮਨ ਮੇਰੇ ਰੂਪ ਦਾ ਵਿਸਾਰਣਾ, ਅੰਦੂ ਦਾ ਰੋਗ ਕਰੇ ਤੇਰਾ ਸਾਰ ਸਭ ਸਵਾਰਣਾ, ਸਭਨਾ ਗਲਾਂ ਨੂੰ ਰਾਜ ਸੁਆਮੀ, ਸੁਖ ਮਨੋ ਤਾਰੇ, ਸਹਿ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾ ਨਿੰਦਰ ਤੇਰਾ, ਕਰਤਾ ਤੇਰਾ ਸਭ ਤੇ ਜੇ ਤੋ ਪਾਵੇ,
ਸਦਾ ਦਿਲਸਲਾ ਤੇਰੀ ਨਾਮਨ ਵਰਤਾਵੇ ਨਾਮਜਨ ਦੇ ਮਨ ਵਸਿਆ ਬਾਜੀ ਸਬਦ ਘਨੇਰੇ ਨਾਇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੀਰਾ ਸਾਜਾ ਨਾਮ ਮੇਰਾ ਆਧਾਰੂ ਸਾਜਨਾ ਮੇਰਾ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਈਆ ਕਰ ਕਾਂਸਕ ਮਨਿਆ ਵਸਿਆ ਜਮੀਨਾ ਸਭ ਵਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਚਾ ਜਿਹੜੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ ਧਰਮ ਪਿਆਰੋ ਸਾਜਾ ਨਾਮ ਮੇਰਾ ਆਧਾਰੂ ਬਾਜੀ ਪੰਜ ਸਬਦ ਤਿਲ ਕਰ ਸੁਭਾਰਿਆ ਕਰ ਸੁਭਾਰਿਆ ਸਬਦ ਬਾਜੀ ਕਲਾ ਜਿਲ ਕਰ ਧਾਰਿਆ ਪੰਜ ਤੂੰ ਦਿਲਵਾਸ ਕੀਤੇ ਕਾਲ ਕੰਡ ਕੁਮਾਰਿਆ ਗੁਰਕਰਮ ਪਾਇਆ ਦੂਜਨ ਕੌਲ ਦੇ ਨਾਮ ਹਰ ਪੈ ਲਾਗੇ ਕਹਿ ਨਾਨਕ ਤੈਨ ਸੁਖ ਹੋਆ ਤਿਤ ਸਾਰਿਆਂ ਨਾ ਦਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਮਨਸੂਰੇ ਸਤਿਗੁਰ ਆਇਆ ਪਰ ਪੂਰੇ ਤੈਨ ਮੰਤ ਨਾਮ ਗੁਰ ਚਰਨ ਲਾਗੇ ਬਾਜੇ ਆਨੰਦ ਪੂਰੇ ਕੋਈ ਨ ਜਾਣੇ ਤੁਮਰਾ ਅੰਤ ਤੁਮਤੇ ਹੋਏ ਤੁਮਰੀ ਗੱਤ ਮਿੱਤਰ ਤੁਮਰੀ ਜਾਨੀ ਵਾਹਿਗੁਰੂ ਸਾਹਿਬ ਜੀਓ ਤੁਜਾ ਜੀ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ ਰਤਨ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨੋਦ ਦਿਆਵੈ ਤਾਇ ਸਭ ਤਾਇ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਜਾ ਫੂਜਾ ਵਾਏ ਸ਼ਨਚਾਜੂ ਸਭ ਤਾਈ ਹੋਏ ਸਾਹ ਦਸੋਂ ਪਾਤਸ਼ਾਹ ਕੀ ਆਤਮਕ ਜੂਰ ਰਾਜ ਹੂਰ ਰਾਜ ਰਾਜੂਰ ਸਰਮ ਕਲਾ ਪ੍ਰਭੂਰ ਧਰ ਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਗੁਰਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਾਰ ਸਾਹਿਬਜ਼ਾਦਿਆਂ ਚਾਰੇ ਮੁਕਤਿਆਂ ਸ਼ਹੀਦਾਂ ਅੱਖੀਆਂ ਜਪੀਆਂ ਤਪੀਆਂ ਸਿਦਕਵਾਨਾਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਸ਼ ਚਿੰਦਤ ਕੀਤਾ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਸਿਤਿਹਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਗੁਰ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਦਵਾਏ ਖੋਪੜੀਆਂ ਤੁਰਵਾਈਆਂ ਚਰਖੜੀਆਂ ਦੇ ਜੜੇ ਆਲਿਆਂ ਨਾਲ ਚੜਾਏ ਗਏ ਉਭਰਦੀਆਂ ਦੇਗਾਂ ਵਿੱਚ ਵਹਾਏ ਅਕਹਿ ਤੇ ਅਸਹਿ ਕੱਠ ਚੱਲਦੇ ਹੋਏ ਸ਼ਹੀਦ ਹੋਏ ਧਰਤਾਂ ਨੂੰ ਗੁਰਮੁਖ ਪਿਆਰੇ ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਗੁਰ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਗੁਰ ਜੀ ਵਾਹਿਗੁਰੂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਜਿੱਥੇ ਆਵੇ ਜਿੱਥੇ ਆਵਣ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ। ਦੇਗ ਤੇਗ ਫਤਿਹ ਬਿਰਦ ਜੀ ਬੈਜ ਪੰਥ ਜੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਸਾਹਿਬ ਗੁਰਨਾ ਜੀ ਵਾਹਿਗੁਰੂ ਪਿਤਾ ਜੀ ਆਪਦੇ ਸਿੱਖਾਂ ਦਾ ਮਰਨੀ ਬਾਬਾ ਤੁਸੀਂ ਮਤਬਤ ਕਰਾ ਖਾਪ ਅਕਾਲ ਪੁਰਖ ਵਾਹਿਗੁਰੂ ਵਰਸ਼ਨਾ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਹੈ ਦਾਨ ਸਾਧਾਨ ਭਰੋਸਾ ਦਾਨ ਵਿਵੇਕ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗਿਆ ਚੱਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਵਿਚਾਰ ਪਿਤਾ ਜੀ ਉਹਨਾਂ ਨੇ ਕਾਣਾ ਸਾਹਿਬ ਡੇਰਾ ਸਾਹਿਬ ਪੰਜਾ ਸਾਹਿਬ ਤੇ ਹੋਰ ਪਵਿੱਤਰ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਪਵਿੱਤਰ ਦਰਸ਼ਨ ਵਿਦਾਰੇ ਤੇ ਸੇਵਾ ਸੰਭਾਲਾ ਦਾਨ ਖਾਲਸਾ ਜੀ ਨੂੰ ਬਖਸ਼ੋ ਆਪਣੇ ਪੰਥ ਦੇ ਸਦਾ ਸਹਾਇ ਦਿੱਤਾ ਪਿਤਾ ਅਕਾਲ ਪੁਰਖ ਸਾਹਿਬ ਜੀਓ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਮਿਹਰਬਾਨ ਸਾਹਿਬ ਜੀਓ ਆਪ ਜੀ ਦੇ ਪੁੱਤਰ ਚੰਨ ਕਮਲਾ ਵਿਖੇ ਅਰਦਾਸ ਬੇਨਤੀ ਜੋੜਨੀ ਹੈ ਜੀਵਨ ਵਾਰ ਸਤਿਗੁਰੂ ਜੀਓ ਆਪ ਜੀ ਦੇ ਪਾਰਮਸ਼ ਦੁਆਰਾ ਪਿਛਲੇ ਪੈਰ ਦੇ ਦੀਵਾਨ ਸਜੇ ਸਜੇ ਦੀਵਾਨ ਵਿੱਚ ਆਪ ਜੀ ਦੀ ਲਾਹੀ ਬਾਣੀ ਤੁਰਕੀ ਬਾਣੀ ਦਾ ਕੀਰਤਨ ਤੇ ਕਥਾ ਵਿਚਾਰ ਹੋਈ ਸਤਿਗੁਰੂ ਜੀ ਪੜਿਆ ਸੁਣਿਆ ਗਾਵਿਆ ਸੰਗ ਦੇ ਹਿਰਦੇ ਵਸਾਉਣਾ ਅੱਖਰ ਦਾ ਵਾਧਾ ਘਾਟਾ ਬੁਰਜਕ ਮਾਫ ਕਰਨੀ ਚਰਨਾਂ ਦੀ ਪ੍ਰੀਤੀ ਵਰਸ਼ਣੀ ਇਸ ਵੇਲੇ ਦੀਆਂ ਹਾਜ਼ਰੀਆਂ ਪਿਆਰੇ ਸਿੰਘ ਦੀਆਂ ਦਰ ਕਬੂਲ ਕਰਨੀਆਂ ਤਿਲਕੁਲ ਭੇਟਾ ਮਨਜ਼ੂਰ ਕਰਨੀਆਂ ਆਪਣੇ ਦਰੋਂ ਗੁਰੂ ਗੁਰੂ ਸਿੱਖੀ ਜੀਵਨ ਬਖਸ਼ਣਾ ਆਨੰਦ ਮੰਗਲ ਬਖਸ਼ਣੇ ਸਤਿਗੁਰੂ ਜੀ ਆਪ ਜੀ ਦੀਆਂ ਵਰਤੀਆਂ ਹੋਈਆਂ ਦਾਤਾਂ ਵਿੱਚੋਂ ਪੰਚਾ ਅੰਮ੍ਰਿਤ ਕੜਾਹ ਪ੍ਰਚਾਰ ਜੀ ਦੇ ਸੱਜ ਕੇ ਆਪ ਜੀ ਦੇ ਹਜ਼ੂਰ ਹਾਜ਼ਰ ਹੈ ਜੀ ਆਪ ਜੀ ਪਹੁਗਲਾ ਗੁਰੂ ਸੀਤ ਪ੍ਰਚਾਰ ਸਾਧ ਸੰਗ ਵਿੱਚ ਵਰਤੇ ਸਤਿਗੁਰੂ ਜੀ ਪਵਿੱਤਰ ਹੁਕਮਨਾਮੇ ਵਰਤ ਕੇ ਨਿਹਾਲ ਕਰੋ ਜੀ ਤੇਈ ਗੁਰਮੁਖ ਪਿਆਰੇ ਸਿੱਖ ਸੰਤ ਮਿਹਰਣੇ ਜੀ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੁਹਰਾਇਆ ਗਿਆ ਪਈ ਅਕਾਲ ਕੀ ਸਭੀ ਜਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੀ ਦੇ ਜੋ ਸਭ ਕੋ ਮਿਲਵੋ ਚਾਹੇ ਖੋਜ ਸ਼ਬਦ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਗੋ ਖਾਰ ਹੋਏ ਤਾਂ ਮਿਲੇਗੇ ਵੱਡੇ ਸ਼ਬਦ ਵਾਹਿਗੁਰੂ ਨਾਮ ਜਹਾਜ ਹੈ ਕਰੇ ਸੋ ਕਰੇ ਪਾ ਜੋ ਸਰਦਾ ਕਰ ਸੇਵ ਦੇ ਤੂੰ ਪਾਰਿਆ ਤਾਂ ਠੰਡਾ ਜਾ ਕੇ ਹਾਥ ਮੈਂ ਕਲਗੀ ਸੋਏ ਸੀ ਸੋਹ ਮੇਰੀ ਰੱਖਿਆ ਕਰੇ ਗੁਰੂ ਕਲਗੀ ਤਾਰ ਜਗਦੀ ਸੋਹ ਮੇਰੀ ਰੱਖਿਆ ਗੁਰੂ ਕਲਗੀ ਤਾਰ ਜਗਦੀਸ਼ ਬਨੇ ਸੋ ਨਿਹਾਲ
ਸਤਨਾਮ ਸ੍ਰੀ ਵਾਹਿਗੁਰੂ ਜੀ ਸੈਂਡੀ ਬੰਦਕ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਭਾਣਾ ਭੋਲਕ ਮਾਈ ਤੁਸ ਮਿੱਤਰ ਵਿਚੋਲੇ ਜੈ ਮਲਕੰਤ ਪਛਾਣਾ ਹੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੁੰਦੜੀ ਡਾਲੀ ਅੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸਤਨਾਮ ਸ੍ਰੀ ਵਾਹਿਗੁਰੂ ਜੀ ਬਿਲਾਵਲ ਮਾਲਾ ਪੰਜਵਾ ਮਾਤ ਪਿਤਾ ਸੁਤ ਬੰਧਕ ਭਾਈ ਨਾਨਕੋਆ ਪਾਰ ਬ੍ਰਹਮ ਸਹਾਈ। ਮਾਤ ਪਿਤਾ ਸੁਤ ਬੰਧਕ ਭਾਈ ਨਾਨਕੋਆ ਪਾਰ ਬ੍ਰਹਮ ਸਹਾਈ। ਸੁਖ ਜੀ ਆਨੰਦ ਧਣੇ ਗੁਰਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਏ ਨਾ ਗਣੇ। ਰਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ। ਆਰਥ ਧਾਰਮ ਕਾਮ ਮੂਰਖਾ ਦਾਤਾ ਪੂਰੀ ਭਈ ਸਿਮਰ ਸਿਮਰ ਵਧਾਤਾ। ਸਾਧ ਸੰਗ ਨਾਨਕ ਰੰਗ ਮਾਣਿਆ ਹਰਿਆਣਿਆ। ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੂਰਾ ਗੁਰਿਆਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਤੂੰ ਸੰਗਵਾਇਓ। ਜੋ ਜਾਤ ਸੋਈ ਮਨ ਪਾਇਓ ਕਰ ਕਿਰਪਾਰ ਨਾਮ ਦਵਾਇਓ। ਸਰਵ ਦੂਖਾਰ ਨਾਮ ਵਡਾਈ ਨਾਨਕ ਮਤ ਪਾਈ। ਸਰਵ ਦੂਖਾਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ। ਓਅੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਿਰਪਾ ਨਿਰਵੈਰ ਕਾਲ ਮੂਰਤ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜਵਾਦ ਸੱਚ ਐਸੀ ਸੱਚ ਗੁਰੂ ਕੀ ਸੀ ਸੱਚ ਓਅੰਕਾਰ ਸਤਨਾਮ ਕਰਤਾ ਪੁਰਖ ਭਾਉ ਨਿਰਵੈਰ ਕਾਲ ਮੂਰਤ ਸੈਭੰ ਗੁਰੂ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਐਸੀ ਸੱਚ ਗੋਸੀ ਸੀ ਸੱਚ ਓਅੰਕਾਰ ਸਤਨਾਮ ਕਰਤਾ ਪੁਰਖ ਭਾਉ ਨਿਰਵੈਰ ਅਕਾਲ ਮੂਰਤ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਐਸੀ ਸੱਚ ਨਾਨਕੋ ਸੀ ਸੀ ਸੱਚ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਐਸੀ ਸੱਚ ਨਾਨਕੋ ਸੀ ਸੀ ਸੱਚ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਐਸੀ ਸੱਚ ਨਾਨਕੋ ਸੀ ਸੀ ਸੱਚ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ Vaheguru. 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 Vaheguru.